ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਬਾਰੀ ਕਿੱਥੇ ਤੱਕ ਰਹਿ ਗਈ ਸੀ? ਹੋ ਰਹੀ ਹੋ ਸੀ? ਚਲੋ
ਸਤਨਾਮ ਵਾਹਿਗੁਰੂ ਸਾਹਿਬ ਜੀਓ।
ਹਾਂਜੀ।
ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ।
ਹਾਂਜੀ। ਅਵਗਤ ਜਿਹੜਾ ਪਰਮੇਸ਼ਰ ਹੈ, ਅਬ ਮੈਨੇ ਕਠਿਨ, ਗਤ ਮੈਨੇ ਪ੍ਰਾਪਤੀ, ਜਿਹਦੀ ਪ੍ਰਾਪਤੀ ਬੜੀ ਕਠਿਨ ਹੈ ਨਾ। ਨਿਰਮਾਇਲ ਜਿਹੜਾ ਉਹ ਨਿਰਮਲ ਸਰੂਪ ਹੈ, ਸ਼ੁੱਧ ਰੂਪ ਹੈ। ਸੋ ਉਹ ਅਵਤਾਰ ਰੂਪਕ ਕਿਉਂ ਉਪਜਿਆ? ਮਹਾਰਾਜ ਕਹਿੰਦੇ ਉਹ ਨਿਰਗੁਣ ਅਤੇ ਸਰਗੁਣ ਥੀ ਆ, ਅਤੇ ਉਹ ਜਿਹੜਾ ਸੀ ਭਗਤਾਂ ਦੀ ਰੱਖਿਆ ਵਾਸਤੇ ਨਿਰਗੁਣ ਰੂਪ ਤੋਂ ਸਰਗੁਣ ਰੂਪ ਹੋਇਆ। ਹਾਂਜੀ।
ਸਤਿਗੁਰ ਪਰਚੈ ਪਰਮ ਪਦ ਪਾਈਐ ਸੱਚੈ ਸ਼ਬਦ ਸਮਾਏ ਲੀਆ।
ਪਰਚੈ ਮੈਨੇ ਉਪਦੇਸ਼, ਸਤਿਗੁਰਾਂ ਦੇ ਉਪਦੇਸ਼ ਕਰਕੇ ਪਰਮ ਪਦ ਪਾਇਆ ਜਾਂਦਾ ਹੈ। ਸੱਚੈ ਸ਼ਬਦ ਸਮਾਏ ਲੀਆ, ਜੋ ਸੱਚਾ ਬ੍ਰਹਮ ਹੈ ਉਹਦੇ ਵਿੱਚ ਸਮਾਈ ਹੋ ਗਈ। ਹਾਂਜੀ। ਸੱਚਾ ਸ਼ਬਦ ਜਾਂ ਸੱਚੇ ਦੇ ਸੱਚੇ ਗੁਣਾਂ ਦਾ ਉਪਦੇਸ਼ ਦੁਆਰਾ ਸਮਾਏ ਲਿਆ, ਸਮਾ ਉਹਦੇ ਵਿੱਚ ਸਮਾਈ ਹੋ ਗਈ ਜਿਹੜਾ ਅਵਗਤ ਪਰਮੇਸ਼ਰ ਸੀ।
ਇਹ ਸਵਾਲ ਕਰ ਰਹੇ ਹੋ?
ਹਾਲੇ ਮਾਰੇ ਸਿਧਾਂਤ ਦੀ ਗੱਲ ਕਰ ਰਹੇ ਨੇ।
ਇੱਕ ਇੱਕ ਸੱਚ ਏਕਾ ਜਾਣਾ।
ਹਾਂ। ਇਹ ਕਈ ਕਈ ਤਾਂ ਹੁੰਦੇ ਨਾ ਪ੍ਰਤੱਖ ਰੂਪ ਸਵਾਲ ਕਰਦੇ ਨੇ।
ਹਾਂਜੀ।
ਪਰ ਸਵਾਲ ਪ੍ਰਤੱਖ ਦਿੰਦਾ, ਕਈ ਉਸੇ ਸ਼ਬਦ ਵਿੱਚ ਉਸੇ ਪੌੜੀ ਵਿੱਚ ਅਵਾਂਤਰ ਰੂਪ ਵਿੱਚ ਸਵਾਲ ਆਉਂਦੇ ਨੇ, ਭਾਵ ਉਹਨਾਂ ਸਵਾਲਾਂ ਦੇ ਅੰਦਰੇ ਉੱਤਰ ਹੁੰਦਾ, ਅੰਦਰੇ ਸਵਾਲ ਹੁੰਦਾ, ਉਹਨੂੰ ਅਵਾਂਤਰ ਪ੍ਰਸ਼ਨ ਉੱਤਰ ਕਹਿੰਦੇ ਨੇ। ਉਸ ਪੰਕਤੀ ਦੇ ਵਿੱਚ ਹੀ ਸਵਾਲ ਵਿੱਚ ਹੀ ਉੱਤਰ ਹੋਵੇ, ਉੱਦਾਂ ਦੇ ਕਈ ਆਏ ਨੇ ਅਤੇ ਆ ਰਹੇ ਨੇ, ਜਾਂ ਇਹਨੂੰ ਕਾਵਿ ਦੇ ਮੁਤਾਬਕ ਪ੍ਰਸ਼ਨੋਤਰ ਅਲੰਕਾਰ ਕਹਿੰਦੇ ਨੇ। ਪ੍ਰਸ਼ਨ ਵੀ ਵਿੱਚੇ ਹੋਵੇ, ਉੱਤਰ ਵੀ ਵਿੱਚੇ ਹੋਵੇ, ਪ੍ਰਸ਼ਨੋਤਰ ਅਲੰਕਾਰ। ਕਿੰਨੇ ਪ੍ਰਕਾਰ ਦੇ ਅਲੰਕਾਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿਤੇ ਬੀਪਸਾ ਆਉਂਦਾ, ਕਿਤੇ ਜਮਕ ਆਉਂਦਾ, ਕਿਤੇ ਉਦਾਤ ਆਉਂਦਾ, ਉਦਾਤ ਅਲੰਕਾਰ ਆਉਂਦਾ, ਇੱਦਾਂ ਦੇ ਕਿੰਨੇ ਅਲੰਕਾਰ ਨੇ। ਉਹਨਾਂ ਵਿੱਚ ਇਹ ਪ੍ਰਸ਼ਨੋਤਰ ਅਲੰਕਾਰ ਵੀ ਹੈ, ਕਿਤੇ ਦੀਪਕ ਅਲੰਕਾਰ ਆਉਂਦਾ, ਸਵੈਸੇ ਨੇ। ਹਾਂਜੀ। ਹੁਣ ਇਹਦੇ ਸਵਾਲ ਅਵਾਂਤਰ ਹੋ ਜਾਂਦਾ, ਪਰਮੇਸ਼ਰ ਨੇ ਕਿਉਂ ਅਵਤਾਰ ਨਿਰਗੁਣ ਤੋਂ ਸਰਗੁਣ ਕਿਉਂ ਹੋਇਆ? ਉਹਦਾ ਉੱਤਰ ਇਹ ਹੈ, ਨਿਰਗੁਣ ਅਤੇ ਸਰਗੁਣ ਥੀ ਆ ਭਗਤਾਂ ਦੀ ਰੱਖਿਆ ਵਾਸਤੇ। ਹਾਂਜੀ। ਪਰਮ ਪਦ ਕਿਵੇਂ ਪਾਇਆ ਜਾਂਦਾ, ਉਹ ਸਮਾਈ ਕਿਵੇਂ ਹੋਵੇ, ਇਹ ਸਵਾਲ ਹੈ, ਉੱਤਰ ਇਹਦੇ ਵਿੱਚ ਹੀ ਆ ਗਿਆ। ਸਤਿਗੁਰ ਪਰਚਾ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਮ ਪਦ ਦੀ ਪ੍ਰਾਪਤੀ ਹੁੰਦੀ, ਉੱਤਰ ਹੋ ਗਿਆ। ਚੱਲ। ਸੱਚੇ ਦੇ ਸ਼ਬਦ ਦੀ ਕਮਾਈ ਕਰਕੇ ਉਹਦੀ ਸਮਾਈ ਹੁੰਦੀ ਹੈ, ਇਉਂ ਇਹ ਅਵੰਤਰ ਪ੍ਰਸ਼ਨ ਉੱਤਰ ਨੇ। ਚੱਲ।
ਇੱਕ ਇੱਕ ਓ ਸੱਚ ਏਕਾ ਜਾਣਾ ਹੋਮੇ ਦੂਜਾ ਦੂਰ ਕੀਆ।
ਹਾਂਜੀ। ਜਦੋਂ ਹੋਮੇ ਅਤੇ ਦੂਜਾ ਦਵੈਤ ਭਾਵ ਦੂਰ ਕਰ ਦਿੱਤੇ ਨਾ, ਏਕੇ ਕੋ ਏਕੇ ਪਰਮੇਸ਼ਰ ਨੂੰ ਸੱਚ ਮੈਨੇ ਨਿਸ਼ਚੇ ਕਰਕੇ ਇੱਕ ਜਾਣ ਲੈਣਾ ਕੀਤਾ, ਤਾਂ ਇੱਕ ਜਾਣਿਆ ਗਿਆ। ਹਾਂਜੀ।
ਸੋ ਜੋਗੀ ਗੁਰ ਸ਼ਬਦ ਪਛਾਣੈ।
ਸਵਾਲ ਹੈ, ਜੋਗੀ ਕੌਣ ਹੈ ਜੀ ਅਸਲੀ? ਮਹਾਰਾਜ ਕਹਿੰਦੇ ਸੋ ਜੋਗੀ ਗੁਰ ਸ਼ਬਦ ਪਛਾਣੈ, ਉਹ ਜੋਗੀ ਹੈ ਜੋ ਗੁਰਸ਼ਬਦ ਦੀ ਪਹਿਚਾਣ ਕਰਦਾ ਹੈ, ਗੁਰਪਦੇਸ਼ ਦੀ ਪਛਾਣ ਕਰਦਾ ਹੈ, ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਸ਼ਬਦ ਪਛਾਣੈ, ਬ੍ਰਹਮ ਦੀ ਪਛਾਣ ਕਰਦਾ ਹੈ। ਹਾਂਜੀ। ਅੰਤਰ
ਅੰਤਰ ਕਮਲ ਪ੍ਰਕਾਸ਼ ਥੀਆ,
ਉਹਨਾਂ ਦੇ ਅੰਦਰ ਹਿਰਦਾ ਰੂਪੀ ਕਮਲ ਦੇ ਵਿੱਚ ਉਹਦਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਅਸਲੀ ਯੋਗੀ ਹੈ, ਜਿਹਦੇ ਹਿਰਦੇ ਵਿੱਚ, ਹਿਰਦੇ ਕਮਲ ਵਿੱਚ ਗਿਆਨ ਦਾ ਪ੍ਰਕਾਸ਼ ਹੈ, ਬ੍ਰਹਮ ਨੂੰ ਪਛਾਣ ਲਿਆ, ਉਹ ਅਸਲੀ ਯੋਗੀ ਹੈ।
ਜੀਵਤ ਮਰੈ ਤਾਂ ਸਭ ਕਿਛ ਸੂਝੈ।
ਹਾਂਜੀ।
ਅੰਤਰ ਜਾਣੈ ਸਰਬ ਦਇਆ।
ਹਾਂਜੀ। ਕਹਿੰਦੇ ਜੀ ਉਹ ਪਰਮੇਸ਼ੁਰ ਕਿਵੇਂ ਸੁਝਦਾ, ਕਿਵੇਂ ਉਹਦਾ ਪਤਾ ਲੱਗੇ? ਸਵਾਲ ਹੈ ਜੀਵਤ ਮਰੇ, ਮਾਰ ਕਹਿੰਦੇ ਜੀਵਤ ਭਾਵ ਤੋਂ ਮਰ ਜਾਵੇ ਪਹਿਲਾਂ, ਹੰਕਾਰ ਤੋਂ ਮਰੇ ਤਾਂ ਸਭ ਕੇ ਸੁੱਝੈ, ਤਾਂ ਸਾਰਿਆਂ ਵਿੱਚ ਪਰਮੇਸ਼ੁਰ ਉਹਨਾਂ ਨੂੰ ਸੁੱਝ ਆਉਂਦਾ। ਅਤੇ ਹੋਰ ਅੰਤਰ ਜਾਣੈ ਸਰਬ ਦਇਆ, ਉਹ ਫਿਰ ਹਰੇਕ ਦੇ ਅੰਦਰ ਸਰਬਮਨ ਸਾਰਿਆਂ ਦੇ ਅੰਦਰ ਦਇਆਲੂ ਪਰਮੇਸ਼ੁਰ ਨੂੰ ਜਾਣ ਲੈਂਦਾ।
ਨਾਨਕ ਤਾਕੋ ਮਿਲੈ ਵਡਾਈ,
ਹਾਂਜੀ ਫਿਰ ਉਹਦਾ ਸਵਾਲ ਹੈ ਜੀ ਇੱਥੋਂ ਹੀ ਉੱਠਦਾ ਹੈ, ਅਵਾਂਤਰ ਸਰ ਵਡਿਆਈ ਕਿਵੇਂ ਮਿਲਦੀ ਹੈ? ਮਹਾਰਾਜ ਕਹਿੰਦੇ ਇਉਂ ਵਡਿਆਈ ਮਿਲਦੀ ਹੈ,
ਆਪ ਪਛਾਣੈ ਸਰਬ ਜੀਆਂ,
ਹਾਂ ਆਪਣੇ ਆਪੇ ਨੂੰ ਪਛਾਣੇ ਜਾਂ ਆਪਣੇ ਆਪੇ ਨੂੰ ਸਰਬ ਜੀਆਂ ਵਿੱਚ ਪਛਾਣੇ ਵੀ ਉਹ ਸਾਰਿਆਂ 'ਚ ਬੈਠਾ, ਫਿਰ ਵਡਿਆਈ ਮਿਲਦੀ ਹੈ। ਇਹ ਨਹੀਂ ਕਿ ਉਹਦੇ 'ਚ ਹੈ ਨਹੀਂ, ਉਹਦੇ 'ਚ ਹੈ ਨਹੀਂ, ਸਾਰਿਆਂ 'ਚ ਬੈਠਾ ਸਮਝ ਉਹਨੂੰ, ਕੀੜੀ ਤੋਂ ਲੈ ਕੇ ਹਾਥੀ ਤੱਕ, ਗਰੀਬ ਤੋਂ ਲੈ ਕੇ ਅਮੀਰ ਤੱਕ। ਹਾਂਜੀ
ਸਾਚਾ ਉਪਜਾ ਸਾਚ
ਸਮਾਵਾ, ਭਾਈ ਬੰਦ ਕਰੋ ਦਰਵਾਜ਼ਾ, ਫੌਜਾਂ ਦੀ ਆਵਾਜ਼ ਆਉਂਦੀ ਹੈ, ਪੋਥੀ ਤੇ ਰੱਖੋ, ਠੀਕ ਪੜ੍ਹੋ।
ਸਾਚਾ ਉਪਜਾ ਸਾਚ ਸਮਾਵਾ, ਸਾਚੇ ਸੂਚੇ ਏਕ ਮਾਇਆ,
ਇਹ ਵੀ ਅਵਾਂਤਰ ਸਵਾਲ ਉੱਤਰ ਨੇ। ਸਵਾਲ ਹੈ ਵੀ ਇੱਕ ਦਾ ਰੂਪ ਕਿਵੇਂ ਹੋਇਆ ਜਾਂਦਾ ਹੈ? ਇੱਥੇ ਮਾਇਆ ਦਾ ਅਰਥ ਮੇਲ ਨਹੀਂ ਹੈਗਾ, ਇੱਥੇ ਮਾਇਆ ਦਾ ਅਰਥ ਹੈ ਸਰੂਪ। ਸਵਾਲ ਕੀਤਾ ਸਿੱਧ ਨੇ ਇੱਕ ਦਾ ਸਰੂਪ ਕਿਵੇਂ ਹੋਇਆ ਜਾਵੇ, ਅਤੇ ਇਹ ਸ੍ਰਿਸ਼ਟੀ ਉਪਜਦੀ ਕਿੱਥੋਂ ਹੈ, ਸਮਾਉਂਦੀ ਕਿੱਥੇ ਹੈ? ਤਿੰਨ ਸਵਾਲ ਆ ਗਏ ਇਹਦੇ 'ਚ, ਹੁਣ ਉੱਤਰ ਦੇ ਦਿੱਤਾ ਮਹਾਰਾਜ ਨੇ। ਸਾਚੋ ਉਪਜੈ, ਸੱਚੇ ਪਰਮੇਸ਼ਰ ਤੋਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਸੱਚ ਸਮਾਵੈ, ਸੱਚੇ 'ਚ ਸਮਾ ਜਾਂਦੀ ਹੈ। ਇੱਕ ਦਾ ਰੂਪ ਕਿਵੇਂ ਹੋਇਆ ਜਾਂਦਾ ਹੈ? ਸਾਚੇ ਸੁੱਚੇ, ਜੋ ਸੱਚਾ ਪਰਮੇਸ਼ਰ ਹੈ ਉਹਦੇ ਦੁਆਰਾ ਸੁੱਚੇ ਹੋ ਕੇ ਏਕ ਮਾਇਆ ਇੱਕ ਦਾ ਸਰੂਪ ਹੋਇਆ ਜਾਂਦਾ ਹੈ। ਮਾਇਆ ਕਿਰਪਾ ਵੀ ਹੁੰਦੀ ਹੈ ਨਾ, ਪਰ ਇੱਥੇ ਸਰੂਪ ਦਾ ਅਰਥ ਹੈ। ਹਾਂਜੀ
ਝੂਠੇ ਆਵੈ ਠਵਰ ਨਾ ਪਾਵੈ, ਦੂਜੇ ਆਵਾ ਗਾਉਣ ਪਿਆ।
ਆਵਾ ਗਾਉਣ ਕਿਵੇਂ ਹੁੰਦਾ ਹੈ? ਮਹਾਰਾਜ ਜੀ ਕਹਿੰਦੇ ਝੂਠੇ ਆਵੈ, ਝੂਠੇ ਜੰਮ ਕੇ ਆਉਂਦੇ ਨੇ, ਠਵਰ ਨਾ ਪਾਵੈ, ਰੱਬ ਦੀ ਦਰਗਾਹ ਵਿੱਚ ਥਾਂ ਨਹੀਂ ਪਾਉਂਦੇ। ਦੂਜਾ ਆਵਾ ਗਾਉਣ ਪਿਆ, ਦੁਆਇਤ ਵਿੱਚ ਲੱਗਣੇ ਕਰਕੇ ਉਹਨਾਂ ਦਾ ਜੰਮ ਕੇ ਆਉਣਾ ਮਰ ਕੇ ਜਾਣਾ ਹੁੰਦਾ। ਹਾਂਜੀ
ਆਵਾ ਗਾਉਣ,
ਫਿਰ ਸਵਾਲ ਸੀ ਮਿਟੇ ਕਿਵੇਂ, ਆਵਾ ਗਾਉਣ ਤਾਂ ਹੋ ਗਿਆ, ਇਹ ਮਿਟੇ ਕਿਵੇਂ? ਹੁਣ ਉਹਦੇ 'ਚ ਉੱਤਰ ਦਿੰਦੇ ਨੇ ਅਗਲੀ 'ਚ,
ਆਵਾ ਗਾਉਣ ਮਿਟਾ ਗੁਰਸ਼ਬਦੀ।
ਹਾਂ ਜਦੋਂ ਕੋਈ ਗੁਰਸ਼ਬਦੀਆ ਹੋ ਗਿਆ, ਗੁਰਸ਼ਬਦ ਦੀ ਕਮਾਈ ਕੀਤੀ, ਜੰਮ ਕੇ ਆਉਣਾ ਮਰ ਕੇ ਜਾਣਾ ਮਿਟ ਜਾਂਦਾ।
ਆਪੇ ਪਰਖਾ ਬਖਸ਼ ਲਿਆ,
ਫਿਰ ਆਪੇ ਵਾਹਿਗੁਰੂ ਜਿਹੜਾ ਹੈ ਪਰਖਦਾ ਬਖਸ਼ ਕੇ, ਉਸ ਗੈਸ ਨੂੰ ਪਰਖ ਕੇ ਬਖਸ਼ ਕੇ ਪਰਖ ਲੈਂਦਾ, ਜਦੋਂ ਪਰਖ ਕਰਦਾ ਬਖਸ਼ ਲੈਂਦਾ। ਹਾਂਜੀ
ਏਕਾ ਬੇਦਨ ਦੂਜਾ ਵਿਆਪੀ,
ਸਵਾਲ ਸੀ ਜੀ ਆਹ ਜਿਹੜੀ ਇੱਕ ਬੇਦਨ ਹੈ ਦੁਆਇਤ ਕਰਕੇ ਵਿਆਪਦੀ ਹੈ, ਇਹ ਕਿਉਂ ਵਿਆਪਦੀ ਹੈ? ਹੁਣ ਇਹਦੇ 'ਚ
ਨਾਮ ਰਸਾਇਣ ਵਿਸਰਿਆ,
ਨਾ ਜੋ ਰਸਾਇਣ ਮੇਰੇ ਰਸਾਂ ਦਾ ਘਰ, ਪਰਮੇਸ਼ਰ ਦਾ ਜਿਹੜਾ ਨਾਮ ਹੈ ਜਦੋਂ ਵਿਸਰ ਗਿਆ ਨਾ, ਤਾਂ ਏਕਾ ਵੇਦਨ ਦੂਜਾ ਵਿਆਪੀ, ਦੁਆਇਤ ਕਰਕੇ ਆ ਇੱਕ ਵੇਦਨ ਜਿਹੜੀ ਪੀੜਾ ਦੁਆਇਤ ਦੀ ਵਿਆਪਦੀ ਹੈ। ਇੱਕ ਜਿਹੜੀ ਪੀੜਾ ਹੈ ਦੁਆਇਤ ਦੀ ਵਿਆਪਦੀ ਕਿਉਂ ਹੈ? ਨਾਮ ਰਸਾਇਣ ਵਿਸਰਿਆ, ਰਸਾਂ ਦਾ ਘਰ ਜੋ ਪਰਮੇਸ਼ਰ ਸੀ ਉਹ ਵਿਸਰ ਗਿਆ, ਤਾਂ ਦੁਆਇਤ ਦੀ ਇੱਕ ਜਿਹੜੀ ਪੀੜਾ ਹੈ ਵੇਦਨ ਮੈਨੇ ਪੀੜਾ, ਉਹ ਵਿਆਪਦੀ ਹੈ, ਲੱਗਦੀ ਹੈ, ਵਿਆਪਦੀ ਮੈਨੇ ਲੱਗਦੀ ਹੈ।
ਸੋ ਬੂਝਾ ਜਿਸ ਆਪ ਬੁਝਾਏ, ਗੁਰ ਕਾ ਸ਼ਬਦ ਸੋ ਮੁਕਤ ਪਿਆ।
ਸਵਾਲ ਹੈ ਉਹਨੂੰ ਬੁਝਿਆ ਕਿਵੇਂ ਜਾਵੇ, ਮੁਕਤ ਕਿਵੇਂ ਹੁੰਦਾ? ਇਹਦੇ 'ਚ ਉੱਤਰ ਹੈ ਸੋ ਬੂਝਾ ਜਿਸ ਆਪ ਬੁਝਾਏ, ਉਹ ਬੁਝਦਾ ਬਈ ਜਿਹਨੂੰ ਉਹ ਆਪ ਸਮਝਾ ਦੇਵੇ। ਮੁਕਤ ਕਿਵੇਂ ਹੁੰਦਾ? ਗੁਰ ਕਾ ਸ਼ਬਦ, ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਕਰਕੇ ਮੁਕਤ ਹੁੰਦਾ।
ਨਾਨਕ ਤਾਰੇ ਤਾਰਨ ਹਾਰਾ, ਹਉ ਮੈਂ ਦੂਜਾ ਪਰ ਹਰਿਆ।
ਹਾਂਜੀ ਕਹਿੰਦੇ ਜੀ ਤਾਰਨ ਵਾਲਾ ਪਰਮੇਸ਼ਰ ਜਿਹੜਾ ਸਵਾਲ ਹੈ, ਸਤਿਗੁਰੂ ਕਹਿੰਦੇ ਹਉ ਮੈਂ ਦੂਜਾ ਪਰ ਹਰਿਆ, ਅਤੇ ਹਉ ਇੱਕ ਹਉ ਇੱਕ ਦੂਜਾਪਣ, ਪਰ ਮੈਨੂੰ ਵਿਸ਼ੇਸ਼ ਕਰਕੇ ਹਰਿਆ ਦੂਰ ਕਰ ਦਾਂਗੇ, ਫਿਰ ਤਾਰੇ ਤਾਰਨ ਹਾਰਾ ਜਿਹੜਾ ਹੈ ਉਹਨਾਂ ਮਿਲਾਪ ਹੋ ਜਾਂਦਾ।
ਮਨਮੁੱਖ ਭੂਲੈ ਜਮ ਕੀ ਕਾਣ,
ਹਾਂਜੀ ਜਮਾਂ ਦੀ ਕਾਣ ਜਿਹੜੀ ਹੈ ਕਨੌੜ, ਜਮਾਂ ਦੀ ਕਨੌੜ ਕਿਉਂ ਮਿਲਦੀ ਹੈ, ਕਿਹਨਾਂ ਨੂੰ ਮਿਲਦੀ ਹੈ? ਜਿਹੜੇ ਮਨਮੁੱਖ ਭੁੱਲ ਗਏ ਉਹ ਜਮ ਦੀ ਕਨੌੜ ਵਿੱਚ ਨੇ। ਮਥਾਜਗੀ ਵਿੱਚ ਨੇ ਕਾਣ ਮੈਨੂੰ ਮਥਾਜਗੀ ਮੈਨੂੰ ਤੇਰੀ ਕੀ ਕਾਣ ਕਨੌੜ ਆ ਮੈਂ ਨਹੀਂ ਤੇਰੀ ਕਾਣ ਕਨੌੜ ਝੱਲਣੀ ਕਹਿੰਦੇ ਆ ਨਾ ਸੋ ਹੀ ਮਥਾਜਗੀ ਅਧੀਨਗੀ ਹਾਂਜੀ
ਪਰ ਘਰ ਜੋ ਹੈ ਹਾਣੇ ਹਾਣ
ਜ਼ਿੰਦਗੀ 'ਚ ਘਾਟਾ ਕਿਉਂ ਆਉਂਦਾ ਮਹਾਰਾਜ ਕਹਿੰਦੇ ਪਰ ਘਰ ਜੋ ਹੈ ਜਿਹੜੇ ਪਰਾਏ ਘਰਾਂ ਦੇ ਮਾਲ ਨੂੰ ਤੱਕਦੇ ਨੇ ਜਿਵੇਂ ਕੱਲ੍ਹ ਵੀ ਆਇਆ ਸੀ ਇਹ ਮਰ ਜਾਵੇ ਬੁੜਾ ਤਾਂ ਸਾਨੂੰ ਇਹਦਾ ਘਰ ਮਿਲ ਜਾ ਚਲੋ ਇਹਦੀ ਜਾਇਦਾਦ ਸਾਂਭ ਲਈਏ ਸੋ ਜਾਂ ਕਈ ਬਜ਼ੁਰਗ ਬੈਠੇ ਬੈਠੇ ਨਹੀਂ ਦਿੰਦੇ ਸੋ ਇਉਂ ਤੱਕਦੇ ਰਹਿੰਦੇ ਨੇ ਵੀ ਇਹ ਕਦੋਂ ਮੰਜਾ ਖਾਲੀ ਕਰੇ ਅਤੇ ਕਦੋਂ ਇਹ ਜਿਹੜਾ ਮਹਾਰਾਜ ਕਹਿੰਦੇ ਪਰਾਏ ਘਰਾਂ ਦੀ ਜਾਇਦਾਦ ਵੱਲ ਨੂੰ ਤੱਕਣਾ ਜਾਂ ਪਰਾਏ ਰੂਪ ਵੱਲ ਤੱਕਣਾ ਅਜਿਹੇ ਜੀਵਨ ਵਿੱਚ ਹਾਣੇ ਹਾਣ ਘਾਟਾ ਹੀ ਘਾਟਾ ਹਾਣੇ ਹਾਣ ਮੈਨੇ ਘਾਟਾ ਹੀ ਘਾਟਾ ਲਾਭ ਨਹੀਂ
ਮਨਮੁੱਖ ਭਰਮ
ਭਰਮ
ਮਨਮੁੱਖ ਭਰਮ ਪਵੈ ਬੇਬਾਣ
ਹਾਂਜੀ ਬੇਬਾਣ ਨਾਮ ਉਜਾੜਦਾ ਉਜਾੜਾਂ ਵਿੱਚ ਕੌਣ ਭਰਮਦੇ ਨੇ ਮਹਾਰਾਜ ਕਹਿੰਦੇ ਮਨਮੁੱਖ ਭਰਮ ਹੈ ਬੇਬਾਣ ਨਾਮ ਉਜਾੜ ਸੰਸਾਰ ਉਜਾੜ ਹੈ
ਵਿਮਾਰਗ ਮੂਸਾ
ਮੂਸਾ
ਮੂਸਾ ਮੰਤਰ ਮਸਾਣ
ਹਾਂ ਕਹਿੰਦੇ ਜੀ ਫਿਰ ਲੁੱਟਿਆ ਕੌਣ ਜਾਂਦਾ ਹੈ ਮੂਸਾ ਮੈਨੇ ਲੁੱਟੇ ਜਾਣਾ ਮਹਾਰਾਜ ਕਹਿੰਦੇ ਜਿਹੜੇ ਮਸਾਣੀਆਂ ਵਿੱਚ ਮੜੀਆਂ ਵਿੱਚ ਮਸਾਣ ਨਾਲ ਮੜੀਆਂ ਦਾ ਮੰਤਰ ਚਲੀਸੇ ਕੱਢਦੇ ਨੇ ਦੂਜੇ ਦੇ ਮੁੰਡਾ ਮਾਰ ਦੀਏ ਜਿਹਦਾ ਮਰ ਇਹ ਪੜ੍ਹੋ ਕਿ ਜਾ ਕੇ ਤਾਂ ਚਲੀਸਾ ਕੱਢੋ ਜਾਂ ਦੇ ਔਲਾਦ ਨਾ ਹੋਵੇ ਇਹੋ ਜਿਹੇ ਚਲੀਸੇ ਵੀ ਕੱਢੇ ਜਾਂਦੇ ਨੇ ਮਹਾਰਾਜ ਕਹਿੰਦੇ ਜਿਹੜੇ ਇਉਂ ਮੜੀਆਂ 'ਚ ਜਾ ਕੇ ਮੰਤਰ ਇੱਦਾਂ ਦੇ ਪੜ੍ਹਦੇ ਨੇ ਬੇਮਾਰਗੀ ਨੇ ਉਹ ਖੋਟੇ ਮਾਰਗ ਪਏ ਹੋਏ ਨੇ ਇਸ ਕਰਕੇ ਇਹ ਖੋਟੇ ਮਾਰਗ ਵਿੱਚ ਪੈਣ ਕਰਕੇ ਮੂਸਾ ਲੁੱਟੇ ਗਏ ਉਹ ਲੁੱਟੇ ਜਾਂਦੇ ਨੇ
ਸ਼ਬਦ ਨਾ ਚੀਨੈ ਲਵੇ ਕੁਬਾਣ
ਹਾਂਜੀ ਕਹਿੰਦੇ ਇਹ ਜਿਹੜੀ ਖੋਟੀ ਬੋਲ ਬੋਲਦੇ ਨੇ ਲੋਕ ਅਤੇ ਇਹ ਕਿਉਂ ਬੋਲਦੇ ਨੇ ਸਤਿਗੁਰੂ ਕਹਿੰਦੇ ਸ਼ਬਦ ਨਾ ਚੀਨੈ ਇੱਕ ਤਾਂ ਵੀ ਉਹਨਾਂ ਨੇ ਗੁਰੂ ਉਪਦੇਸ਼ ਨੂੰ ਨਹੀਂ ਜਾਣਿਆ ਸ਼ਬਦ ਮੈਨੇ ਬ੍ਰਹਮ ਨੂੰ ਨਹੀਂ ਜਾਣਿਆ ਇਸ ਕਰਕੇ ਲਵੈ ਕੁਬਾਣ ਕੁਬਾਣ ਮੈਨੇ ਖੋਟਾ ਬੋਲ ਲਵੈ ਮੈਨੇ ਬੋਲਦੇ ਨੇ
ਨਾਨਕ ਸਾਚ ਰਤੇ ਸੁੱਖ ਜਾਣ
ਹਾਂਜੀ ਸੁੱਖ ਕਿਵੇਂ ਹੋਵੇ ਆਤਮਿਕ ਸੁੱਖ ਜਿਹੜਾ ਸਾਧੂ ਕਹਿੰਦੇ ਸਾਚ ਰਤੇ ਜਿਹੜੇ ਸੱਚ ਵਿੱਚ ਰਤੇ ਨੇ ਉਹਨਾਂ ਨੂੰ ਆਤਮਿਕ ਸੁੱਖ ਜਾਣਨਾ ਕਰੋ ਉਹ ਆਤਮਿਕ ਸੁੱਖ ਨੂੰ ਜਾਣ ਲੈਂਦੇ ਨੇ
ਗੁਰਮੁਖ ਸਾਚੇ ਕਾ ਪਾਓ ਪਾਵੈ
ਜੀ ਪਰਮੇਸ਼ੁਰ ਦਾ ਭੈ ਕਿਹਨਾਂ ਨੂੰ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਨੇ ਹਾਂਜੀ
ਗੁਰਮੁਖ ਬਾਣੀ ਅਕੜ ਕੜਾਵੈ
ਇਹਨੂੰ ਘੜ ਨਹੀਂ ਪੜ੍ਹਨਾ ਅਗੜ ਕੜਾਵੈ ਪੜ੍ਹਨਾ
ਅਗੜ
ਅਕੜ ਨਹੀਂ ਪੜ੍ਹਨਾ ਅਗੜ ਕੜਾਵੈ ਅਗੜ ਨੋਟ ਕਰ ਲਓ ਪੜ੍ਹ ਜ਼ਰੂਰੀ ਹੈ ਗੁਰਮੁਖ
ਗੁਰਮੁਖ
ਬਾਣੀ ਅਗੜ ਕੜਾਵੈ
ਅਗੜ ਕੜਾ
ਅਗੜ ਬਾਣੀ ਜਿਹੜੀ ਹੈ ਜਿਹੜੀ ਕੌੜੇ ਬੋਲ ਨੇ ਐਸੇ ਜੇ ਅਗੜ ਅਗੜ ਬੋਲਦਾ ਕੌੜਾ ਬੋਲਦਾ ਮਾੜਾ ਬੋਲਦਾ ਕਸੂਤਾ ਬੋਲਦਾ ਗੁਰਮੁਖ ਇਸ ਬਾਣੀ ਨੂੰ ਕੜਾਵੈ ਮੈਨੇ ਨਾਸ ਕਰਦੇ ਨੇ ਘੜ ਲੈਂਦੇ ਨੇ ਹਾਂਜੀ ਅਗੜ ਅਗੜ ਕੜਾਵੈ ਅਕੜ ਨਹੀਂ ਪੜ੍ਹਨਾ ਹਾਂਜੀ
ਗੁਰਮੁਖ ਨਿਰਮਲ ਹਰ ਗੁਣ ਗਾਵੈ
ਕਹਿੰਦੇ ਜੀ ਹਰੀ ਦੇ ਗੁਣ ਕੌਣ ਗਾਉਂਦਾ ਅਤੇ ਨਿਰਮਲ ਕਿਵੇਂ ਹੁੰਦੇ ਨੇ ਮਹਾਰਾਜ ਕਹਿੰਦੇ ਹਰੀ ਦੇ ਗੁਣ ਗਾਉਣ ਵਾਲੇ ਗੁਰਮੁਖ ਨੇ ਉਹ ਹਰੀ ਦੇ ਗੁਣ ਗਾ ਕੇ ਕਿਵੇਂ ਹੁੰਦੇ ਨੇ ਨਿਰਮਲ ਹੋ ਜਾਂਦੇ ਨੇ
ਗੁਰਮੁਖ ਪਵਿੱਤਰ ਪਰਮ ਪਦ ਪਾਵੈ
ਪਰਮ ਪਦ ਕਿਵੇਂ ਪਾਇਆ ਜਾਂਦਾ ਪਵਿੱਤਰ ਕਿਵੇਂ ਹੁੰਦਾ ਹੈ ਮਹਾਰਾਜ ਕਹਿੰਦੇ ਗੁਣਾਂ ਤੋਂ ਸਿੱਖਿਆ ਲੈ ਕੇ ਜੇ ਗੁਰਮੁਖ ਬਣੇ ਨੇ ਉਹ ਪਵਿੱਤਰ ਨੇ ਅਤੇ ਪਰਮ ਪਦ ਨੂੰ ਪਾ ਲੈਂਦੇ ਨੇ
ਗੁਰਮੁਖ ਰੋਮ ਰੋਮ ਹਰ ਧਿਆਵੈ
ਮਹਾਰਾਜ ਜੀ ਰੋਮ ਰੋਮ ਕਦੋਂ ਧਿਆਇਆ ਜਾਂਦਾ ਹੈ ਸਤਿਗੁਰੂ ਕਹਿੰਦੇ ਜਦੋਂ ਕੋਈ ਗੁਰਮੁਖ ਬਣ ਜਾਂਦਾ ਹੈ ਉਹਦੀ ਅਵਸਥਾ ਗੁਰਮੁਖਾਂ ਵਾਲੀ ਹੁੰਦੀ ਹੈ ਅਤੇ ਉਹ ਰੋਮ ਰੋਮ ਧਿਆਉਂਦੇ ਨੇ ਇੱਕ ਤਾਂ ਹੁੰਦਾ ਨਾ ਬੈਖੜੀ ਜਾਪ ਜੀਵ ਨਾਲ ਧਿਆਉਣਾ ਚਾਰ ਤਰ੍ਹਾਂ ਦਾ ਜਾਪ ਹੈ ਪਹਿਲਾ ਬੈਖੜੀ ਦੂਜਾ ਮੱਧਮਾ ਤੀਜਾ ਬਸੰਤੀ ਚੌਥਾ ਪਰਾ ਅਤੇ ਇਹ ਜਿਹੜਾ ਰੋਮ ਰੋਮ ਧਿਆਉਣਾ ਇਹ ਪਰਾ ਜਾਪ ਹੈ ਇਹਨੂੰ ਅਜਾਪਾ ਜਾਪ ਕਿਹਾ ਗੁਰਬਾਣੀ ਵਿੱਚ ਅਜਾਪਾ ਜਾਪ ਨਾ ਵਿਸਰੈ ਆਦਿ ਯੁਗ ਆਸਮਾਏ ਪਹਿਲਾ ਜਾਪ ਹੈ ਬੈਖੜੀ ਉੱਚੀ ਬੋਲ ਕੇ ਜਵਾਨ ਨਾਲ ਜੋ ਬੋਲਦੇ ਆ ਨਾ ਵਾਹਿਗੁਰੂ ਵਾਹਿਗੁਰੂ ਉੱਚੀ ਬੋਲਦੇ ਨੇ ਦੂਜੇ ਸੁਣਦੇ ਨੇ ਇਹਨੂੰ ਬੈਖੜੀ ਜਾਪ ਕਹਿੰਦੇ ਨੇ ਦੂਜਾ ਫਿਰ ਇਹ ਤੋਂ ਵੱਧ ਕੇ ਅਗਲੀ ਅਵਸਥਾ ਆ ਜਾਂਦੀ ਹੈ ਉੱਚੀ ਬੋਲਣ ਦੀ ਲੋੜ ਨਹੀਂ ਰਹਿ ਜਾਂਦੀ ਲਾਗੇ ਬੈਠੇ ਉਹਨੂੰ ਦਿੰਦਾ ਵੀ ਇਹ ਕੋਈ ਮਾੜੇ ਮਾੜੇ ਬੁੱਲ ਫਰਕਦੇ ਨੇ ਵੀ ਕੋਈ ਜਾਪ ਕਰ ਰਿਹਾ ਉਹਨੂੰ ਕਹਿੰਦੇ ਨੇ ਮੱਧਮਾ ਜਾਪ ਅਤੇ ਤੀਜਾ ਹੈਗਾ ਜੀ ਪਸੰਤੀ। ਪਸੰਤੀ ਜਿਹੜਾ ਫਿਰ ਉੱਥੇ ਜੀਭ ਵੀ ਨਹੀਂ ਹਿਲਦੀ, ਜੀਭ ਤੋਂ ਨਹੀਂ ਬੋਲ ਕੇ ਕਰਦਾ, ਬੁੱਲ ਵੀ ਨਹੀਂ ਹਿਲਦੇ, ਕੇਵਲ ਹਿਰਦੇ 'ਚੋਂ ਹੀ ਜਾਪ ਆਪੇ ਹੁੰਦਾ, ਬਿਰਤੀ ਨਾ ਹੁੰਦਾ, ਉਹਨੂੰ ਫਿਰ ਪਸੰਤੀ ਕਹਿੰਦੇ ਨੇ। ਅਤੇ ਚੌਥਾ ਜਾਪ ਫਿਰ ਪਰਾ, ਜਿਹਦੀ ਹੁਣ ਇੱਥੇ ਗੱਲ ਹੋਈ ਹੈ, ਰੋਮ ਰੋਮ ਧਿਆਵੈ। ਜਦੋਂ ਪਰਾ ਜਾਪ ਹੋ ਜਾਂਦਾ ਫਿਰ ਤਾਂ ਰੋਮ ਰੋਮ ਵਿੱਚ ਵੀ ਸਿਮਨ ਹੋਣ ਲੱਗ ਜਾਂਦਾ। ਜੋ ਇਉਂ ਇਹ ਇੱਕ ਵਾਰੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਹੋਏ ਨੇ, ਜਿਸ ਕਰਕੇ ਨਾਂ ਭਿੰਡਰਾਂ ਪਿਆ, ਭਿੰਡਰਾਂ ਦੇ ਸੀ ਉਹ, ਨਾਂ ਸੁੰਦਰ ਸਿੰਘ ਸੀ। ਉਹਨਾਂ ਦਾ ਡਾਕਟਰ ਸੀ, ਉਹਦਾ ਨਾਂ ਸੀ ਡਾਕਟਰ ਦਾ ਦੀਵਾਨ ਸਿੰਘ, ਡਾਕਟਰ ਦਾ ਨਾਂ ਸੀ। ਉਹ ਚੈੱਕਅਪ ਕਰਨ ਵਾਸਤੇ ਆਇਆ ਮਹਾਂਪੁਰਖਾਂ ਨੂੰ, ਮੈਂ ਤੁਹਾਨੂੰ ਚੈੱਕ ਕਰਨਾ ਹੈ। ਪਹਿਲਾਂ ਚੈੱਕ ਕਰਨ ਤੋਂ ਕਹਿਣ ਲੱਗਾ ਜੀ ਕੋਈ ਬਚਨ ਸੁਣਾਓ ਪਰਮਾਰਥ ਦਾ। ਅਤੇ ਮਹਾਂਪੁਰਖ ਕਹਿਣ ਲੱਗੇ ਭਾਈ ਬ੍ਰਹਮ ਗਿਆਨ ਜਿਹੜੇ ਉਹਨੇ ਢੋਲ ਵਰਗੇ ਹੁੰਦੇ ਨੇ, ਜਿੰਨਾ 'ਚ ਕੋਈ ਡੱਗਾ ਨਾ ਮਾਰੀਏ ਢੋਲ ਬੋਲਦਾ ਨਹੀਂ ਨਾ, ਇਉਂ ਕੋਈ ਤੂੰ ਬਚਨ ਸਵਾਲ ਰੂਪੀ ਡੱਗਾ ਮਾਰ ਤੇ ਬੋਲਿਆ ਜਾਂਦਾ। ਅਤੇ ਉਹ ਡੱਗਾ ਉਹਨੇ ਮਾਰਿਆ ਜੀ ਮੈਨੂੰ ਅੰਦਰ ਦੀ ਕੋਈ ਅਵਸਥਾ ਤਾਂ ਦੱਸੋ ਕਿਵੇਂ ਆ ਤੁਹਾਡੀ। ਕਹਿਣ ਲੱਗਿਆ ਮੈਂ ਸੰਤ ਆਦਰ ਸਿੰਘ ਜੀ ਮਸਤੂਰਾਣਾ ਦੇ ਵੀ ਦਰਸ਼ਨ ਕੀਤੇ ਨੇ, ਅਤੇ ਮੈਨੂੰ ਬਾਬਾ ਆਨੰਦ ਸਿੰਘ ਦੇ ਦਰਸ਼ਨ ਦਾ ਵੀ ਸੁਭਾਗ ਹੋਇਆ, ਹੁਣ ਤੁਹਾਡਾ ਹੋਇਆ। ਮੈਂ ਜੀ ਫਿਰ ਕੋਈ ਤੁਹਾਡੀ, ਉਹਨਾਂ ਨੇ ਮੈਨੂੰ ਬੜੇ ਅੰਦਰ ਦੀਆਂ ਗੱਲਾਂ ਦੱਸੀਆਂ, ਤੁਸੀਂ ਵੀ ਕਿਰਪਾ ਕਰੋ ਕੋਈ ਪਰਮਾਰਥ ਦੀ ਕੋਈ ਗੱਲ ਕਿਵੇਂ ਜਿਹੜਾ ਹੈ ਦੱਸੋ। ਮਹਾਂਪੁਰ ਕਹਿਣਗੇ ਪਹਿਲਾਂ ਜਿਹੜੇ ਕੰਮ ਲਈ ਆਇਆ ਉਹ ਤਾਂ ਕਰ, ਤੂੰ ਸਾਨੂੰ ਚੈੱਕ ਕਰਨ ਆਇਆ ਉਹ ਤਾਂ ਕਰ। ਉਹ ਜਦੋਂ ਟੂਟੀ 'ਚ ਲਾ ਕੇ ਦੇਖੀ ਜਿੱਥੇ ਲਾਵੇ ਵਾਹਿਗੁਰੂ ਚੱਲ ਰਿਹਾ, ਜਿੱਥੇ ਟੂਟੀ ਲਾਵੇ ਵਾਹਿਗੁਰੂ ਚੱਲ ਰਿਹਾ, ਕੋਈ ਜਿਹਾ ਥਾਂ ਨਹੀਂ ਜਿੱਥੇ ਵਾਹਿਗੁਰੂ ਦਾ ਸਿਮਰ ਨਾ ਸੁਣਦਾ ਹੋਵੇ। ਕਹਿਣ ਲੱਗਾ ਮਹਾਂਪੁਰਖ ਇੱਥੇ ਤਾਂ ਕੋਈ ਲੋਕ ਹੈ ਨਹੀਂ, ਇੱਥੇ ਵਾਹਿਗੁਰੂ ਤੋਂ ਬਿਨਾਂ ਉਹ ਗੱਲੇ ਨਹੀਂ ਕੋਈ ਹੋਰ। ਅਤੇ ਮਹਾਂਪੁਰਖ ਕਹਿਣ ਲੱਗੇ ਹੁਣ ਸਾਤੋਂ ਤਾਂ ਤੂੰ ਪੁੱਛ ਲਿਆ, ਤੂੰ ਆਪਣਾ ਵੀ ਦੱਸ ਤੇਰੀ ਅਵਸਥਾ ਕਿਵੇਂ। ਉਹ ਕਹਿੰਦਾ ਮਰ ਫਿਰ ਮੈਂ ਤਾਂ ਕਹਿੰਦਾ ਜਦੋਂ ਗੱਡੀ ਚਲਾਉਂਦਾ ਨਾ ਮੈਂ ਸਟੇਅਰਿੰਗ ਫੜਦਾ ਅਤੇ ਵਾਹਿਗੁਰੂ ਵਾਹਿਗੁਰੂ ਸ਼ੁਰੂ ਕਰ ਦੇਣਾ, ਜਿਹੜਾ ਸਲੰਸਰ ਦੀ ਘੂੰਕ ਜੀ ਆ ਮੈਨੂੰ ਵਾਹਿਗੁਰੂ ਕੋਈ ਸੁਣਦੀ ਹੈ। ਅਤੇ ਉਹਨੇ ਆਪਣੀ ਦੱਸ ਦਿੱਤੀ। ਅਤੇ ਫਿਰ ਉਸ ਵੇਲੇ ਇਹ ਗੱਲ ਜਿਹੜੀ ਸੀ ਉਸ ਵੇਲੇ ਦੇ ਵਿਦਿਆਰਥੀ ਸੁਣ ਰਹੇ ਸੀ। ਥੋੜ੍ਹੇ ਚਿਰ ਬਾਅਦ ਕਹਿਣ ਲੱਗੇ ਸਾਰੇ ਟਕਸਾਲ ਦੇ ਵਿਦਿਆਰਥੀ ਮਹਾਂਪੁਰਖ, ਉਹ ਜਿਹੜਾ ਡਾਕਟਰ ਨੂੰ ਦਾ ਤੁਸੀਂ ਸੁਣਾ ਦਿੱਤਾ ਜਾਪਾ ਜਾਪ ਜਿਹੜਾ ਸੀ, ਪਰ ਸਾਨੂੰ ਵੀ ਸੁਣਾਓ। ਤੁਸੀਂ ਇੱਕ ਵਾਰੀ ਕਥਾ ਕੀਤੀ ਸੀ, ਮਹਾਂਪੁਰਖ ਕਹਿਣ ਲੱਗੇ ਵੀ ਜੋ ਬੋਲਤਾ ਹੈ ਮਰਗਮੀਨ ਪੰਖੇਰੂ ਸੋ ਬਿਨ ਹਰ ਜਾਪ ਤਾਂ ਨਹੀਂ ਹੋਰ। ਵੀ ਜਦੋਂ ਇਹ ਅਵਸਥਾ ਹੋ ਜਾਂਦੀ ਆ ਰੋਮ ਰੋਮ ਹਰ ਧਿਆਵੈ, ਫਿਰ ਜੋ ਬੋਲਦਾ ਮਿਰਗ ਵੀ ਮੀਨ ਮੱਛੀ ਵੀ ਪੰਖੇਰੀ ਪੰਛੂ ਵੀ ਪੰਛੀ ਜਿੰਨੇ ਬੋਲਦੇ ਨੇ ਉਹ ਸਿਮਨ ਕਰਦੇ ਸੁਣਦੇ ਨੇ। ਮਹਾਰਾਜ ਸਾਨੂੰ ਕਿਤੇ ਸੁਣਾ ਦਿਓ ਕਿਤੇ। ਵਿਦਿਆਰਥੀ ਕਹਿਣ ਲੱਗੇ ਵੀ ਸਾਰੀ ਕਾਇਨਾਤ ਵਿੱਚ ਵਾਹਿਗੁਰੂ ਸੁਣਦਾ ਹੈ। ਮਹਾਂਪੁਰਖ ਉੱਥੇ ਇੱਕ ਨਿਰਮਲ ਕੁਟੀਆ ਬਣੀ ਹੋਈ ਆ, ਤੁਸੀਂ ਗਏ ਹੋਵੋਗੇ ਸ਼ਾਇਦ, ਪਿੰਡ ਨਹੀਂ ਕੋਈ ਛੋਟੀ ਕੁਟੀਆ ਜਿੱਥੇ ਤਪੱਸਿਆ ਬਹੁਤ ਕੀਤੀਆਂ ਮਹਾਂਪੁਰਖਾਂ ਨੇ, ਉਹਨਾਂ ਨਾਲ ਨਿਰਮਲ ਕੁਟੀਆ ਹੈ। ਮਹਾਂਪੁਰਖ ਕਹਿਣ ਲੱਗੇ ਕੁਟੀਆ 'ਚ ਵਾੜ ਕੇ ਵਿਦਿਆਰਥੀਆਂ ਨੂੰ ਕਹਿੰਦੀ ਕੰਧ ਨਾਲ ਕੰਨ ਲਾ ਕੇ ਦੇਖੋ। ਉਹਨਾਂ ਨੇ ਕੰਧ ਨਾਲ ਕੰਨ ਲਾਏ ਅਤੇ ਕੰਧਾਂ ਵਿੱਚੋਂ ਵਾਹਿਗੁਰੂ ਸਿਮਰਨ ਸੁਣਦਾ ਹੈ, ਕੋਈ ਦਰਵਾਜ਼ੇ ਨਾਲ ਲਾ ਕੇ ਖੜਾ ਉੱਥੋਂ ਸੁਣਦਾ ਹੈ। ਸੁਣੀ ਜਾਂਦੇ ਨੇ ਪਰ ਕਿੱਥੇ ਛੱਡਿਆ ਜਾਂਦਾ ਜੀ ਜੇ ਸੁਣਦੀ ਹੈ ਇੱਦਾਂ ਐਸੀ ਧੁਨੀ। ਅੱਛਾ ਮਹਾਂਪੁਰਖ ਕਹਿੰਦੇ ਹਟ ਜਾਓ ਬਈ, ਹੁਣ ਤੁਸੀਂ ਇੱਥੋਂ ਕੰਧ ਨਾਲੋਂ ਹਿਲਦੇ ਹੀ ਨਹੀਂ, ਕਿਉਂ ਕੀ ਹੋ ਗਿਆ ਤੁਹਾਨੂੰ। ਕਹਿੰਦੇ ਜੇ ਛੱਡਣ ਵਾਲੀ ਚੀਜ਼ ਹੈ ਨਹੀਂ ਜਿਹੜੀ ਤੁਸੀਂ ਸਾਨੂੰ ਇਹ ਸਿਮਰਨ ਸੁਣ ਰਹੇ ਸਾਰੇ ਪਾਸਿਆਂ ਤੋਂ। ਇਉਂ ਜਿਹੜਾ ਹੈ ਇਹ ਸਾਰੀ ਕਾਇਨਾਤ ਵਿੱਚ ਜਦੋਂ ਜਾਪਾ ਜਾਪ ਹੋ ਜਾਂਦਾ ਨਾ ਸੁਣਦਾ, ਫਿਰ ਉਹ ਮਹਾਰਾਜ ਇੱਥੇ ਕਹਿ ਰਹੇ ਨੇ ਗੁਰਮੁਖ
ਗੁਰਮੁਖ
ਰੋਮ ਰੋਮ ਹਰ ਧਿਆਵੈ,
ਰੋਮ ਰੋਮ ਹਰ ਧਿਆਵੈ।
ਫਿਰ ਇੱਕ ਇੱਕ ਰੋਮ ਵੀ ਜਵਾਨ ਬਣ ਜਾਂਦੀ ਹੈ ਸਿਮਰਨ ਸੁਣਦਾ, ਫਿਰ ਰੋਮ ਇੱਕ ਇੱਕ ਰੋਮ 'ਚੋਂ। ਨਾਨਕ
ਨਾਨਕ ਗੁਰਮੁਖ ਸਾਚ ਸਮਾਵੈ।
ਸੱਚੇ ਵਿੱਚ ਕੌਣ ਸਮਾਉਂਦਾ ਹੈ? ਮਹਾਰਾਜ ਕਹਿੰਦੇ ਗੁਰਮੁਖ। ਹਾਂਜੀ, ਜਦੋਂ ਕੋਈ ਗੁਰਮੁਖ ਹੋ ਜਾਏ, ਗੁਰਾਂ ਦਾ ਉਪਦੇਸ਼ ਨੂੰ ਕਮਾ ਲਵੇ, ਫਿਰ ਸੱਚੇ ਸਮਾ ਜਾਂਦਾ। ਹਾਲੇ ਤਾਂ ਗੁਰੂ ਵਾਲੇ ਹੀ ਨਹੀਂ ਬਣੇ, ਗੁਰਮੁਖ ਕਿੱਥੋਂ ਬਣਨੇ? ਜ਼ਰੂਰ ਹੈ, ਪਹਿਲਾਂ ਜ਼ਰੂਰੀ ਹੈ ਗੁਰੂ ਵਾਲੇ ਬਣੀਏ, ਫਿਰ ਗੁਰਮੁਖ ਬਣਾਂਗੇ, ਫਿਰ ਗੁਰਮੁਖ ਅਕਾਲ ਪੁਰਖ ਨਾਲ ਸਮਾਵਾਂਗੇ। ਚਲੋ
ਗੁਰਮੁਖ ਪਰਚੈ ਵੇਦ ਵਿਚਾਰੀ।
ਹਾਂਜੀ, ਗੁਰਮੁਖ ਪਰਚੈ ਵੇਦ ਵਿਚਾਰੀ। ਗੁਰਮੁਖ ਜਿਹੜੇ ਗੁਰਦੁਆਰਾ ਪਰਚਾ ਮੈਨੂੰ ਉਪਦੇਸ਼ ਵਿੱਚ ਲੱਗੇ ਨੇ, ਉਹ ਵੇਦ ਦੀ ਵਿਚਾਰੀ ਹੋਏ ਨੇ, ਵੇਦ ਨੂੰ ਵਿਚਾਰਨ ਵਾਲੇ ਹੋਏ ਨੇ।
ਗੁਰਮੁਖ ਪਰਚਾ,
ਗੁਰਮੁਖ ਪਰਚਾ ਤੇ ਵਿਸਰਾਮ ਨੂੰ ਇੱਥੇ
ਗੁਰਮੁਖ ਪਰਚਾ ਤਰੀਆ ਤਾਰੀ।
ਗੁਰਮੁਖ ਗੁਰਾਂ ਦੇ ਉਪਦੇਸ਼ ਦੇ ਵਿੱਚ ਤਰੀਆ ਤਾਰੀ, ਉਹ ਉਪਦੇਸ਼ ਨੂੰ ਕਮਾ ਕੇ ਆਪ ਵੀ ਤਰਦੇ ਨੇ, ਤਾਰੀ ਹੋਰਨਾਂ ਨੂੰ ਵੀ ਤਾਰਦੇ ਨੇ। ਜਾਂ ਤਾਰੀ ਨਾਮ ਕਿਸ਼ਤੀ ਦਾ ਵੀ ਹੁੰਦਾ, ਵੋਟ ਦਾ ਵੀ ਹੁੰਦਾ, ਕਿਸ਼ਤੀ ਜਿਹੜੀ ਹੁੰਦੀ ਹੈ। ਗੁਰਮੁਖ ਗੁਰਾਂ ਦੇ ਉਪਦੇਸ਼ ਦੁਆਰਾ ਆਪ ਤਰਦੇ ਨੇ, ਅਤੇ ਤਾਰੀ ਪ੍ਰੇਮ ਰੂਪੀ ਬੇੜੀ 'ਤੇ ਬੈਠ ਕੇ ਹੋਰਾਂ ਨੂੰ ਵੀ ਤਾਰ ਦਿੰਦੇ ਨੇ, ਆਪ ਵੀ ਤਰਦੇ ਨੇ। ਤਾਰੀ ਰਾਮ ਬੇੜੀ ਦਾ ਵੀ ਹੈ, ਕਿਸ਼ਤੀ ਦਾ ਵੀ ਹੈ। ਚਲੋ,
ਗੁਰਮੁਖ ਪਰਚੈ ਸੋ ਸ਼ਬਦ ਗਿਆਨੀ।
ਮਹਾਰਾਜ ਜੀ, ਬ੍ਰਹਮ ਗਿਆਨੀ ਕਦੋਂ ਹੁੰਦਾ ਹੈ? ਸਤਿਗੁਰੂ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ, ਗੁਰਮੁਖ ਪਰਚਾ ਜਦੋਂ ਗੁਰੂ ਦੇ ਉਪਦੇਸ਼ ਵਿੱਚ ਕਮਾਉਂਦੇ ਨੇ, ਸੋ ਸ਼ਬਦ ਗਿਆਨੀ, ਸ਼ਬਦ ਇੱਥੇ ਨਾਮ ਬ੍ਰਹਮ ਦਾ, ਉਹ ਬ੍ਰਹਮ ਗਿਆਨੀ ਉਹ ਨਹੀਂ।
ਗੁਰਮੁਖ ਪਰਚਾ ਅੰਤਰ ਵਿਧ ਜਾਨੀ।
ਹਾਂਜੀ, ਅੰਦਰ ਦੀ ਵਿਧੀ ਕਿਵੇਂ ਜਾਣੀ ਜਾਂਦੀ ਹੈ? ਗੁਰਮੁਖ ਪਰਚਾ, ਗੁਰਾਂ ਦੇ ਉਪਦੇਸ਼ ਦੁਆਰਾ ਅੰਦਰ ਅੰਤਸਕਰਨ ਵਿੱਚ ਜਿਹੜਾ ਜੋਤੀ ਰੂਪ ਪਰਮੇਸ਼ਰ ਬੈਠਾ ਹੈ, ਵਿਧ ਜਾਨੀ, ਉਹਦੀ ਪ੍ਰਾਪਤੀ ਦੀ ਵਿਧੀ ਜਾਣ ਲੈਂਦੇ ਨੇ।
ਗੁਰਮੁਖ ਪਾਈਐ ਅਲੱਖ ਅਪਾਰ।
ਗੁਰਮੁਖ ਪਾਈਐ, ਇੱਥੇ ਵਿਸਰਾਮ ਕਰਕੇ,
ਗੁਰਮੁਖ ਪਾਈਐ ਅਲੱਖ ਅਪਾਰ।
ਗੁਰਮੁਖ ਜਿਹੜੇ ਨੇ, ਅਲੱਖ ਸਰੂਪ ਪਰਮੇਸ਼ਰ ਜਿਹੜਾ ਨਹੀਂ ਲਿਖਿਆ ਜਾਂਦਾ, ਅਪਾਰ ਜਿਹੜਾ ਪਾਰਾਵਾਰ ਤੋਂ ਰਹਿਤ ਹੈ, ਸੋ ਉਹਨੂੰ ਗੁਰਮੁਖ ਪਾ ਲੈਂਦੇ ਨੇ।
ਨਾਨਕ ਗੁਰਮੁਖ ਮੁਕਤ ਦੁਆਰ।
ਇਉਂ ਜਿਹੜੇ ਗੁਰਮੁਖ ਨੇ ਭਾਈ, ਗੁਰਾਂ ਦੁਆਰਾ ਉਪਦੇਸ਼ ਨੂੰ ਕਮਾ ਕੇ ਬਣੇ ਨੇ, ਮੁਕਤੀ ਦਾ ਦੁਆਰਾ ਪਾ ਲੈਂਦੇ ਨੇ। ਮੁਕਤੀ ਦਾ ਦੁਆਰਾ ਕੀ ਹੈ? ਹਾਂਜੀ, ਮੁਕਤੀ ਦਾ ਦੁਆਰਾ ਕਿਹਨੂੰ ਕਹਿੰਦੇ ਨੇ? ਹਾਂਜੀ,
ਜਨਮ ਮਰਨ ਤੋਂ ਫ੍ਰੀ ਹੋ
ਜਾਂਦੇ ਨੇ, ਗਿਆਨ ਨੂੰ ਮੁਕਤੀ ਦਾ ਦੁਆਰਾ ਕਹਿੰਦੇ, ਉਹ ਪਾ ਲੈਂਦੇ ਨੇ। ਹਾਂਜੀ, ਠੀਕ, ਗਿਆਨ ਮੁਕਤੀ ਦਾ ਦੁਆਰਾ ਹੈ। ਹਾਂਜੀ,
ਗੁਰਮੁਖ ਅਕਥ ਕਥਾ ਵਿਚਾਰ।
ਹਾਂਜੀ, ਗੁਰਮੁਖੀ ਜਿਹੜੇ ਅਕਥ ਪਰਮੇਸ਼ਰ ਹੈ, ਉਹਦੀ ਕਥਾ ਦਾ ਵਿਚਾਰ ਕਥਨ ਕਰਦਾ ਹੈ।
ਗੁਰਮੁਖ ਨਿਬਹਿ
ਸਪਰਿਵਾਰ।
ਸਪਰਿਵਾਰ,
ਸਹਿਤ ਪਰਿਵਾਰ ਦੇ, ਸਪਰਿਵਾਰ ਦਾ ਅਰਥ ਹੈ ਪਰਿਵਾਰ ਦੇ ਸਮੇਤ। ਹਾਂਜੀ, ਗੁਰਮੁਖ ਨਿਬਹਿ, ਗੁਰਮੁਖ ਜਿਹੜਾ ਹੈ ਬਈ ਪਰਿਵਾਰ ਸਮੇਤ ਨਿਭ ਜਾਂਦਾ ਉਹਦਾ ਜੀਵਨ, ਇਕੱਲੇ ਦਾ ਨਹੀਂ, ਨਾਲ ਦੂਜਿਆਂ ਨੂੰ ਵੀ ਤਾਰ ਲੈਂਦਾ। ਜਿਵੇਂ ਆਪਾਂ ਉਦੋਂ ਕਿਹਾ ਸੀ, 101 ਕੁਲ ਤਰਦੀ ਹੈ ਜਾਂ 21 ਕੁਲਾਂ ਤਰਦੀਆਂ ਨੇ, ਇਵੇਂ ਤਾਰ ਲੈਂਦਾ। ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ ਅਤੇ ਆਪ ਦੀਆਂ, ਇਹ ਤਰ ਜਾਂਦੀਆਂ ਨੇ 21 ਕੁਲਾਂ ਜਾਂ 101 ਕੁਲ ਤੁਹਾਨੂੰ ਦੱਸਿਆ ਸੀ ਉਦੋਂ, ਯਾਦ ਹੈ ਕੁਛ ਕਿਹਦੀਆਂ ਕਿਹਦੀਆਂ ਕਿੰਨੀਆਂ ਤਰਦੀਆਂ ਨੇ? ਸਾਨੂੰ ਫਿਰ ਯਾਦ ਕਰ ਲਿਓ ਅਗਲੇ ਦਿਨ। ਸਹੀ, ਪਿਤਾ ਸਾਥ 24 ਇੱਥੋਂ ਸ਼ੁਰੂ ਹੁੰਦਾ ਸੀ, 20 ਮਾਤਾ ਅੱਗੇ ਜਾਂਦੇ, ਮਾਤ ਭੈਣ ਕੋਲ 8 ਨਹੀਂ, ਇੱਥੋਂ ਨਹੀਂ, ਪਿਤਾ ਸਾਥ 24 20 ਮਾਤਾ ਅੱਗੇ ਜਾਂਦੇ, ਖੋਰਸ ਤੁਲਾ ਮਹਾਨ ਦੈ ਦੇ ਸੁਤਾ ਪਛਾਣੇ। ਸੋ ਇਉਂ ਮਾਤ ਭੈਣ ਕੋਲ 8-10 ਭੂਆ ਕੇ ਲੇਖੇ। ਸੋ ਇਉਂ ਇਹ 100 ਕੋਲ ਇੱਦਾਂ ਤਰਦੀ ਹੈ, ਪਿਤਾ ਸਾਥ 24 ਪਿਤਾ ਦੀਆਂ, 20 ਮਾਤਾ ਕੀਆਂ। ਇਹ ਤੁਸੀਂ ਲਿਖਿਆ ਸੀ ਉਹਦੇ ਕਿ ਨਹੀਂ, ਕਿ ਗਏ ਹੋਏ ਸੀ? ਹਾਂਜੀ, ਲਿਖ ਲਓ ਫਿਰ, ਹੁਣ ਲਿਖ ਲਓ। ਪਿਤਾ ਸਾਥ 24, ਜਿਹਦੇ ਘਰ ਵਿੱਚ ਬ੍ਰਹਮ ਗਿਆਨੀ ਹੋ ਜਾਏ, ਗੁਰਮੁਖ ਹੋ ਜਾਏ, ਪਿਤਾ ਦੀਆਂ 24 ਕੁਲਾਂ ਤਰ ਜਾਂਦੀਆਂ ਨੇ। ਪਿਤਾ ਸਾਥ 24 ਨਾਲ ਗਿਣਤੀ ਕਰੀ ਜਾਇਓ, 20 ਮਾਤਾ ਕੇ ਜਾਣਾ, 20 ਮਾਤਾ ਦੀਆਂ ਤਰ ਜਾਂਦੀਆਂ ਨੇ। ਹਾਂ, ਕਿੰਨੀਆਂ ਹੋ ਗਈਆਂ? ਹਾਂਜੀ, 20 ਅਤੇ 24 44। ਪਿਤਾ ਸਾਥ 24 20 ਮਾਤਾ ਕੇ 44 ਹੋ ਗਈਆਂ। ਓਕੇ, ਖੋਰਸ ਤੁਲਾ ਮਹਾਨ, ਖੋਰਸ ਮੈਨੇ 16 ਪੁੱਤਰੀ ਦੀਆਂ ਤਰ ਜਾਂਦੀਆਂ ਨੇ, ਕਿੰਨੀਆਂ ਹੋ ਗਈਆਂ? 60। ਓਕੇ, ਦੁਆ, ਹਾਂਜੀ, ਪੁੱਤਰੀ ਦੀਆਂ, ਧੀ ਦੀਆਂ ਕੁਲਾਂ, ਖੋਰਸ 16 ਕੁਲਾਂ ਪੁੱਤਰੀ ਦੀਆਂ ਤਰ ਜਾਂਦੀਆਂ, ਖੋਰਸ ਤੁਲਾ ਮਹਾਨ, ਦਹਿ ਦੇ ਸੁਤਾ ਪਛਾਣੇ। ਹਾਂਜੀ, ਦਹਿ ਦੇ ਸੁਤਾ ਪੁੱਤਰ ਦੀਆਂ, ਸੋ 10 ਕੁਲਾਂ ਕਿੰਨੀਆਂ ਹੋ ਗਈਆਂ? ਦਹਿ ਸੋਤਾ ਪਸੰਦ, ਠੀਕ ਹੈ, ਪੁੱਤਰ ਦੀਆਂ ਹੋ ਗਈਆਂ ਕਿੰਨੀ? 70 ਹੋ ਗਈਆਂ। ਏਕਾ 10 ਕੁਲ ਭੈਣ, ਭੈਣ ਦੀਆਂ 11 ਕੁਲਾਂ। ਹਾਂ, ਫਿਰ 10 ਭੂਆ ਕੇ ਲਿਖੇ, 10 ਭੂਆਂ ਦੀ ਵੀ ਤਾਰ ਜਾਂਦਾ। ਹਾਂਜੀ, 90 ਨਹੀਂ, ਉਹ ਦੁਆਦਸ਼ ਦਿਸ਼ਾ ਲਿਖਣਾ, 12 ਲਿਖਣੀਆਂ ਸੀ ਉੱਥੇ, ਪੁੱਤਰ ਦੀਆਂ ਜਿਹੜੀਆਂ ਨੇ 12 ਕੁਲਾਂ ਲਿਖ ਉੱਥੇ। ਖੋੜਸ ਪੁੱਤਰੀ ਦੀਆਂ ਹੋ ਗਈਆਂ, ਪੁੱਤਰ ਦੀਆਂ 12, ਦੁਆ 10 ਅਤੇ 2 ਕਿੰਨੀਆਂ? 12 ਹੋ ਗਈਆਂ, ਉੱਥੇ 10 ਲਿਖਣੀਆਂ, 2 ਹੋਰ ਐਡ ਕਰ ਲਓ ਇਹਦੇ 'ਚ, 93 ਹੋ ਗਈਆਂ। ਸੋ ਮਾਤ ਭੈਣ ਕੋਲ 8, ਮਾਂ ਦੀ ਭੈਣ ਕੌਣ ਹੁੰਦੀ ਹੈ? ਮਾਸੀ। ਉਹਦੀਆਂ ਅੱਠ ਕੁੱਲ ਆਉਂਦੀਆਂ ਵੀ ਤਾਰ ਜਾਂਦਾ, ਕਿੰਨੀਆਂ ਹੋ ਗਈਆਂ? 101 ਕੁੱਲ। ਇਉਂ ਬ੍ਰਹਮ ਗਿਆਨੀ ਜਿਸ ਕੁੱਲ 'ਚ ਪੈਦਾ ਹੋ ਜਾਏ ਇੰਨੀਆਂ ਕੁੱਲਾਂ ਦਾ ਉਤਾਰਾ ਕਰ ਜਾਂਦਾ, ਸਭ ਨੂੰ ਲੈ ਜਾਂਦਾ। ਜੇ ਭਾਈ ਮਨਮੁਖ ਹੋ ਹੀ ਜਾਵੇ ਸਾਰੀਆਂ ਨੂੰ ਡੋਬ ਵੀ ਲੈਂਦਾ। ਚਲੋ ਚਲੋ ਹੈਂਜੀ, ਭੂਆ ਨਾ ਹੋਵੇ ਫਿਰ ਉਦੜੀਆਂ ਸਰ ਗਿਆ ਫਿਰ। ਚਲ ਜੇ ਹੋਵੇ ਫਿਰ ਤਰ ਜਾਂਦੀਆਂ ਨੇ। ਹਾਂ ਉਹਨੂੰ ਤਾਰ ਜਾਂਦਾ, ਨਰਕ ਤਾਂ ਜਾਂਦੇ ਨੇ ਉਹ, ਪਰ ਕੱਢ ਲੈਂਦਾ ਉੱਥੋਂ, ਆਪਣੇ ਕਰਮਾਂ ਅਨੁਸਾਰ ਬੈਠੇ ਹੁੰਦੇ ਨੇ ਉੱਥੇ ਨਰਕ ਵਿੱਚ। ਪਰ ਜਦੋਂ ਕਿਸੇ ਕੁੱਲ ਵਿੱਚ ਆ ਜਾਂਦਾ ਇੱਦਾਂ ਦਾ, ਉੱਥੋਂ ਉਹਨਾਂ ਦਾ ਛੁਟਕਾਰਾ ਕਰਾ ਲੈਂਦਾ, ਬਚਾ ਲੈਂਦਾ। ਚਲੋ
ਗੁਰਮੁਖ
ਹੈਂਜੀ, ਉਹ ਚਾਚੇ ਪਿਤਾ ਵਾਲੇ 'ਚ ਆ ਜਾਂਦੀਆਂ ਨੇ ਨਾ, ਉਹ ਪਿਤਾ ਦਾ ਭਰਾ ਹੈ ਨਾ, ਉਹਦੇ 'ਚ ਆ ਗਈਆਂ ਉਹ। ਚਲੋ
ਗੁਰਮੁਖ ਜਪੀਏ ਅੰਤਰ ਪਿਆਰ,
ਇੰਨੀਆਂ ਥੋੜ੍ਹੀਆਂ ਨਹੀਂ ਤੁਰ ਗਈਆਂ। ਚਲੋ ਜੀ ਅੱਗੇ ਕਰੋ ਕਿਰਪਾ, ਹੋਰ ਅੱਗੇ ਪੰਖਾਂ ਕਿਹੜੀ ਮੰਗਤੀ?
ਗੁਰਮੁਖ ਜਪੀਏ ਅੰਤਰ ਪਿਆਰ।
ਹਾਂ, ਰਾਜੇ ਨਾਨਕ ਨੇ ਕਰਤੇ ਜੀ ਨਰਖਾ, ਫਿਰ ਬਣਾ ਲੈਣਾ ਸੀ ਪਾਪੀਆਂ ਨੇ, ਉਹ ਕਹਿਣਗੇ ਸਾਡੇ ਰਹਿਣ ਵਾਸਤੇ ਥਾਂ ਦੋ ਕਿਹੜੀ ਦੇਣੀ ਹੈ। ਚਲੋ ਜੀ ਬੋਲਿਓ ਕਿਹੜੀ ਲੈਣ ਸੀ?
ਗੁਰਮੁਖ ਪਾਈਐ ਸ਼ਬਦ ਆਚਾਰ।
ਹਾਂ, ਗੁਰਮੁਖ ਜਿਹੜਾ ਹੈ ਸ਼ਬਦ ਦੁਆਰਾ ਸ਼ੁਭ ਆਚਾਰ ਨੂੰ ਪਾਉਂਦਾ।
ਸ਼ਬਦ ਭੇਦ ਜਾਣੈ ਜਾਣਾਈ।
ਹਾਂ, ਬ੍ਰਹਮ ਸ਼ਬਦ ਦਾ ਅਰਥ ਇੱਥੇ ਹੁਣ ਬ੍ਰਹਮ ਹੈ, ਬ੍ਰਹਮ ਦੇ ਭੇਦ ਨੂੰ ਗੁਰਮੁਖ ਆਪ ਵੀ ਜਾਣ ਲੈਂਦਾ, ਜਾਣਾਈ ਦੂਜਿਆਂ ਨੂੰ ਵੀ ਜਾਣਾ ਦਿੰਦਾ। ਹਾਂਜੀ, ਨਾਨਕ
ਨਾਨਕ ਹਉਮੈ ਜਾਲ ਸਮਾਈ।
ਹਾਂ, ਜਾਲ 'ਤੇ ਥੋੜ੍ਹਾ ਰੁਕਣਾ ਪੈਣਾ। ਨਾਨਕ
ਨਾਨਕ
ਹਉਮੈ ਜਾਲ,
ਹਉਮੈ ਜਾਲ
ਸਮਾਈ
ਸਮਾਈ।
ਹਉਮੈ ਨੂੰ ਜਾਲ ਕੇ ਪਰਮੇਸ਼ੁਰ ਵਿੱਚ ਸਮਾਈ ਕਰ ਲੈਂਦੇ ਨੇ। ਹਾਂਜੀ ਮਹਾਰਾਜ, ਕੀ ਹੁਕਮ ਨੇ ਫਰਮਾਓ? ਹਾਂ ਚਾਹੋ ਠੀਕ ਕਰੋ ਸੇਵਾ, ਪਰ ਕਿਸੇ ਨੱਕ 'ਤੇ ਨਾ ਮਾਰੀ, ਜੇ ਤੂੰ ਖਿਆਲ ਰੱਖੀ ਤਾਂ ਬਚੋ ਵੀ ਜੀ, ਬੰਦਾ ਖੜਕੂ ਹੈ। ਹਾਂਜੀ,
ਗੁਰਮੁਖ ਧਰਤੀ ਸਾਚੈ ਸਾਜੀ।
ਗੁਰਮੁਖ 'ਤੇ
ਗੁਰਮੁਖ ਧਰਤੀ ਸਾਚੈ ਸਾਜੀ।
ਹਾਂਜੀ, ਉਹ ਸਵਾਲ ਕੀਤਾ ਜੀ ਵੀ ਇਹ ਧਰਤੀ ਕਿਹਨੇ ਸਾਜੀ ਹੈ, ਕਿੱਥੋਂ ਬਣੀ ਹੈ? ਇਹਦਾ ਉੱਤਰ ਨਾਲ ਹੀ ਗੁਰਮੁਖ, ਇੱਥੇ ਗੁਰਮੁਖ ਦਾ ਹੁਣ ਅਕਾਲ ਪੁਰਖ ਹੈ, ਕਿਤੇ ਗੁਰਮੁਖ ਦਾ ਗੁਰੂ ਆਉਂਦਾ ਹੈ, ਕਿਤੇ ਗੁਰਮੁਖ ਦਾ ਅਕਾਲ ਪੁਰਖ ਆਉਂਦਾ, ਜਿਵੇਂ ਜਪਜੀ ਸਾਹਿਬ 'ਚ ਗੁਰਮੁਖ ਨਾਦੰ ਗੁਰਮੁਖ ਵੇਦੰ, ਉੱਥੇ ਅਕਾਲ ਪੁਰਖ ਹੈ। ਇੱਥੇ ਵੀ ਗੁਰਮੁਖ ਧਰਤੀ ਸੱਚ ਹੈ ਸਾਜੀ, ਅਕਾਲ ਪੁਰਖ ਨੇ ਹੀ ਧਰਤੀ ਨੂੰ ਬਣਾ ਕੇ ਸਾਜਿਆ, ਸੱਚੇ ਨੇ। ਹਾਂਜੀ, ਤਿਸਮ ਹੈ ਓਪਤ ਖਪਤ ਸੋਭਾ ਜੀ। ਸੋ ਸਵਾਲ ਸੀ ਧਰਤੀ ਕਿਹਨੇ ਸਾਜੀ ਹੈ, ਦੂਜਾ ਸਵਾਲ ਹੈ ਇਸ ਧਰਤੀ ਵਿੱਚ ਜਿਹੜਾ ਹੈ ਕਿਹਦੀ ਉਤਪਤੀ ਖਪਤ ਕਿਵੇਂ ਹੁੰਦਾ ਹੈ? ਮਹਾਰਾਜ ਕਹਿੰਦੇ ਤਿਸਮ ਹੈ, ਇਸ ਧਰਤੀ ਦੇ ਵਿੱਚ ਓਪਤ ਉਤਪਤੀ ਹੁੰਦੀ ਹੈ ਸੰਸਾਰ ਦੀ, ਇਹਦੇ ਉੱਤੇ ਖਪਤ, ਅਤੇ ਖਪਦਾ ਵੀ ਇਹਦੇ ਵਿੱਚ ਹੀ ਹੈ, ਵਿਨਾਸ਼ ਵੀ ਹੁੰਦਾ ਹੈ। ਸੋ ਬਾਜੀ, ਇਹ ਉਹਦੀ ਇੱਕ ਬਾਜੀ ਹੈ, ਉਹਦੀ ਖੇਲ ਹੈ। ਇਸ ਬਾਜੀ ਵਿੱਚ ਪਹਿਲਾਂ ਪੈਦਾ ਹੁੰਦਾ ਹੈ ਫਿਰ ਖਤਮ ਹੁੰਦਾ ਹੈ ਇਹ ਧਰਤੀ ਦੇ ਉੱਤੇ।
ਗੁਰ ਕੈ ਸ਼ਬਦ ਰੱਪੈ ਰੰਗ ਲਾਏ।
ਉਹਦਾ ਰੰਗ ਕਿਵੇਂ ਲੱਗਦਾ, ਪ੍ਰੇਮ ਕਿਵੇਂ ਲੱਗਦਾ ਹੈ? ਮਹਾਰਾਜ ਕਹਿੰਦੇ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਕਮਾਉਣ ਕਰਕੇ ਉਹਦਾ ਰੰਗ ਲੱਗਦਾ ਹੈ, ਰੱਪੈ ਮੈਨੇ ਰੰਗ, ਰੰਗ ਅੱਗੇ ਆ ਗਿਆ ਰੰਗ, ਰੰਗ ਦਾ ਅਰਥ ਹੈ ਪ੍ਰੇਮ, ਪ੍ਰੇਮ ਵਿੱਚ ਪ੍ਰੇਮ ਹੋਣ ਕਰਕੇ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਰੱਪੈ ਮੈਨੇ ਰੰਗਣਾ।
ਸਾਚ ਰੱਤਾ ਪੱਤ ਸਿਓ ਘਰ ਜਾਏ।
ਸਵਾਲ ਹੈ ਜੀ, ਅਵੰਤਰ ਹੈ ਇਹ ਵੀ, ਪੱਤ ਨਾਲ ਕਿਵੇਂ ਘਰੇ ਜਾਇਆ ਜਾਵੇ ਦਰਗਾਹ ਰੂਪੀ? ਮਾਰੀ ਕਹਿੰਦੇ ਸਾਚ ਰੱਤਾ, ਸੱਚ ਵਿੱਚ ਰੱਤੇ ਹੋਣ ਕਰਕੇ।
ਸਾਚ ਸ਼ਬਦ ਬਿਨ ਪੱਤ ਨਹੀਂ ਪਾਵੇ।
ਹਾਂਜੀ, ਪੱਤ ਕਿਉਂ ਨਹੀਂ ਪੈਂਦੀ, ਇੱਜ਼ਤ ਕਿਉਂ ਨਹੀਂ ਮਿਲਦੀ ਉੱਥੇ? ਮਾਰੀ ਕਹਿੰਦੇ ਸਾਚ ਸ਼ਬਦ ਬਿਨ, ਜਿਹੜੇ ਸੱਚੇ ਪਰਮੇਸ਼ਰ ਦੇ ਸ਼ਬਦ ਤੋਂ ਬਿਨਾਂ ਨੇ ਉਹਨਾਂ ਨੂੰ ਨਹੀਂ ਬਈ ਉੱਥੇ ਪੱਤ ਮਿਲਦੀ।
ਨਾਨਕ ਬਿਨ ਨਾਮ ਹੈ ਕਿਉਂ ਸਾਚ ਸਮਾਵੇ।
ਹਾਂਜੀ ਸੱਚ ਵਿੱਚ ਸਮਾਉਂਦਾ ਕਿਉਂ ਨਹੀਂ ਸਵਾਲ ਸੀ। ਮਹਾਰਾਜ ਕਹਿੰਦੇ ਬਿਨ ਨਾ, ਇਹਨੂੰ ਦੱਸ ਦਿਆ ਕਰੋ ਵੀ ਫੱਟੀ ਨਾਲ ਨਹੀਂ ਮਾਰਨਾ, ਫਿਰ ਇੱਕ ਵਾਰੀ ਦੱਸ ਦਿਓ ਵੇ ਕਾਇਮ ਹੋ ਜੂਏ, ਇਹਨੂੰ ਇਹਦੀ ਬੋਲੀ 'ਚ ਸਮਝਾਓ, ਡੋਂਟ ਟੱਚ ਟੂ ਫੱਟੀ। ਚੱਲ ਠੀਕ, ਚਲੋ ਜੀ।
ਗੁਰਮੁਖ ਅਸ਼ਟ ਸਿੱਧੀ ਸਭ ਵਧੀ।
ਹਾਂਜੀ ਗੁਰਮੁਖ ਜਿਹੜੇ ਨੇ ਜੀ ਉਹ ਕਹਿੰਦੇ ਅਸਥਿਰ ਕਿਵੇਂ ਹੁੰਦਾ ਹੈ। ਹਾਂਜੀ ਗੁਰਮੁਖ ਜਿਹੜੇ ਨੇ ਜੀ ਉਹਨਾਂ ਦੀ ਬੁੱਧੀ ਜਿਹੜੀ ਆ ਨਾ ਅਸ਼ਟ ਵਾਹਿਗੁਰੂ ਜੀ, ਗੁਰਮੁਖਾਂ ਨੂੰ ਪ੍ਰਾਪਤੀ ਕੀ ਹੈ, ਸ਼ਕਤੀ ਕੀ ਹੁੰਦੀ ਆ ਉਹਨਾਂ ਕੋਲ, ਮਤਲਬ ਅਸ਼ਟ ਸਿੱਧੀ, ਅੱਠ ਮੁੱਖ ਸਿੱਧੀਆਂ ਪਹਿਲਾਂ ਪ੍ਰਾਪਤ ਹੋ ਜਾਂਦੀਆਂ ਨੇ। ਅੱਠ ਸਿੱਧੀਆਂ ਕਿਹੜੀਆਂ ਨੇ, ਲਿਖਣੀਆਂ ਨੇ, ਉਹ ਤਾਂ 18 ਨੇ ਨਾ, ਪਰ ਮੁੱਖ 8 ਨੇ, ਲਿਖ ਲਓ ਫਿਰ। ਪਹਿਲੀ ਹੈ ਅਣਮਾ, ਅਣਮਾ ਸਿੱਧੀ। ਅਣਮਾ ਸਿੱਧੀ ਕੀ ਹੈ, ਆਪਣੇ ਆਪ ਨੂੰ ਬਹੁਤ ਅਣੂ ਬਣਾ ਲੈਣਾ, ਆ ਹੁਣ ਤਾਂ ਅਣੂ ਜਿਹੜਾ ਹੈ ਕੀ ਕਹਿੰਦੇ ਨੇ ਉਹਨੂੰ ਤੁਸੀਂ ਅੰਗਰੇਜ਼ੀ 'ਚ, ਹਾਂਜੀ ਨਹੀਂ ਮੈਂ ਆਹ ਜਿਹੜਾ ਹੁਣ ਚੱਲਿਆ ਜਿਹੜਾ ਆਪਣੇ ਇੰਡੀਆ ਵਾਲਿਆਂ ਨੇ ਵੀ ਪ੍ਰਾਪਤ ਕਰ ਲਿਆ ਆਪਣੇ ਅਮੈਰੀਕਾ ਤੋਂ ਪਰਮਾਣੂ, ਉਹਨੂੰ ਅਣੂ ਕਹਿੰਦੇ ਨੇ, ਬਹੁਤ ਛੋਟਾ ਪਰਮਾਣੂ ਬਣਾ ਲੈਣਾ ਆਪਣੇ ਆਪਣੇ ਛੋਟਾ, ਜਿਹੜੀਆਂ ਅਣੂ ਸ਼ਕਤੀ ਬਣੀਆਂ ਨੇ ਇਹ ਉਦੋਂ ਬਾਹਰ ਕਹਿੰਦੇ ਸਿੱਧੀ ਇੱਦਾਂ ਮਿਲ ਜਾਂਦੀ ਆ ਉਹਨਾਂ ਅਣੂ ਛੋਟਾ ਬਣ ਜਾਣਾ। ਹਾਂਜੀ ਅਤੇ ਅਣਮਾ ਹੋ ਗਈ ਪਹਿਲਾਂ ਸਿੱਧੀ, ਦੂਜੀ ਹੋ ਗਈ ਮਹਿਮਾ, ਮਹਿਮਾ ਦਾ ਆਪਣੇ ਆਪ ਨੂੰ ਵੱਡਾ ਬਣਾ ਲੈਣਾ, ਵੱਡਾ ਆਕਾਰ ਬਣਾ ਲੈਣਾ, ਜਿਵੇਂ ਦਿਖਾਈਆਂ ਨੇ ਮਹਾਰਾਜ ਨੂੰ ਸਿੱਧਾ ਨੇ, ਕੋਈ ਦਿਓ ਬਣ ਗਿਆ, ਕੋਈ ਹਾਂਜੀ ਮੱਛਰ ਬਣ ਕੇ ਬਹਿ ਗਿਆ, ਮਹਾਰਾਜ ਕੰਨੋਂ ਫੜ ਲਿਆਂਦੇ, ਹਾਂਜੀ ਇਉਂ ਜਿਹੜੇ ਸੀ ਅਣਮਾ ਮਹਿਮਾ। ਦੂਜੀ ਹੈ ਜੀ ਤੀਜੀ ਗਰਮਾ, ਗਰਮਾ ਗਹਿਮਾ ਨਹੀਂ ਗਰਮਾ, ਗੱਗਾ ਰਾਰਾ ਮੰਮੇ ਨੂੰ ਕਹਿੰਦਾ ਗਰਮਾ, ਗਰਮਾ ਹੁੰਦਾ ਹੈ ਵੇਟ ਵਧਾ ਲੈਣਾ, ਵਜਨ ਵਧਾ ਲੈਣਾ ਆਪਣਾ। ਜਦੋਂ ਉਹ ਗਿਆ ਸੀ ਨਾ ਅੰਗਦ, ਆਪਾਂ ਪਿੱਛੇ ਵੀ ਪੜ੍ਹਿਆ ਸੀ, ਰਾਮ ਚੰਦ ਕੀ ਲਸ਼ਟਕਾ ਤੈਨੂੰ ਮਾਰਿਆ ਰੋਗ, ਪੜ੍ਹ ਗਿਆ ਨਾ ਪਿੱਛੇ, ਉਹ ਲਾਠੀ ਲਸ਼ਟਕਾ ਨੂੰ ਲਾਠੀ ਦਾ ਸੀ ਆਉਣਾ ਜੀ। ਹਾਂ ਚਲੋ ਆ ਜਾਊਗਾ ਫਿਰ, ਸਮਝ ਲਓ, ਅਤੇ ਲਸ਼ਟਕਾ ਨਾਮ ਲਾਠੀ ਦਾ, ਉਹ ਹਰਨਾ ਵਿਹੜਾ ਜਿਹੜਾ ਸੀ ਨਾ ਪ੍ਰਹਿਲਾਦ, ਪਹਿਲਾਂ ਤਾਂ ਉਹਦੀ ਰੱਖਿਆ ਕੀਤੀ ਪਰਮੇਸ਼ਰ ਨੇ, ਆਪ ਬਚਾਇਆ ਉਹਨੂੰ ਹਰਨਾਕਸ਼ ਪਿਤਾ ਤੋਂ, ਮੁੜ ਕੇ ਰਾਜ ਭਾਗ ਦਾ ਮਾਲਕ ਬਣ ਗਿਆ, ਹੰਕਾਰ ਆ ਗਿਆ, ਆਇਆ ਮੈਂ ਦੱਸਿਆ ਤੁਹਾਨੂੰ ਸਾ, ਹਾਂ ਨਹੀਂ ਉਹ ਅੱਗੇ ਆਓ, ਆ ਲੰਘ ਗਿਆ ਪਿੱਛੇ ਪਹਿਲੀ 'ਚ ਆ ਗਿਆ। ਹਾਂਜੀ ਅਤੇ ਉਹ ਜਦੋਂ ਜੀ ਰਾਜ ਭਾਗ 'ਤੇ ਬੈਠ ਗਿਆ, ਫਿਰ ਇੰਨਾ ਬੜਾ ਹੋ ਜਾਂਦਾ ਨਾ ਬੰਦਾ, ਵਜ਼ੀਰ ਕਹਿਣ ਲੱਗੇ ਤੇਰੇ ਪਿਤਾ ਨੂੰ ਮਾਰ ਦਿੱਤਾ ਉਹਨੇ ਵਿਸ਼ਨੂੰ ਨੇ, ਭਗਵਾਨ ਨੇ ਜਿਹੜਾ ਸੀ, ਅਤੇ ਬਦਲਾ ਨਹੀਂ ਲੈਣਾ ਉਹਦਾ। ਕਹਿੰਦਾ ਅੱਛਾ ਫਿਰ ਉਹ ਤੋਂ ਰੱਖਿਆ ਕੀਤੀ ਬਚਾਇਆ, ਫਿਰ ਕਹਿੰਦਾ ਫਿਰ ਮੇਰੇ ਕੋਲ ਕਿਹੜਾ ਫੌਜਾਂ ਘੱਟ ਨੇ, ਠੀਕ ਕਰੋ ਜੀ ਚੜ੍ਹਾਈ, ਬੋਲੋ ਹਮਲਾ, ਲੈ ਕੇ ਹਮ ਫੌਜਾਂ 'ਤੇ ਚੜ੍ਹਾ ਕੇ ਕੇ ਤੁਰ ਪਿਆ। ਉਹਦੋਂ ਭਗਵਾਨ ਨੂੰ ਵੀ ਪਤਾ ਲੱਗ ਗਿਆ ਵੀ ਆ ਹੰਕਾਰ ਦਾ ਮੱਤਾ ਹੋਇਆ ਆ ਰਿਹਾ ਹੁਣ ਜਿਹਦੀ ਰੱਖਿਆ ਕੀਤੀ ਹੈ, ਬੁੜੇ ਦਾ ਬੁੜੇ ਜਿਹੇ ਬਾਹਮਣ ਦਾ ਰੂਪ ਧਾਰ ਕੇ ਹੱਥ ਸੋਟੀ ਫੜ ਕੇ ਆ ਗਏ। ਉਹ ਰਸਤੇ 'ਚ ਮਿਲੇ ਫੌਜਾਂ ਨਹੀਂ ਜਾਂਦਾ, ਕਹਿੰਦੇ ਕਿੱਥੇ ਚੱਲਿਆ ਬਾਈ ਬੜਾ ਰੂਪ ਹੋ ਕੇ, ਕਹਿੰਦਾ ਮੇਰੇ ਪਿਓ ਨੂੰ ਮਾਰਿਆ ਭਗਵਾਨ ਨੇ, ਉਹਦੇ ਨਾਲ ਯੁੱਧ ਕਰਨ ਵਾਸਤੇ ਚੱਲਿਆ। ਕਹਿੰਦੇ ਜ਼ਰੂਰ ਜਾਣਾ ਚਾਹੀਦਾ, ਬਦਲਾ ਲੈਣਾ ਚਾਹੀਦਾ, ਪਰ ਕਹਿੰਦੇ ਗੱਲ ਇੱਕ ਹੈ ਬਈ ਆਪਾਂ ਇੱਥੇ ਅਜਮਾਈ ਕਰ ਲਈਏ, ਪ੍ਰਗਟ ਤੁਹਾਡਾ ਟੈਸਟ ਲੈ ਲਈਏ। ਆ ਕਹਿੰਦਾ ਮੇਰੀ ਇੱਕ ਸੋਟੀ ਹੈ, ਮੈਂ ਉਹਨੇ ਸੁੱਟ ਦਿੱਤੀ ਇੱਦਾਂ, ਜੇ ਤਾਂ ਤੂੰ ਇਹ ਸੋਟੀ ਚੱਕ ਲਈ ਫਿਰ ਤਾਂ ਤੂੰ ਜ਼ਰੂਰ ਉਹਨਾਂ ਯੁੱਧ ਕਰਨ ਦੇ ਯੋਗ ਹੈਗਾ, ਜੇ ਤਾਂ ਸੋਟੀਆਂ ਚੱਕੀ ਵਾਪਸ ਮੁੜ ਜਾ ਤੂੰ ਉਹਨੂੰ ਹਰਾ ਨਹੀਂ ਸਕਣਾ। ਉਹ ਜੀ ਫਿਰ ਪ੍ਰਹਿਲਾਦ ਜਿਹੜਾ ਸੀ ਆਪ ਵੀ ਲੱਗਿਆ ਨਾ ਚੱਕੀ ਗਈ, ਫੌਜਾਂ ਨੂੰ ਕਹਿੰਦਾ ਉਹ ਲੱਗੋ ਮੇਰੇ ਨਾਲ, ਫੌਜਾਂ ਵੀ ਲਾ ਲਈਆਂ ਸਾਰੀਆਂ, ਨਹੀਂ ਚੱਕੀ ਗਈ, ਮੁੜ ਗਿਆ ਤਾਂ ਮੁੜਨਾ ਪਿਆ, ਹੰਕਾਰ ਦੂਰ ਹੋਇਆ। ਸਿਰਫ ਉਦੋਂ ਇਹ ਸਿੱਧੀ ਵਰਤੀ ਗਈ, ਗਰਮਾ ਭਾਰੀ ਬਣਾ ਲੈਣਾ, ਵੇਟ ਵਜਨ ਵਧਾ ਲੈਣਾ। ਹਾਂਜੀ ਕਿੰਨੀਆਂ ਹੋ ਗਈਆਂ, ਅਣਮਾ ਮਹਿਮਾ ਗਰਮਾ, ਅੱਗੇ ਲਗਮਾ ਚੌਥੀ ਸਿੱਧੀ ਹੈ, ਨਾਮ ਜਪ ਕੇ ਆ ਜਾਂਦੀਆਂ ਨੇ ਛੇਤੀ ਉਹ, ਲਗਮਾ ਬਰਤਨ ਨਾ ਲੱਗ ਜਾਓ ਕਿਤੇ, ਹਾਏ ਰਾਧੀਆਂ ਗੱਲਾਂ ਨੇ ਹਜੇ ਇੰਨੀਆਂ ਸ਼ਕਤੀਆਂ ਨੇ ਭਾਵੇਂ, ਪਰ ਇਹ ਮਾਇਆ ਦਾ ਹਿੱਸਾ, ਇੱਥੋਂ ਸਿੱਖ ਨੇ ਉੱਪਰ ਜਾਣਾ, ਹੋਰ ਅੱਗੇ ਲੰਘਣਾ, ਇਹਨਾਂ 'ਚ ਨਹੀਂ ਫਸ ਜਾਣਾ। ਲਗਮਾ ਬਿਲਕੁਲ ਹੌਲਾ ਛੋਟਾ ਬਣਾ ਲੈਣਾ, ਉਹ ਭਾਰੀ ਬਣਾ ਲੈਣਾ, ਇਹ ਹਲਕਾ ਬਣਾ ਲੈਣਾ। ਹਾਂ ਲਗਮਾ ਅਣਮਾ ਮਹਿਮਾ ਗਰਮਾ ਲਗਮਾ, ਅਗਲੀ ਸਿੱਧੀ ਆ ਜੀ ਪ੍ਰਾਪਤ, ਜੋ ਚਾਹੁਣਾ ਚੀਜ਼ ਪ੍ਰਾਪਤ ਕਰ ਲੈਣੀ, ਜੋ ਵੀ ਚਾਹੇ ਪ੍ਰਾਪਤ। ਅੱਗੇ ਜੀ ਪਰਾਕਾਮਿਆ, ਪਰਾਕਾਮਿਆ ਪੱਪਾ ਦੇ ਪੈਰ ਚਰਾਰਾ, ਪੱਪੇ ਨੂੰ ਕੰਨਾ ਵੀ ਲਾ ਦਿਉ, ਕੱਕੇ ਨੂੰ ਕੰਨਾ ਲਾ ਦਿਉ, ਮੰਮਾ ਜਈਆ, ਪਰਾਕਾਮਿਆ ਪਰਾਕਾਮਿਆ ਹੁੰਦਾ ਦੂਜੇ ਦੇ ਅੰਦਰ ਦੀ ਗੱਲ ਸਮਝ ਲੈਣੀ। ਹਾਂਜੀ ਪਰਾਕਾਮਿਆ, ਇਹ ਕੀ ਸੋਚਿਆ ਉਹਨਾਂ ਨੇ, ਫੁਰਨਾ ਸਮਝ ਲੈਣਾ, ਪਰਾਕਾਮਿਆ ਅੰਤਰ ਜਾਮਤਾ ਵੀ ਸੱਚਾ ਦਿੰਦੇ, ਪਰ ਉਹ ਫਿਰ ਹੋਰ ਅੱਗੇ ਅਵਸਥਾ ਵੱਡੀ ਹੈ, ਪਰ ਇੰਨੀ ਗੱਲ ਇੱਥੇ ਅੰਦਰ ਦੀ ਗੱਲ ਸਮਝ ਲੈਣੀ। ਪਰਾਕਾਮਿਆ ਇੱਛਤਾ, ਆਪਣੀ ਇੱਛਾ ਅਨੁਸਾਰ, ਇੱਛਤਾ ਇੜੀ ਨੂੰ ਸਿਆਰੀ ਬਿਹਾਰੀ ਸੋਰੀ, ਇੱਛ ਵੱਡਾ ਸੱਚਾ ਪਾਓ ਜਲੇਬੀ ਵਾਲਾ, ਇੱਛਤਾ ਤੱਤੇ ਨੂੰ ਕਰਨਾ, ਇੱਛਤਾ ਆਪਣੀ ਇੱਛਾ ਅਨੁਸਾਰ ਹਰੇਕ ਨੂੰ ਪ੍ਰੇਰ ਲੈਣਾ। ਹੁਣ ਤਾਂ ਆਪਾਂ ਕਵੀ ਜ਼ੋਰ ਮਾਰੀ ਜਾਂਦੇ, ਕੋਈ ਮੰਨਦਾ ਹੀ ਨਹੀਂ ਵੀ ਅੰਮ੍ਰਿਤ ਛਕ ਲਓ, ਨਾ ਕੋਈ ਮੁੜਦਾ ਹੀ ਨਹੀਂ, ਪਰ ਜਦੋਂ ਕਦੇ ਕਿਸੇ ਨੇ ਉਹ ਸਿੱਧੀ ਵਰਤ ਲਈ ਨਾ, ਸੰਜੇ ਨਹਿਲ ਸਿੰਘ ਜੀ ਕਿਉਂ ਇੱਕਦਮ ਸਾਰਿਆਂ ਨੂੰ ਪ੍ਰੇਰ ਲਿਆਂਦਿਆਂ ਨੂੰ, ਹਾਂਜੀ ਕਿਸ ਪਾਸੇ ਲਾ ਲਏ ਸਾਰੇ ਇੱਕਦਮ, ਜਿਹੜੇ ਬਦਲ ਗਏ ਸਕੂਲਾਂ ਕਾਲਜਾਂ ਦੇ ਰੋਡੇ ਕੋਡੇ ਸਾਰੇ, ਕੇਸਰੀ ਦਸਤਾਰਾਂ ਪ੍ਰਕਾਸ਼ ਦਾੜੇ, ਫਰਕ ਉਹ ਇਉਂ ਇਸਤਾ ਇਹ ਚੀਜ਼ ਵਰਤ ਲੈਣੀ ਭਲੇ ਵਾਸਤੇ, ਇਸਤਾ ਵਸਤਾ ਅਗਲੀ ਵਸਤਾ ਵਾਹਵਾ ਸੱਸੇ ਨੂੰ ਤਿਆਰੀ ਤਿਲ ਕਰਨਾ, ਅਤੇ ਤੁਸੀਂ ਕਿਤੇ ਇੱਦਾਂ ਨਾ ਪ੍ਰੇਰ ਲਿਓ ਸਾਡਾ ਕੰਮ ਕਰਦਾ ਰਹੇ ਰੋਜ਼ ਆ ਕੇ ਘਰ, ਵੀ ਪ੍ਰੇਰ ਲਿਆ ਅਤੇ ਨੌਕਰੀ ਉਹ ਕਰਾਈ ਜਾਣੀ। ਵਸਤਾ ਸਭ ਨੂੰ ਵਸੀਕਾਰ ਕਰ ਲੈਣਾ, ਆਪਣੇ ਕੰਟਰੋਲ 'ਚ ਕਰ ਲੈਣਾ, ਕਿੰਨੀਆਂ ਹੋ ਗਈਆਂ, ਹੋ ਗਈਆਂ ਨਾ, ਇਹ ਮੁੱਖ ਸਿੱਧੀਆਂ ਨੇ, ਊਂ 18 ਨੇ, 10 ਹੋਰ ਵੀ ਨੇ ਤੋਂ ਬਿਨਾਂ, ਉਹ ਹਾਲੇ ਤੁਸੀਂ ਨਾ ਅੱਠ ਹਾਲੇ 8 ਦੇ ਮਾਲਕ ਬਣੋ, ਫਿਰ ਅਗਲੀਆਂ 10 ਦੱਸਦੇ, ਜੇ ਅੱਜੇ ਲਿਖਣੀ ਅੱਜੇ ਲਿਖ ਲਓ, ਨਹੀਂ ਉਹ ਥੋੜ੍ਹਾ ਫਰਕ ਹੈ। ਇਸ ਪ੍ਰੇਰਨਾ, ਪ੍ਰੇਰ ਕੇ ਅਨੁਸਾਰੀ ਬਣਾ ਲੈਣਾ, ਬਸ ਕਰਨਾ ਕਿ ਜਿਹੜੇ ਜਿਹੜੇ ਬੇਕਾਬੂ ਹੋਏ ਹੁੰਦੇ ਨੇ, ਕਾਬੂ ਨਾ ਹੋਣਾ, ਉਹਨਾਂ ਨੂੰ ਕਾਬੂ ਕੰਟਰੋਲ 'ਚ ਕਰ ਲੈਣਾ ਆਪਣੇ ਸਭ ਨੇ, ਕੱਢਤਾ ਕੰਮ, ਹਾਂ ਦੇਖੋ ਆ ਗਿਆ ਨਾ ਕੰਮ, ਤੁਹਾਨੂੰ ਦੱਸਿਆ ਜੀ ਫੌਜਾਂ ਆ ਗਈਆਂ, ਸਵੇਰੇ ਵੀ ਆਉਂਦੀਆਂ ਨੇ, ਹਾਂਜੀ ਉਹ ਤਾਂ ਵੱਖਰੀ ਗੱਲ ਹੈ। ਚਲੋ ਜੀ ਅੱਗੇ ਜੀ, ਆ ਹੁਣ ਦੱਬਣਾ ਬੁੱਧਵਾਰੇ ਸੁੱਚ, ਉਦੋਂ ਕੱਢਿਆ ਕਰਨਾ,
ਗ੍ਰੀਨ ਤੇ ਚੱਲ,
ਹਾਂਜੀ
ਰੈੱਡ ਹੋ ਗਈ। ਗੁਰਮੁਖ ਭਵਜਲ ਤਰੀਏ ਸੱਚ ਸੁਧੀ,
ਹਾਂਜੀ ਗੁਰਮੁਖ ਜਿਹੜੇ ਨੇ ਜੀ, ਭਵਜਲ ਜਿਹੜਾ ਸੰਸਾਰ ਤਰਨ ਔਖਾ ਹੈ, ਇਹਨੂੰ ਤਰ ਜਾਂਦੇ ਨੇ ਸੱਚ ਸੁਧੀ, ਅਤੇ ਸ਼ੁੱਧ ਰੂਪ ਹੋ ਕਰਕੇ ਸ਼ੁੱਧ ਉਹਨਾਂ ਦੀ ਬਿਰਤੀ ਹੋ ਜਾਂਦੀ ਹੈ।
ਗੁਰਮੁਖ ਸਰ ਅਪਸਰ ਵਿੱਧ ਜਾਣਾ,
ਗੁਰਮੁਖ ਜਿਹੜੇ ਨੇ ਉਹ ਸਰ ਅਪਸਰ ਸ਼ੁਭ ਅਸ਼ੁਭ ਦੀ ਵਿਧੀ ਨੂੰ ਜਾਣਦੇ ਨੇ, ਅਪਸਰ ਅਸ਼ੁਭ ਹੋ ਗਿਆ, ਸਰ ਸ਼ੁਭ ਹੋ ਗਿਆ, ਸ਼ੁਭ ਅਸ਼ੁਭ ਕੀ ਹੈ ਇਸ ਵਿਧੀ ਨੂੰ ਜਾਣ ਲੈਂਦੇ ਨੇ, ਜਾਂ ਸਰ ਅਪਸਰ ਸਮੇਂ ਕੁ ਸਮੇਂ ਦੀ ਪਹਿਚਾਣ ਕਰ ਲੈਂਦੇ ਨੇ, ਇਹ ਵੀ ਲਿਖ ਲਿਓ ਸਰ ਅਪਸਰ ਸਮਾਂ ਕੁ ਸਮਾਂ।
ਗੁਰਮੁਖ ਪਰਵਿਰਤ ਨਿਰਵਿਰਤ ਪਛਾਣ,
ਗੁਰਮੁਖ ਜਿਹੜੇ ਨੇ ਪ੍ਰਵਿਰਤੀ ਅਤੇ ਨਿਰਵਿਰਤੀ ਦੇ ਭੇਦ ਨੂੰ ਪਛਾਣ ਲੈਂਦੇ ਨੇ, ਪ੍ਰਵਿਰਤੀ ਕੀ ਹੈ ਨਿਰਵਿਰਤੀ ਕੀ ਹੈ, ਪ੍ਰਵਿਰਤੀ ਕੀ ਹੈ ਜਾਣਦੇ ਹੋ ਤੁਸੀਂ, ਇੱਕ ਮਕਾਨ ਚਲ ਠੀਕ ਕਹਿੰਦੇ ਹੁਣ ਇਹਦੇ ਨਾਲ ਨਹੀਂ ਸਰਨਾ, ਪੰਜ ਚਾਰ ਹੋਰ ਲੈ ਲਈਏ, ਪ੍ਰਵਿਰਤੀ ਹੋਰ ਵਧਾ ਲਈ, ਇੱਕ ਟਰੱਕ ਸੀ ਪੰਜ ਚਾਰ ਹੋਰ ਲੈ ਲਈਏ ਵਧਾ ਲਿਆ ਕੰਮ, ਇਹ ਪ੍ਰਵਿਰਤੀ, ਸੋ ਇੱਕ ਫੈਕਟਰੀ ਸੀ ਪੰਜ ਚਾਰ ਹੋਰ ਲਾ ਲਈਏ, ਇੱਕ ਸਟੋਰ ਸੀ ਦੋ ਚਾਰ ਹੋਰ ਖਰੀਦ ਲਈਏ, ਇਹ ਸਾਰਾ ਕੁਝ ਪ੍ਰਵਿਰਤੀ ਪਸਾਰਾ ਹੈ, ਨਿਰਵਿਰਤੀ ਹੈ ਤੋਂ ਉਲਟ, ਚਲੋ ਕੀ ਬਹੁਤਾ ਕਰਕੇ ਕਿੱਥੇ ਤਾਂ ਜਾਣਾ ਤਾਂ ਹੈਗਾ ਸੰਸਾਰ ਤੋਂ, ਕੀ ਬਹੁਤੇ ਮਕਾਨ, ਕੀ ਬਹੁਤੇ ਫੈਕਟਰੀਆਂ, ਕੀ ਜਾਂ ਸਾਰਾ ਕੁਛ ਅੰਜਾਲ 'ਚ ਕੀ ਪੈਣਾ ਚੱਕਰ 'ਚ, ਇੱਕੇ ਬਥੇਰਾ ਹੈ, ਲੁਕਣ ਵਾਸਤੇ ਥਾਂ ਦਿੱਤਾ, ਕੁੱਲੀ ਮਿਲ ਗਈ, ਗੁੱਲੀ ਮਿਲ ਗਈ, ਜੁੱਲੀ ਮਿਲ ਗਈ, ਕੁੱਲੀ ਰਹਿਣ ਵਾਸਤੇ ਥਾਂ ਮਿਲ ਗਿਆ, ਗੁੱਲੀ ਖਾਣ ਵਾਸਤੇ ਰੋਟੀ ਮਿਲ ਗਈ, ਉੱਪਰ ਲੈਣ ਵਾਸਤੇ ਜੁੱਲੀ ਮਿਲ ਗਈ, ਇੰਨਾ ਕੁ ਬਹੁਤ ਹੈ, ਪਰ ਉਹ ਇਹ ਨਿਵਿਰਤੀ ਹੈ ਸੰਤੋਖ 'ਚ ਰਹਿਣਾ, ਇਹ ਦੋਵਾਂ ਭੇਦਾਂ ਨੂੰ ਉਹ ਜਾਣ ਲੈਂਦਾ। ਹੁਣ ਗੁਜ਼ਾਰੇ ਜੋਗੀ ਮਾਇਆ ਚਲੋ ਮਿਲੀ ਜਾਵੇ ਇਹ ਬਹੁਤ ਹੈ, ਜੇ ਹੁਣ ਬੈਂਕਾਂ ਵਿੱਚ ਅਰਬਾਂ ਕਰੋੜਾਂ ਪੈਣੇ ਉਹ ਬੈਂਕ 'ਚ ਬਣੇ ਆਪਾਂ ਨੂੰ ਪਤਾ ਹੈ, ਪਏ ਨੇ ਉੱਥੇ ਕਿਤੇ ਹੋਰ ਪੈਣ ਜਾਂ ਬੈਂਕ 'ਚ ਬਣੇ, ਕੋਈ ਫਰਕ ਉਹਦਾ ਕੋਈ ਲਾਭ ਤਾਂ ਨਾ ਇੰਨਾ ਜ਼ਿਆਦਾ ਹੋਇਆ, ਇਉਂ ਪ੍ਰਵਿਰਤੀ ਅਤੇ ਨਿਵਿਰਤੀ ਦੀ ਉਹ ਭੇਦ ਨੂੰ ਜਾਣ ਲੈਂਦਾ ਗੁਰਮੁਖ। ਹਾਂਜੀ
ਗੁਰਮੁਖ ਤਾਰੇ ਪਾਰ ਉਤਾਰੇ।
ਗੁਰਮੁਖ ਜਿਹੜਾ ਜੀ ਆਪ ਵੀ ਤਰਦਾ ਪਾਰ ਹੋ ਜਾਂਦਾ, ਉਤਾਰੇ ਦੂਜਿਆਂ ਨੂੰ ਵੀ ਤਾਰ ਦਿੰਦਾ।
ਨਾਨਕ ਗੁਰਮੁਖ ਸ਼ਬਦ ਨਿਸਤਾਰੇ।
ਕਿਵੇਂ ਤਾਰਦਾ ਸਵਾਲ ਕੀਤੇ ਸਿੱਧ ਨੇ, ਸ਼ਬਦ ਨਿਸਤਾਰੇ ਗੁਰੂ ਦੇ ਉਪਦੇਸ਼ ਦੁਆਰਾ। ਹਾਂ ਗੁਰਮੁਖ ਜਾਂ ਗੁਰੂ ਜਿਹੜਾ ਹੈ ਸ਼ਬਦ ਨਿਸਤਾਰੇ ਆਪਣੇ ਉਪਦੇਸ਼ ਰਾਹੀਂ ਤਾਰਦਾ। ਚਲੋ
ਨਾਮੇ ਰਾਤੇ ਹੋਮੈ ਜਾਏ
ਜੀ, ਹੋਮੈ ਨਹੀਂ ਜਾਂਦੀ, ਕਿਵੇਂ ਜਾਵੇ? ਮਹਾਰਾਜ ਕਹਿੰਦੇ ਨਾਮੇ ਰਾਤੇ, ਨਾਮ ਵਿੱਚ ਰਤ ਜੋ। ਹਾਂਜੀ ਫਾਰਮੈਲਿਟੀ ਨਾਲ ਨਹੀਂ ਜਪਣਾ, ਰਤ ਕੇ ਰਚ ਕੇ ਉਹਦੇ 'ਚ ਫਿਰ ਹੋਮੈ ਚਲੀ ਜਾਂਦੀ ਹੈ।
ਨਾਮ ਰਤੇ ਸੱਚ ਰਹੇ ਸਮਾਏ,
ਜਿਹੜੇ ਨਾਮੀ ਵਿੱਚ ਰਤੇ ਨੇ, ਨਾਮ ਦੇ ਨਾਮੀ ਦੇ ਵਗ ਨਾਮ ਦੇ ਨਾਮੀ ਵਿੱਚ ਰਤੇ ਨੇ ਉਹ ਫਿਰ ਨਾਮੀ ਵਿੱਚ ਸਮਾ ਜਾਂਦੇ ਨੇ, ਜਾਂ ਮੰਮੇ ਨੂੰ ਸਿਆਰੀ ਲਾ ਕੇ ਵਿੱਚ, ਜਿਹੜੇ ਨਾਮ ਵਿੱਚ ਰਤੇ ਨੇ ਮੰਮੇ ਦੀ ਸਿਆਰੀ ਵਿੱਚ ਦੱਸਦੇ ਰਹੀ ਹੈ ਸੱਚੇ ਵਿੱਚ ਸਮਾ ਜਾਂਦੇ ਨੇ। ਨਾਮ ਰਤੇ,
ਨਾਮ ਰਤੇ
ਜਿਹੜੇ ਨਾਮ ਵਿੱਚ ਰਤੇ ਨੇ,
ਯੋਗ ਜੁਗਤ ਵਿਚਾਰ।
ਹਾਂ ਉਹ ਯੋਗ ਦੀ ਜੁਗਤੀ ਦੀ ਵਿਚਾਰ ਜਾਣ ਲੈਂਦੇ ਨੇ।
ਨਾਮ ਰਤੇ ਪਾਵੇ ਮੋਖ ਦੁਆਰ,
ਨਾਮ ਵਿੱਚ ਰਤੇ ਹੋਏ ਮੁਕਤੀ ਦਾ ਦੁਆਰਾ ਪਾ ਲੈਂਦੇ ਨੇ ਜਿਹੜਾ ਗਿਆਨ ਹੈ।
ਨਾਮ ਰਤੇ ਤ੍ਰਿਭਵਨ ਸੋਝੀ ਹੋਏ,
ਨਾਮ ਵਿੱਚ ਰਤਿਆਂ ਨੂੰ ਕੀ ਪ੍ਰਾਪਤੀ ਹੁੰਦੀ ਹੈ? ਤਿੰਨੇ ਭਾਵਨਾ ਦੀ ਸੋਝੀ ਹੋ ਜਾਂਦੀ ਹੈ। ਖਿਆਲ ਕਿੱਡੀ ਵੱਡੀ ਪ੍ਰਾਪਤੀ ਹੈ, ਉਹਨੂੰ ਪਤਾ ਵੀ ਸਵਰਗ ਵਿੱਚ ਕੀ ਕਰ ਰਹੇ ਨੇ ਦੇਵਤੇ, ਪਤਾਲ ਵਾਲੀ ਹੇਠਲੀ ਦੁਨੀਆ ਕੀ ਕਰ ਰਹੀ ਹੈ, ਇਹ ਮਾਤ ਲੋਕ 'ਚ ਕੀ ਹੋ ਰਿਹਾ, ਐਡੀ ਵੱਡੀ ਪ੍ਰਾਪਤੀ ਹੋ ਜਾਂਦੀ ਹੈ। ਤਿੰਨੇ ਭਾਵਨਾ ਦੀ ਉਹਨੂੰ ਗਿਆਤ ਹੋ ਜਾਂਦੀ ਹੈ ਸੋਝੀ।
ਨਾਨਕ
ਆਪਾਂ ਨੂੰ ਆਪਣੇ ਘਰ ਦਾ ਨਹੀਂ ਪਤਾ ਜੋ ਘਰ 'ਚ ਕੀ ਹੋ ਰਿਹਾ, ਸੋਝੀ ਹੋ ਜਾਂਦੀ ਹੈ।
ਨਾਨਕ ਨਾਮ ਰਤੇ ਸਦਾ ਸੁੱਖ ਹੋਏ,
ਕਹਿੰਦੇ ਜੀ ਪਤਾ ਨਹੀਂ ਲੱਗਦਾ ਘਰ ਵਾਲੀ ਕੀ ਕਰਦੀ, ਘਰ ਦਾ ਨਹੀਂ ਪਤਾ ਜੀ ਕਿੱਥੇ ਆਉਂਦਾ ਜਾਂਦਾ। ਚਲ
ਨਾਮ ਰਤੇ ਸਿੱਧ ਗੋਸ਼ਟ ਹੋਏ,
ਮੈਂ ਕਿਹਾ ਨਾਮ ਦੇ ਰਤਿਆਂ ਦੀ ਸਿੱਧ ਗੋਸ਼ਟ ਹੋਏ, ਇਹ ਜਿਹੜੀ ਹੈ ਸਿੱਧੋ ਇਹ ਗੋਸ਼ਟ ਹੁੰਦੀ ਹੈ, ਵਿਚਾਰ ਹੁੰਦੀ ਹੈ। ਹਾਂਜੀ ਜਾਂ ਨਾਮ ਰਤੇ ਸਿੱਧ ਮੈਨੇ ਜਿਹੜੀ ਹੈ ਸ਼ੁੱਧਤਾ, ਗੋਸ਼ਟ ਮੈਨੇ ਬਾਣੀ, ਉਹਦੀ ਬਾਣੀ ਸ਼ੁੱਧ ਹੋ ਜਾਂਦੀ ਹੈ।
ਨਾਮ ਰਤੇ ਸਦਾ ਤਪ ਹੋਏ,
ਨਾਮ ਵਿੱਚ ਰਤਿਆਂ ਜਿਹੜੇ ਨੇ ਬਸ ਉਹ ਸਦੀਵ ਕਾਲ ਤਪ ਹੁੰਦਾ ਉਹਨਾਂ ਦਾ, ਉਹਨੇ 88,000 ਵਾਰੇ ਤਪ ਕੀਤਾ ਜੀ ਫਲਾਣੇ ਨੇ, ਸੋ ਮਾਰੇ ਕਹਿੰਦੇ ਨਾਮ ਰਤੇ ਨੇ ਉਹਦਾ ਇਹ ਸਦਾ ਹੀ ਤਪ ਹੈ। ਨਾਮ ਰਤੇ,
ਨਾਮ ਰਤੇ ਸੱਚ ਕਰਨੀ ਸਾਰ,
ਹਾਂਜੀ ਨਾਮ ਵਿੱਚ ਰਤੇ ਨੇ ਜੀ ਉਹਨਾਂ ਦੀ ਕਰਨੀ ਜਿਹੜੀ ਹੈ ਨਾ ਸਾਰ ਮੈਨੇ ਸ੍ਰੇਸ਼ਟ ਹੈ, ਸ਼ੁੱਧ ਹੈ ਕਰਨੀ ਉਹਨਾਂ ਦੀ, ਸ਼ੁੱਧ ਕਰਮ ਸ਼ੁੱਧ ਹੋਣਗੇ ਉਹਨਾਂ ਦੇ, ਕਰਮ ਵਿੱਚ ਮਲੀਨਤਾ ਨਹੀਂ ਹੋਵੇਗੀ, ਮਾੜੇ ਨਹੀਂ ਕਰਨਗੇ। ਹਾਂਜੀ
ਨਾਮ ਰਤੇ ਗੁਣ ਗਿਆਨ ਵਿਚਾਰ,
ਨਾਮ ਵਿੱਚ ਰਤੇ ਜਿਹੜੇ ਨੇ ਨਾ ਉਹਨਾਂ ਕੋਲ ਸ਼ੁਭ ਗੁਣ ਆ ਜਾਂਦੇ ਨੇ ਅਤੇ ਗਿਆਨ ਦੀ ਵਿਚਾਰ ਕਰਨ ਦੇ ਯੋਗ ਹੋ ਜਾਂਦੇ ਨੇ, ਜਾਂ ਵਿਚਾਰ ਦੁਆਰਾ ਉਹਨਾਂ ਕੋਲ ਗੁਣ ਵੀ ਆ ਜਾਂਦੇ ਨੇ। ਸ਼ੁਭ ਗੁਣ ਕਿਹੜੇ ਨੇ? ਸ਼ੁਭ ਗੁਣ ਕੱਲ੍ਹ ਦੱਸੇ ਸੀ, ਰੋਜ਼ ਇਹ ਦੱਸਦੇ ਹਾਂ ਤਕਰੀਬਨ, ਸੌਣਾ ਖਾਣਾ ਹੋਰ, ਹਾਂ ਇੱਕ ਤਾਂ ਦਇਆ ਆ ਗਈ, ਧਰਮ ਦੋ ਹੋ ਗਿਆ, ਵਿਚਾਰ ਤਿੰਨ ਹੋ ਗਏ, ਹਾਂ ਸੱਤ ਸੰਤੋਖ ਸੱਤ ਰਹਿ ਗਿਆ ਸੀ, ਦਇਆ ਧਰਮ ਵਿਚਾਰ ਇਹ ਪੰਜ ਨੇ। ਚਲੋ ਜੀ ਅੱਗੇ ਉਹ ਆ ਜਾਂਦੇ ਨੇ ਗੁਣ ਫਿਰ ਅਤੇ ਗਿਆਨ ਵੀ ਆ ਜਾਂਦਾ। ਨਾਮ ਤੋਂ ਬਿਨਾਂ ਸਾਰੇ ਬੇਕਾਰੇ ਬੋਲਦੇ ਨੇ, ਫਜ਼ੂਲ ਬੋਲਦੇ ਨੇ, ਅਸਤ ਵਿਅਸਤ ਬੋਲਦੇ ਨੇ। ਦੱਬ ਲਓ ਜੀ ਦੁਬਾਰੇ ਸੋਚ, ਆ ਦੱਬਿਓ ਇਹਨੂੰ ਦੁਬਾਰੇ ਸੋਚਣ, ਹੋਲਡ ਰੱਖਿਓ ਦੱਬ ਕੇ। ਹਰੀ ਜੀ ਆ ਗਈ, ਤੁਹਾਨੂੰ ਜਾਣਾ ਪੈਣਾ ਬਾਬੇ ਉਹਦੇ ਕੋਲ। ਗੁਰਪਿੰਦਰ ਜੀ
ਹੈਲੋ, ਆ ਗਈ ਆ ਗਈ
ਆ ਗਈ ਆ ਗਈ, ਬਹਿ ਜਾਓ ਫਿਰ।
ਨਾਨਕ ਨਾਮ ਰਤੇ ਤਿੰਨ ਕੋ ਜੈਕਾਰ,
ਜਿਹੜੇ ਨਾਮ ਵਿੱਚ ਰਤੇ ਨੇ ਜੀ ਉਹਨਾਂ ਦਾ ਸੰਸਾਰ ਵਿੱਚ ਵੀ ਪ੍ਰਲੋਕ ਵਿੱਚ ਵੀ ਜੈ ਜੈਕਾਰ ਹੁੰਦਾ ਹੈ।
ਪੂਰੇ ਗੁਰ 'ਤੇ ਨਾਮ ਪਾਇਆ ਜਾਏ,
ਸਵਾਲ ਕੀਤਾ ਜੀ ਫਿਰ ਨਾਮ ਕਿੱਥੋਂ ਪਾਇਆ ਜਾਂਦਾ ਹੈ? ਮਹਾਰਾਜ ਕਹਿੰਦੇ ਪੂਰੇ ਗੁਰ ਤੋਂ ਪਾਇਆ ਜਾਂਦਾ ਹੈ, ਅਧੂਰੇ ਕੋਲੋਂ ਨਹੀਂ, ਦੇ ਤਾਂ ਉਹ ਵੀ ਦਿੰਦੇ ਨੇ, ਕੰਨਾਂ 'ਚ ਮਾਰ ਦਿੰਦੇ ਨੇ ਫੂਕ ਜੀ, ਫਿਰ ਕਹਿੰਦੇ ਅੱਗਾਂ ਨਾ ਦੱਸਿਓ ਕਿਤੇ। ਕਈ ਗਾਲਾਂ ਗੂਲਾਂ ਵੀ ਕੱਢ ਦਿੰਦੇ ਆ, ਗਾਲ ਕਿਹਨੇ ਦੱਸਣੀ ਮੈਨੂੰ ਗਾਲਾਂ ਕੱਢੀਆਂ ਦੀ। ਚਲ
ਯੋਗ ਜੁਗਤ ਸੱਚ ਰਹਿ ਸਮਾਏ, ਬਾਰਾਂ ਮੈਂ ਜੋਗੀ ਪਰਮਾਏ।
ਹਾਂਜੀ, ਯੋਗ ਜੁਗਤ ਸੱਚ ਰਹਿ ਸਮਾਏ, ਜਿਹੜੀ ਯੋਗ ਦੀ ਯੁਗਤੀ ਆ ਨਾ, ਅਤੇ ਜੇ ਸੱਚ ਵਿੱਚ ਸਮਾਇਆ ਰਹੇ ਜਿਹੜਾ, ਇਹ ਯੋਗ ਵਿੱਚ ਜੁੜਨ ਦੀ ਯੁਗਤੀ ਹੈ। ਅੱਗੇ ਜੀ,
ਬਾਰਾਂ ਮੈਂ ਜੋਗੀ ਪਰਮਾਏ,
ਕੱਲ੍ਹ ਯੋਗੀਆਂ ਦੇ ਬਾਰਾਂ ਪੰਥ ਲਿਖਾਏ ਸੀ ਨਾ, ਯਾਦ ਹੋ ਗਏ ਸਾਰੇ, ਸੁਣਾਉਣਗੇ ਜੀ ਜਿਹਨੂੰ ਯਾਦ ਹੈ ਜੀ। ਹੈਂ, ਪਾਗਲ ਪੰਥ ਜ਼ਰੂਰ ਯਾਦ ਹੈ, ਆਪਣੇ ਪੰਥ ਦੀ ਗੱਲ ਕੀਤੀ, ਆਈ ਪੰਥ ਗਈ ਪੰਥ, ਹੈਂਜੀ, ਹੇਤੂ ਪੰਥ ਵੈਰੀ ਗੁੱਡ, ਕੰਥੜੀ ਪੰਥ ਵੈਰੀ ਗੁੱਡ, ਸ਼ਾਬਾਸ਼, ਹੈਂਜੀ, ਗੋਪਾਲ ਪੰਥ ਗਮਿਆ ਠੀਕ ਗੁੱਡ, ਸਾ ਚੋਲੀ ਪੰਥ ਵੈਰੀ ਗੁੱਡ, ਕਾਫੀ ਤਰੱਕੀ ਕੀਤੀ ਬਈ ਕੱਲ੍ਹ 'ਚ, ਹੈਂਜੀ, ਦਾਸ ਬਾਣ ਵੀ ਹੋ ਗਿਆ ਠੀਕ, ਉਹ ਇਹਨਾਂ ਨੇ ਕਹਿਤਾ ਸੀ ਵੈਰੀ ਗੁੱਡ, ਹਾਂਜੀ, ਪਾਰਵਤੀ, ਹਾਂ ਉਹ ਵੀ ਹੋ ਗਿਆ ਠੀਕ ਹੈ, ਵੈਰੀ ਗੁੱਡ, ਲਾ ਗਿਆ ਨੇੜੇ ਲਾ ਲਿਆ, ਵੈਰੀ ਗੁੱਡ। ਸੋ ਇਹ ਬਾਰਾਂ ਪੰਥ ਕੱਲ੍ਹ ਲਿਖਾਏ ਨੇ ਤੁਹਾਨੂੰ ਯੋਗੀਆਂ ਦੇ। ਮਹਾਰਾਜ ਕਹਿੰਦੇ ਵੀ ਯੋਗੀ ਉਹ ਬਾਰਾਂ ਵਿੱਚ ਤਾਂ ਤੁਸੀਂ ਉਲਝੇ ਫਿਰਦੇ ਹੋ, ਇਹਦੇ ਭਰਮੀ ਫਿਰਦੇ ਹੋ, ਅਤੇ ਸੰਨਿਆਸੀਆਂ ਦਾ ਅੱਗੇ ਸੰਨਿਆਸੀ ਛੇ ਚਾਰ, ਛੇ ਅਤੇ ਚਾਰ ਕਿੰਨੇ ਹੁੰਦੇ ਨੇ, ਸੋਲ੍ਹਾਂ ਦਸ, ਅਤੇ ਸੰਨਿਆਸੀ ਦਸਾਂ ਵਿੱਚ ਦਸ ਫਿਰਕੇ ਨੇ ਸੰਨਿਆਸੀਆਂ ਦੇ, ਉਹ ਉਹਨਾਂ 'ਚ ਭਰਮਾਏ ਗਏ, ਉਹ ਵੀ ਹੁਣ ਯਾਦ ਕਰਨੇ ਪੈਣਗੇ, ਦਸ ਫਿਰਕੇ ਕਿਹੜੇ ਨੇ ਸੰਨਿਆਸੀਆਂ ਦੇ, ਚਲੋ ਲਿਖਣੇ ਨੇ ਲਿਖ ਲਓ, ਨਹੀਂ ਅੱਗੇ ਚੱਲੀਏ, ਲਿਖਣੇ ਲਿਖੋ ਫਿਰ ਕੱਲ੍ਹ ਨੂੰ ਸੁਣਾ ਦਿਓ। ਹਾਂਜੀ, ਤੀਰਥੀ ਪਹਿਲਾਂ ਉਹਨਾਂ ਦਾ ਤੀਰਥੀ, ਤੀਰਥੀ ਇਹ ਦਸ ਫਿਰਕੇ ਨੇ ਸੰਨਿਆਸੀਆਂ ਦੇ, ਦਸ ਪੰਥ ਕਹਿ ਲਓ। ਹਾਂਜੀ, ਪਹਿਲਾ ਤੀਰਥੀ, ਦੂਜੇ ਆਸਰਮੀ, ਧਰਮੀ ਨਾ ਲਿਖ ਲਿਓ, ਆਸਰਮੀ ਆਲੇ ਨੂੰ ਕੰਨਾ ਸੱਸਾ ਪੈਰ ਚਰਾਰਾ ਮੰਮੀ ਨੂੰ ਵਿਹਾਰੀ, ਸੱਸੇ ਦੇ ਪੈਰ ਚਰਾਰਾ ਆਸਰਮੀ, ਅਤੇ ਬਣੀ 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 ਬੱਬਾ ਨੈਨੇ ਵਾਰੀ ਬਣੀ, ਚੌਥਾ ਅਰੰਨੀ ਐੜਾ ਰਾਰੇ ਟਿੱਪੀ ਨੈਨੇ ਨੂੰ ਵਿਹਾਰੀ ਅਰੰਨੀ, ਹਾਂ ਅਰੰਨੀ, ਅਤੇ ਅੱਗੇ ਕਿੰਨੇ ਹੋ ਗਏ, ਅੱਗੇ ਗਿਰੀ, ਬਦਾਮਾਂ ਦੀ ਗਿਰੀ ਨਹੀਂ, ਗੱਗੇ ਨੂੰ ਸਿਆਰੀ ਰਹਿਣ ਵਾਲੀ ਗਿਰੀ ਕਹਿੰਦੇ ਨਹੀਂ, ਐਤਵਾਰ ਗਿਰ ਪਿੱਛੇ ਗਿਰ ਲਾਉਂਦੇ ਨੇ, ਆਪਾਂ ਸਿੰਘ ਲਾਉਂਦੇ ਹਾਂ ਨਾ, ਉਹ ਪਿੱਛੇ ਗਿਰ ਲਾਉਂਦੇ ਨੇ, ਗਿਰੀ, ਹਾਂ ਪਰਵਤੀ, ਕਿੰਨੇ ਹੋ ਗਏ, ਛੇ ਹੋ ਗਏ, ਹਾਂ ਹਾਂ ਪਰਵਤੀ ਗਿਰੀ ਪਰਵਤੀ ਸਾਗਰ, ਹਾਂ ਸਾਗਰ, ਅੱਗੇ ਸਰਸਵਤੀ, ਸਰਸਵਤੀ ਸੱਸਾ ਰਾਰਾ ਸੱਸਾ ਫੇਰ ਵਾਹਵਾ, ਤਾਂ ਸੱਸੇ ਦੇ ਪੈਰ 'ਚ ਵਾਹਵਾ ਲਾ ਦਿਓ, ਸੱਸਾ ਰਾਰਾ ਸੱਸਾ ਸੱਸੇ ਦੇ ਪੈਰ 'ਚ ਵਾਹਵਾ, ਤਾਂ ਤੈਨੂੰ ਬਿਹਾਰੀ ਸਰਸਵਤੀ, ਸਰਸਵਤੀ ਸਾਗਰ ਸਰਸਵਤੀ, ਅੱਠ ਹੋ ਗਏ, ਕਿੰਨੇ ਰਹਿ ਗਏ, ਦੋ, ਫਿਰ ਪੁਰੀ ਪੱਪੇ ਨੂੰ ਕਰਿਆ ਪੁਰੀ, ਹਾਂਜੀ ਹਾਂਜੀ, ਅੱਗੇ ਜੀ ਭਾਰਤੀ, ਹੋ ਗਏ ਦਸ, ਇਉਂ ਇਹ ਦਸ ਫਿਰਕੇ ਨੇ ਸੰਨਿਆਸੀਆਂ ਦੇ। ਚਲੋ ਜੀ, ਉਹ ਫਿਰ ਬੰਦ ਹੋ ਗਿਆ, ਹਾਂਜੀ ਫੇਲ ਆ ਗਿਆ, ਨਹੀਂ ਅੱਜ ਤਾਂ ਲੱਗੀ ਹੋਈ ਆ, ਚਲੋ ਹਾਂ ਚਲੋ ਜੀ।
ਗੁਰ ਕਾ ਸ਼ਬਦ ਜੋ
ਸੋ ਮਹਾਰਾਜ ਕਹਿੰਦੇ ਯੋਗੇ ਤੁਸੀਂ ਬਾਰਾਂ ਫਿਰਕਿਆਂ 'ਚ ਭਰਮਾਏ ਫਿਰਦੇ ਹੋ, ਪੰਥਾਂ ਵਿੱਚ ਸੰਨਿਆਸੀ ਛੇ 'ਚ ਭਰਮਾਏ ਹੋਏ ਨੇ, ਪਰ ਗੁਰ ਕਾ ਸ਼ਬਦ ਜੋ ਮਰਜੀ ਵੈ, ਹਾਂ
ਸੋ ਪਾਏ ਮੋਖ ਦੁਆਰ,
ਉਹੀ ਮੁਕਤੀ ਦਾ ਦੁਆਰਾ ਪਾ ਸਕਦਾ ਜੋ ਗੁਰੂ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਵੇ।
ਬਿਨ ਸ਼ਬਦ ਸਭ ਦੂਜੇ ਲਾਗੇ,
ਪਰ ਬਿਨ ਸ਼ਬਦ ਤੋਂ ਗੁਰੂ ਉਪਦੇਸ਼ ਤੋਂ ਬਿਨਾਂ ਬਹੁਤ ਸਾਰੇ ਜਿਹੜੇ ਦੁਆਇਤ ਵਿੱਚ ਲੱਗੇ ਹੋਏ ਨੇ, ਥੋੜ੍ਹੇ ਨੇ ਲੋਕ ਜਿਹੜੇ ਸ਼ਬਦ ਵਿੱਚ ਲੱਗੇ ਨੇ,
ਦੇਖੋ ਹਿਰਦੇ ਵਿਚਾਰ
ਵਿਚਾਰ ਕੇ ਦੇਖ ਲਓ ਜੋਗੀ ਤੁਸੀਂ ਇਸ ਗੱਲ ਨੂੰ ਨਾਨਕ
ਨਾਨਕ ਵੱਡੇ ਸੇ ਵੱਡ ਭਾਗੀ
ਮਹਾਰਾਜ ਕਹਿੰਦੇ ਭਾਈ ਉਹ ਹੀ ਵੱਡੇ ਨੇ ਉਹ ਹੀ ਵੱਡਿਆਂ ਭਾਗਾਂ ਵਾਲੇ ਨੇ ਕਿਹੜੇ
ਜਿਨ ਸੱਚ ਰੱਖਿਆ ਉਰ ਧਾਰ
ਜਿਨ੍ਹਾਂ ਨੇ ਸੱਚ ਨੂੰ ਹਿਰਦੇ ਵਿੱਚ ਉਰ ਮੈਨੇ ਹਿਰਦੇ ਵਿੱਚ ਉਰ ਮੈਨੇ ਹਿਰਦਾ ਧਾਰਨ ਕਰਕੇ ਰੱਖਿਆ ਉਹ ਵੱਡੇ ਵੀ ਨੇ ਉਹ ਵੱਡੇ ਭਾਗੇ ਵੀ ਨੇ ਜਿਨ੍ਹਾਂ ਨੇ ਆਹ ਕੰਨ ਪਾਇਆ ਦੂਏ ਕੰਨ ਕੱਢ ਦਿੱਤਾ ਕੁਝ ਵੀ ਨਹੀਂ ਨਾ ਖੋਟੇ ਕਰਮ ਵਾਲੇ
ਗੁਰਮੁਖ ਗੁਰਮੁਖ ਰਤਨ ਲਹਿ ਲਿਵ ਲਾਏ
ਰਤਨ ਦੇ ਦੋ ਅਰਥ ਨੇ ਗੁਰਮੁਖ ਰਤਨ ਲਹਿ ਇੱਥੇ ਵਿਸ਼ਰਾਮ ਕਰੋ ਹਾਂ ਰਤਨ ਨਾਮ ਵੈਰਾਗ ਦਾ ਵੀ ਹੁੰਦਾ ਹੈ ਗੁਰਮੁਖ ਰਤਨ ਲਹਿ ਗੁਰਮੁਖ ਵੈਰਾਗ ਨੂੰ ਪ੍ਰਾਪਤ ਕਰਦੇ ਨੇ ਕਿਵੇਂ ਕਰਦੇ ਨੇ ਲਿਵ ਲਾਏ ਲਿਵ ਲਾ ਕੇ ਕਰਦੇ ਨੇ ਹਾਂਜੀ ਜਾਂ ਨਾਮ ਰੂਪੀ ਰਤਨ ਨੂੰ ਲਿਵ ਲਾ ਕੇ ਉਹਦੇ 'ਚ ਪ੍ਰਾਪਤ ਕਰਦੇ ਨੇ ਚਲੋ
ਗੁਰਮੁਖ ਪਰਖੈ ਰਤਨ ਸੁਭਾਏ
ਗੁਰਮੁਖ ਜਿਹੜੇ ਨੇ ਰਤਨ ਕੌਣ ਪਰਮੇਸ਼ਰ ਰੂਪ ਇੱਥੇ ਉਹਦਾ ਪਰਮੇਸ਼ਰ ਦਾ ਵਾਚਕ ਆ ਗਿਆ ਗੁਰਮੁਖ ਜਿਹੜੇ ਨੇ ਸੁਭਾਏ ਮੈਨੇ ਸੋ ਮੈਨੇ ਸ੍ਰੇਸ਼ਠ ਭਾਏ ਮੈਨੇ ਪ੍ਰੇਮ ਸੁਭਾਏ ਦੇ ਦੋ ਅਰਥ ਸੋ ਸ੍ਰੇਸ਼ਠ ਭਾਏ ਪ੍ਰੇਮ ਸ੍ਰੇਸ਼ਠ ਪ੍ਰੇਮ ਦੁਆਰਾ ਰਤਨ ਰੂਪ ਪਰਮੇਸ਼ਰ ਨੂੰ ਪਰਖ ਲੈਂਦੇ ਨੇ ਹਾਂਜੀ
ਗੁਰਮੁਖ ਸਾਚੀ ਕਾਰ ਕਮਾਏ
ਗੁਰਮੁਖੀ ਜਿਹੜੇ ਨੇ ਸੱਚੀ ਕਾਰ ਨੂੰ ਕਮਾਉਂਦੇ ਨੇ
ਗੁਰਮੁਖ ਸਾਚੇ ਮਨ ਪਤੀ ਆਏ
ਹਾਂ ਗੁਰਮੁਖਾਂ ਦਾ ਮਨ ਜਿਹੜਾ ਸੱਚੇ ਵਿੱਚ ਪਤੀ ਆਏ ਭਰੋਸਾ ਯੋਗ ਹੁੰਦਾ ਹੈ
ਗੁਰਮੁਖ
ਪਤੀ ਆਏ ਮੈਨੇ ਭਰੋਸਾ ਸੱਚ ਮਨ ਨੂੰ ਸੱਚੇ ਵਿੱਚ ਪਤੀਜ ਲੈਂਦੇ ਨੇ ਉਹਨਾਂ ਦਾ ਮਨ ਸੱਚੇ 'ਤੇ ਪਤੀਜਿਆ ਹੁੰਦਾ ਹੈ ਹਾਂਜੀ
ਗੁਰਮੁਖ ਅਲੱਖ ਲਿਖਾਏ ਤਿਸ ਭਾਵੈ
ਗੁਰਮੁਖ ਤੇ ਵਿਸ਼ਰਾਮ ਕਰ ਗੁਰਮੁਖ
ਗੁਰਮੁਖ
ਅਲੱਖ ਲਿਖਾਏ
ਅਲੱਖ ਲਿਖਾਏ
ਗੁਰਮੁਖ ਜਿਹੜੇ ਨੇ ਅਲੱਖ ਜਿਹੜਾ ਨਹੀਂ ਲਿਖਿਆ ਜਾਂਦਾ ਪਰਮੇਸ਼ੁਰ ਨਹੀਂ ਜਾਣਿਆ ਜਾਂਦਾ ਲਿਖਾਏ ਉਹਨੂੰ ਲਿਖ ਲੈਂਦੇ ਨੇ ਜਾਣ ਲੈਂਦੇ ਨੇ ਤਿਸ ਭਾਵੈ ਉਹਨੂੰ ਭਾ ਜਾਂਦੇ ਨੇ ਪਰਮੇਸ਼ੁਰ ਨੂੰ ਬਦਲੋ ਤੁਸੀਂ ਹੱਥ ਰੱਖਿਓ ਜੀ ਪੁੱਛ ਤੂੰ ਬੋਲੀ ਚੱਲ ਚੱਲ ਪਿਆ
ਗੁਰਮੁਖ
ਵਾਰ ਵਾਰ ਕਣਕ ਖਿੱਚਣਾ ਪਊ ਫਿਰ ਤੇ
ਨਾਮ ਦਾਨ ਇਸਨਾਨ
ਨਾਨਕ
ਨਾਨਕ
ਗੁਰਮੁਖ ਚੋਟ ਨਾ ਖਾਵੈ ਜਿਹੜੇ ਗੁਰਮੁਖ ਨੇ ਬਈ ਜਮਾਂ ਦੀਆਂ ਚੋਟਾਂ ਨਹੀਂ ਖਾਂਦੇ ਨਹੀਂ ਤਾਂ ਜਮਕਾਲ ਸਹਿ ਹੈ ਸਿਰ ਡੰਡਾ ਹੈ ਪੜ੍ਹ ਦੇਣਾ ਕਿੱਥੇ ਆਪਾਂ ਕਿੱਥੇ ਚਲੋ ਸੋਲੇ 'ਚ ਠੀਕ ਹੈ ਪੰਜਾਬੀ ਸਾਹਿਬ ਨਾ ਕਹਿਤਾ ਕਿਸੇ ਨੇ ਹਾਂਜੀ ਹਾਂਜੀ ਬੋਲੋ ਜੀ ਫਿਰ ਕਹਿੰਦੇ ਗੁਰਮੁਖ ਦੀ ਪ੍ਰਕਿਰਿਆ ਕੀ ਹੁੰਦੀ ਹੈ ਸਵਾਲ ਕੀਤਾ ਸਿੱਧਾ ਨੇ ਹੁਣ ਗੁਰਮੁਖ ਦੀ ਪ੍ਰਕਿਰਿਆ ਦੱਸਣਗੇ ਕੀ ਹੈ ਕੀ ਕਰਦੇ ਨੇ ਗੁਰਮੁਖ ਉਹਦੀ ਨਿੱਤ ਦੀ ਕਿਰਿਆ ਕੀ ਹੈ
ਗੁਰਮੁਖ ਨਾਮ ਦਾਨ ਇਸਨਾਨ
ਹਾਂ ਗੁਰਮੁਖ ਨਾਮ ਦਾਨ ਇਸਨਾਨ ਗੁਰਮੁਖ ਮਤਵਲੇ ਉੱਠਦੇ ਨੇ ਉਹ ਮਤਵਲੇ ਉੱਠ ਕੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਕੇ ਕੀ ਕਰਦੇ ਨੇ ਫਿਰ ਸੌਂ ਜਾਂਦੇ ਨੇ ਨਹੀਂ ਨਾਮ ਜਪਦੇ ਨੇ ਨਾਮ ਫਿਰ ਨਾਮ ਜਪ ਜਪ ਕੇ ਜਿਹੜੀ ਆਪਣੀ ਕਿਰਤ ਕਮਾਈ ਹੁੰਦੀ ਹੈ ਉਹਨਾਂ ਦੀ ਉਹ 'ਚੋਂ ਫਿਰ ਦਾਨ ਕਰਦੇ ਦਸਵੰਧ ਕੱਢਦੇ ਨੇ ਲੋੜਵੰਦਾਂ ਦੀ ਲੋੜ ਪੂਰੀ ਕਰਦੇ ਨੇ ਹਾਂਜੀ
ਗੁਰਮੁਖ ਲਾਗੇ ਸਹਿਜ ਧਿਆਨ
ਫਿਰ ਗੁਰ ਇਹ ਨਿਸ਼ਾਨੀਆਂ ਨੇ ਗੁਰਮੁਖ ਦੀਆਂ ਜਿਹੜੇ ਪਹਿਲਾਂ ਇਸ਼ਨਾਨ ਕਰਦੇ ਨੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਕਿਰਤ ਤੋਂ ਦਸਵੰਧ ਕੱਢ ਦਿੰਦੇ ਨੇ ਨਾਮ ਜਪਦੇ ਨੇ ਉਹਨਾਂ ਦਾ ਫਿਰ ਸਹਿਜ ਧਿਆਨ ਸੁਤੇ ਧਿਆਨ ਲੱਗਣ ਲੱਗ ਜਾਂਦਾ ਹੈ ਫਿਰ ਜੁਗਤੀ ਪੁੱਛਣ ਦੱਸਣ ਦੀ ਲੋੜ ਨਹੀਂ ਕੋਈ ਕਿਸੇ ਨੂੰ ਆਹ ਗੁਣ ਆ ਜਾਣ ਕਈ ਪੁੱਛਣ ਲੱਗ ਜਾਂਦੇ ਜੁਗਤੀਆਂ ਫਿਰ ਉਹ ਇੱਕ ਹੋਰ ਕੋਈ ਦੱਸ ਗਿਆ ਤੀਜਾ ਹੋਰ ਕੋਈ ਦੱਸ ਗਿਆ ਫਸੇ ਰਹਿੰਦੇ ਨੇ ਤੁਸੀਂ ਉੱਚੀ ਬੋਲੀ ਜਾਓ ਹਾਂ ਮਾਨ ਕੌਣ ਪਾਉਂਦਾ ਹੈ ਜਿਹੜੇ ਗੁਰਮੁਖ ਨੇ ਕਿੱਥੇ ਪਾਉਂਦੇ ਨੇ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਾਂਜੀ ਭਾਉ ਹੈ
ਜਨ ਪ੍ਰਧਾਨ
ਹਾਂ ਗੁਰਮੁਖ ਜਿਹੜੇ ਨੇ ਜੀ ਗੁਰਮੁਖ ਦੇ ਵਿਸ਼ਰਾਮ ਕਰਨਾ ਹੈ ਗੁਰਮੁਖ
ਗੁਰਮੁਖ
ਭਾਉ ਭੰਜਨ ਪ੍ਰਧਾਨ
ਭਾਉ ਭੰਜਨ ਪ੍ਰਧਾਨ
ਇਹਦੇ ਦੋ ਅਰਥ ਨੇ ਪਹਿਲਾ ਅਰਥ ਭਾਉ ਵੱਖਰਾ ਭੰਜਨ ਵੱਖਰਾ ਨਾ ਜੇ ਵੱਖਰਾ ਪਾਠ ਹੈ ਫਿਰ ਇਹ ਅਰਥ ਹੁੰਦੇ ਨੇ ਗੁਰਮੁਖ ਜਿਹੜੇ ਨੇ ਰੱਬ ਦਾ ਜਿਹੜਾ ਹੈ ਡਰ ਮੰਨਦੇ ਨੇ ਹਾਂਜੀ ਭਾਉ ਭੰਜਨ ਉਹਨਾਂ ਨੇ ਭਾਉ ਨੂੰ ਜਿਹੜਾ ਸੀ ਨਾਸ ਕੀਤਾ ਹੋਇਆ, ਪੰਜਨਵੇਂ ਨੇ ਨਾਸ ਕੀਤਾ ਹੋਇਆ, ਹਰ ਪ੍ਰਕਾਰ ਦੇ ਡਰ ਨੂੰ ਉਹਨੇ ਨਾਸ ਕੀਤਾ ਹੈ। ਇਸ ਕਰਕੇ ਉਹ ਮੁਖੀ ਨੇ, ਹਾਂਜੀ ਪ੍ਰਧਾਨਵੇਂ ਨੇ ਮੁਖੀ ਨੇ ਜਾਂ ਡਰ ਨੂੰ ਨਾਸ ਕਰਨ ਵਿੱਚ ਮੁਖੀ ਹੁੰਦੇ ਨੇ, ਉਹ ਇਉਂ ਵੀ ਲਿਖ ਲਿਓ। ਦੂਜਾ ਅਰਥ, ਜੇ ਭਾਉ ਭੰਜਨ ਪਾਠ ਇਕੱਠਾ ਹੋਵੇ, ਫਿਰ ਭਾਉ ਭੰਜਨ ਪਰਮੇਸ਼ਰ ਦਾ ਵਾਚਕ ਹੈ, ਕਿਉਂ ਭਾਉ ਨੂੰ ਨਾਸ ਕਰਨ ਵਾਲਾ ਪਰਮੇਸ਼ਰ, ਉਹ ਭਾਉ ਭੰਜਨ ਜਿਹੜਾ ਪਰਮੇਸ਼ਰ ਹੈ ਨਾ, ਉਹਦੀ ਪ੍ਰਾਪਤੀ ਕਰਕੇ ਕਰਨ ਵਿੱਚ, ਉਹਦੀ ਪ੍ਰਾਪਤੀ ਕਰਨ ਵਿੱਚ ਪ੍ਰਧਾਨ ਹੁੰਦੇ ਨੇ, ਮੁਖੀ ਹੁੰਦੇ ਨੇ। ਭਾਉ ਭੰਜਨ ਜਿਹੜਾ ਪਰਮੇਸ਼ਰ ਹੈ ਨਾ, ਉਹਦੀ ਪ੍ਰਾਪਤੀ ਕਰਨ ਵਿੱਚ ਉਹ ਮੁਖੀ ਹੁੰਦੇ ਨੇ, ਪ੍ਰਧਾਨ ਹੁੰਦੇ ਨੇ। ਹਾਂਜੀ
ਗੁਰਮੁਖ ਕਰਨੀ ਕਾਰ ਕਰਾਏ,
ਗੁਰਮੁਖ
ਗੁਰਮੁਖ
ਕੀ ਕਰਦੇ ਨੇ,
ਕਰਨੀ ਕਾਰ ਕਰਾਏ,
ਕਰਨੀ ਸੁਭ ਕਰਨੀ ਆਪ ਕਰਦੇ ਨੇ, ਹੋਰਾਂ ਤੋਂ ਕਰਾਉਂਦੇ ਨੇ।
ਨਾਨਕ ਗੁਰਮੁਖ ਮੇਲ ਮਿਲਾਏ,
ਗੁਰਾਂ ਦੁਆਰਾ ਗੁਰਮੁਖ ਜਿਹੜੇ ਨੇ ਮੇ ਪ੍ਰਭੂ ਦੇ ਮੇਲ ਵਿੱਚ ਮਿਲਾ ਦਿੰਦੇ ਨੇ।
ਗੁਰਮੁਖ ਸ਼ਾਸਤਰ ਸਿਮਰਤ ਵੇਦ,
ਗੁਰਮੁਖਾਂ ਨੂੰ ਛੇ ਸ਼ਾਸਤਰਾਂ ਦਾ, ਸਿਮਰਤੀਆਂ ਕਿੰਨੀਆਂ ਨੇ, ਸਤਾਈ ਸਿਮਰਤੀਆਂ ਦਾ, ਵੇਦ ਕਿੰਨੇ ਨੇ, ਚਾਰੇ ਵੇਦਾਂ ਦਾ ਗਿਆਨ ਹੁੰਦਾ ਹੈ।
ਗੁਰਮੁਖ ਪਾਵੇ ਘੱਟ ਘੱਟ ਭੇਦ,
ਗੁਰਮੁਖ ਜਿਹੜੇ ਨੇ ਹਿਰਦੇ ਹਿਰਦੇ ਦੇ ਭੇਦ ਨੂੰ ਜਾਣਦੇ ਨੇ, ਵੀ ਉਹਨੇ ਅੰਦਰ ਕੀ ਸੋਚਿਆ ਹੋਇਆ।
ਗੁਰਮੁਖ ਵੈਰ ਵਿਰੋਧ ਗਵਾਵੇ,
ਗੁਰਮੁਖ ਜਿਹੜੇ ਨੇ ਅੰਦਰੋਂ ਵੈਰ ਵਿਰੋਧ ਗਵਾ ਦਿੰਦੇ ਨੇ। ਵੈਰ ਕੀ ਹੁੰਦਾ, ਵਿਰੋਧ ਕੀ ਹੁੰਦਾ, ਇੱਕੋ ਜਿਹਾ ਨਹੀਂ ਲੱਗਦੇ। ਹਾਂ, ਵੈਰ ਵੈਰ ਜਿਹੜਾ ਅਨਾਦੀ ਕਾਲ ਦਾ ਹੋਵੇ, ਪੁਰਾਣਾ ਚੱਲਿਆ ਹੋਵੇ, ਜਿਵੇਂ ਉਹ ਤੁਹਾਨੂੰ ਸਾਖੀ ਸੁਣਾਈ ਸੀ, ਹਾਹਾ ਅਤੇ ਹੂਹੂ ਦੀ, ਹਾਥੀ ਬਣ ਗਿਆ ਸੀ ਇੱਕ, ਉਹਨਾਂ 'ਚੋਂ ਇੱਕ ਤੰਦੂਆ ਬਣ ਗਿਆ ਸੀ, ਉਹ ਤੰਦੂਏ ਦੇ ਪੁਰਾਣਾ ਵੈਰ ਸੀ, ਹਾਥੀ ਨੂੰ ਖਿੱਚ ਲਿਆ ਸੀ ਪਾਣੀ ਵਿੱਚ, ਉਹਨੂੰ ਵੈਰ ਕਹਿੰਦੇ ਨੇ, ਪੁਰਾਣੇ ਜਨਮਾਂ ਦਾ ਵੈਰ। ਕਹਿੰਦੇ ਨੇ ਆਪਣੀ, ਕੀ ਤੂੰ ਮੇਰਾ ਪੁਰਾਣਾ ਜਨਮਾਂ ਦਾ ਵੈਰ ਲੈਣ ਲੱਗਾ ਹੈ, ਉਹ ਪਿਛਲਾ, ਹਾਂਜੀ ਕੋਈ ਪਿਛਲਾ ਹੀ ਵੈਰ ਲੈਣ ਲੱਗਾ, ਖਾਨਦਾਨ ਨਹੀਂ ਪੁਰਾਣੇ ਕਰਮਾਂ ਦਾ, ਹਾਂਜੀ ਅਨਾਦੀ ਵੈਰ, ਜਿਵੇਂ ਬਿੱਲੀ ਅਤੇ ਚੂਹੇ ਦਾ ਹੁੰਦਾ, ਅਨਾਦੀ ਹੈ, ਮੁੜਦਾ ਹੀ ਆ ਉਹਨਾਂ ਦਾ, ਪੁਰਾਣਾ ਹੀ ਕੋਈ। ਇਸੇ ਤਰ੍ਹਾਂ ਜਿਹੜਾ ਵਿਰੋਧ ਹੁੰਦਾ, ਜਿਹੜਾ ਮੌਕੇ 'ਤੇ ਬਣ ਜਾਵੇ, ਮੌਕੇ 'ਤੇ ਸਿਰਾ ਪਵੇ, ਪਹਿਲਾਂ ਮਿੱਤਰ ਹੁੰਦਾ, ਫਿਰ ਪਤਾ ਨਹੀਂ ਲੱਗਦਾ ਕਦੋਂ ਦੁਸ਼ਮਣ ਬਣ ਜਾਏ, ਮੌਕੇ 'ਤੇ ਕੰਮ ਹੋ ਜਾਂਦਾ। ਥੋੜ੍ਹੀ ਬਹੁਤੀ ਚੀਜ਼ਾਂ ਨਾ ਦਿੱਤੀਆਂ, ਸਵਾਰਥ ਪੂਰਾ ਨਾ ਕੀਤਾ, ਠੀਕ ਹੈ ਵੱਡੋ ਇਹਨੂੰ ਹੁਣ, ਫਿਰ ਤਾਂ ਪਿਓ ਦਾ ਹੀ ਵੈਰੀ ਬਣ ਜਾਂਦਾ। ਜੇ ਨਹੀਂ ਜਾਇਦਾਦ ਦਿੱਤੀ, ਠੀਕ ਹੈ ਕਾ ਪੜ੍ਹਦਾ ਤੇਰਾ ਕੀਰਤਨ ਸੋਲਾ ਮੈਂ, ਉਹ ਮੌਕੇ ਦਾ ਹੀ ਹੋ ਜਾਂਦਾ। ਚਲੋ,
ਗੁਰਮੁਖ ਸਗਲੀ ਗਣਤ ਮਿਟਾਵੇ,
ਗੁਰਮੁਖ ਜਿਹੜਾ ਹੋਵੇ ਜੀ, ਸਾਰੀਆਂ ਕਰਮਾਂ ਦੀਆਂ ਗਿਣਤੀਆਂ ਮਿਟਾ ਦਿੰਦਾ, ਗਿਣਤੀ ਨਹੀਂ ਰਹਿੰਦੀ, ਅੱਜ ਮੈਂ ਇੰਨੇ ਘੰਟੇ ਭਾਂਡੇ ਮਾਂਜੇ ਸੀ, ਇਹ ਜੋੜੇ ਝਾੜੇ ਸੀ, ਇਉਂ ਉਹ ਫਿਰ ਗਿਣਤੀ ਨਹੀਂ ਕਰਦਾ, ਮਿਟਾ ਦਿੰਦਾ ਕਰਮਾਂ ਦੀ, ਜਣਾਉਂਦਾ ਨਹੀਂ।
ਗੁਰਮੁਖ
ਇੰਨਿਆਂ ਨੂੰ ਮੈਂ ਲੰਗਰ ਲਾਇਆ ਸੀ, ਗ੍ਰੰਥੀ ਨੇ ਅਰਦਾਸ ਨਹੀਂ ਕੀਤੀ, ਮੇਰਾ ਨਾਂ ਹੀ ਨਹੀਂ ਲਿਆ ਉਹਦੇ 'ਚ, ਅਰਦਾਸ ਤਾਂ ਕੀਤੀ, ਨਾਂ ਨਹੀਂ ਲਿਆ, ਇਹਨੂੰ ਨਾ ਦਿਓ ਜੋ ਕੋਈ ਦੁੱਖੀ ਡਾਲਾ, ਕੋਈ ਨਾਂ ਤਾਂ ਲਿਆ ਨਹੀਂ, ਐਂ ਕਹਿ ਹੋ ਜਾਂਦਾ। ਉਹ ਕਰਮਾਂ ਦੀ ਗਿਣਤੀ ਜਿਹੜੀ ਹੈ ਨਹੀਂ ਕਰਦਾ, ਉਹ ਗੁਰਮੁਖ ਜਿਹੜਾ ਹੈ ਆਪਣੇ ਆਨੰਦ 'ਚ ਰਹਿੰਦਾ।
ਗੁਰਮੁਖ ਰਾਮ ਨਾਮ ਰੰਗ ਰਾਤਾ,
ਠੀਕ ਉਹਦੇ ਰੰਗ ਵਿੱਚ ਰੱਤਾ ਰਹਿੰਦਾ ਹੈ, ਹਾਂਜੀ ਸਿਮਰ ਕਰਕੇ ਕਰਕੇ ਲਾਲ ਰੰਗ ਹੋ ਜਾਂਦਾ ਚੋ ਚੂਆ, ਭੈੜਾ ਰੰਗ ਜਿਹੜਾ ਹੈ ਉਹ ਉਤਰ ਜਾਂਦਾ, ਜਿਹੜਾ ਵਿਕਾਰਾਂ ਦਾ ਹੁੰਦਾ, ਮਨਮੁਖਤਾ ਦਾ ਹੁੰਦਾ, ਫਰਕ ਹੁੰਦਾ ਨਾ। ਹਾਂਜੀ
ਨਾਨਕ ਗੁਰਮੁਖ ਖਸਮ ਪਛਾਤਾ,
ਹਾਂ ਗੁਰੂ ਬਣ, ਹਾਂਜੀ ਆਪਣੇ ਖਸਮ ਨੂੰ ਪਛਾਤਾ ਮੈਨੇ ਪਹਿਚਾਣ ਲੈਂਦਾ ਹੈ, ਖਸਮ ਮੈਨੇ ਮਾਲਕ, ਮਾਲਕ ਕੌਣ ਹੈ, ਪਰਮੇਸ਼ਰ। ਹਾਂਜੀ
ਬੇਨ ਗੁਰ ਭਰਮੇ ਆਵੇ ਜਾਏ,
ਜੇ ਗੁਰੂ ਵਾਲੇ ਨਹੀਂ ਬਣੇ ਬਈ, ਫਿਰ ਤਾਂ ਭਰਮ ਵਿੱਚ ਜੰਮ ਕੇ ਆਉਂਦਾ, ਮਰ ਕੇ ਜਾਂਦਾ, ਭਰਮ 'ਚ ਰਹਿੰਦਾ, ਕਿੰਨੀ ਲੋੜ ਹੈ ਫਿਰ ਗੁਰੂ ਦੀ ਜ਼ਿੰਦਗੀ 'ਚ। ਚਲੋ
ਬੇਨ ਗੁਰ ਘਾਲ ਨਾ ਪਾਵੇ ਥਾਏ,
ਗੁਰੂ ਵਾਲੇ ਬਣੇ ਤੋਂ ਬਿਨਾਂ ਕੀਤੇ ਕਰਮਾਂ ਦੀ ਕਮਾਈ ਦੀ ਘਾਲ ਥਾਏ ਨਹੀਂ ਪੈਂਦੀ, ਕਹਿੰਦੀ ਕੀ ਲੋੜ ਹੈ ਗੁਰੂ ਵਾਲੇ ਬਣਦੀ, ਨਾਮ ਪਹਿਲਾਂ ਬਥੇਰਾ ਜਪਦੇ ਹਾਂ ਅਸੀਂ, ਉਹ ਕਮਾਈ ਕੀਤੀ ਸਫਲ ਹੀ ਨਹੀਂ ਹੁੰਦੀ। ਹਾਂਜੀ ਚਲੋ
ਬੇਨ ਗੁਰ ਮਨੁਆ ਅਤ ਡਲਾਏ,
ਗੁਰੂ ਤੋਂ ਬਿਨਾਂ ਮਨੁਆ ਡੋਲਦਾ ਰਹਿੰਦਾ, ਸਥਿਰ ਨਹੀਂ ਰਹਿੰਦਾ। ਹਾਂਜੀ
ਬੇਨ ਗੁਰ ਤ੍ਰਿਪਤ ਨਹੀਂ ਬਿਖ ਖਾਏ,
ਹਾਂ ਜ਼ਰੂਰੀ ਵਿਸਰਾਮ ਜੀ ਨਹੀਂ ਤੇ,
ਬੇਨ ਗੁਰ
ਤ੍ਰਿਪਤ ਨਹੀਂ,
ਤ੍ਰਿਪਤ ਨਹੀਂ,
ਜੇ ਨਹੀਂ ਤਾਂ ਨਹੀਂ ਰੁਕਾਂਗੇ ਨਾ, ਬੇਨ ਗੁਰ ਤ੍ਰਿਪਤ ਫਿਰ ਇਹ ਆਪਣੇ ਹੱਥ ਲਾ ਲੈਣਗੇ ਜਿਹੜੇ ਬਿਨਾਂ ਗੁਰੂ ਵਾਲੇ ਨੇ। ਸਾਨੂੰ ਤਾਂ ਬਿਨਾਂ ਗੁਰੂ ਦੀ ਤ੍ਰਿਪਤੀ ਹੋ ਗਈ ਜੀ, ਨਹੀਂ ਬਿਖ ਖਾਏ ਅਸੀਂ ਕੋਈ ਬਿਖ ਨਹੀਂ ਖਾਧੀ ਵਿਸ਼ਿਆਂ ਰੂਪੀ। ਫਿਰ ਇੱਦਾਂ ਅਰਥ ਕੱਢ ਲੈਣਗੇ ਉਹ, ਜਿਵੇਂ ਅੱਜ ਕੱਲ੍ਹ ਦੇ ਪ੍ਰੋਫੈਸਰ ਕੱਢੀ ਜਾਂਦੇ ਆ ਨਾ। ਅਤੇ ਇਉਂ ਬਿਨ ਗੁਰ ਕਿੱਥੇ ਰੁਕਣਾ ਹੈ?
ਤ੍ਰਿਪਤ ਨਹੀਂ ਸੋ
ਵਿਸ਼ਰਾਮ ਨਾਲ ਕਿੰਨਾ ਉਲਟ ਹੋ ਜਾਂਦਾ। ਗੁਰੂ ਤੋਂ ਬਿਨਾਂ ਤ੍ਰਿਪਤੀ ਨਹੀਂ, ਬਿਖ ਖਾਏ ਵਿਸ਼ਿਆਂ ਨੂੰ ਖਾਂਦਾ ਹੈ, ਵਿਸ਼ਿਆਂ ਰੂਪੀ ਵਿਹ ਨੂੰ ਖਾਂਦਾ ਹੈ। ਉਹ ਕੋਈ ਫੌਜੀ ਜਰਨੈਲ ਸੀ, ਵਿਸ਼ਰਾਮ ਦੀ ਗੱਲ ਚੇਤੇ ਆ ਗਈ। ਉਹਨੇ ਆਪਣੀ ਫੌਜ ਦੇ ਸਿਪਾਹੀਆਂ ਨੂੰ ਕਿਹਾ, ਮੂਹਰੇ ਠੱਗ ਆ ਗਏ, ਪੰਜ ਚਾਰ ਚੋਰ ਆ ਗਏ, ਠੱਗ ਆ ਗਏ। ਉਹਨਾਂ ਨੂੰ ਕਹਿਣ ਲੱਗਾ, ਰੋਕੋ ਮਤ ਜਾਣੇ ਦਿਓ। ਉਹਨੇ ਤਾਂ ਰੋਕੋ ਅਤੇ ਆਪਣੇ ਮੁਤਾਬਕ ਕਿਹਾ ਵੀ ਇਹਨਾਂ ਰੋਕੋ, ਜਾਣ ਨਾ ਦਿਓ। ਉਹਨਾਂ ਨੇ ਆਪਣੇ ਮੁਤਾਬਕ ਵਿਸ਼ਰਾਮ ਲਾ ਲਿਆ, ਉਹਨਾਂ ਨੇ ਵਿਸ਼ਰਾਮ ਲਾ ਲਿਆ, ਰੋਕੋ ਮਤ ਜਾਣੇ ਦਿਓ। ਉਹਨਾਂ ਨੇ ਭਜਾ ਦਿੱਤੇ, ਜਾਣ ਦਿੱਤੇ। ਉਹ ਕਹਿੰਦੇ, ਸਹੁਰੇ ਤੁਹਾਨੂੰ ਕਿਹਾ ਸੀ ਰੋਕਣਾ ਸੀ, ਭਜਾ ਦਿੱਤੇ ਤੁਸੀਂ। ਕਹਿੰਦੇ, ਤੁਸੀਂ ਕਿਹਾ ਸੀ ਵੀ ਰੋਕੋ ਮਤ, ਜਾਣੇ ਦਿਓ। ਇਉਂ ਹੋ ਜਾਂਦਾ ਕੰਮ, ਇਹੀ ਵਿਸ਼ਰਾਮ ਦਾ ਕੰਮ। ਵਿਸ਼ਰਾਮ ਇੱਧਰ ਉੱਧਰ ਹੋ ਗਿਆ ਅਨਰਥ, ਹਾਂ ਪਕਾ ਲਓ ਫਿਰ ਇਹਨੂੰ। ਠੀਕ, ਸੌ ਪੰਨੇ ਕਰਕੇ ਆ ਜੇ ਮੈਂ ਅੱਜ ਅਖੰਡ ਪਾਠ ਸਾਹਿਬ 'ਤੇ। ਵਿਸ਼ਰਾਮ ਕਿੰਨੇ ਕੀਤੇ ਸੀ? ਘੋੜ ਦੌੜ ਹੋਈ ਸਾਰੀ। ਚਲੋ ਹਾਂਜੀ, ਜੇ ਗੁਰੂ ਵਾਲੇ ਨਹੀਂ ਬਣੇ, ਬਿਸ਼ੀਅਰ ਜਿਹੜਾ ਸੱਪ, ਕਿਹੜਾ ਸੱਪ? ਕਾਲ ਰੂਪੀ ਸੱਪ ਡੰਗ ਮਾਰ ਜਾਂਦਾ ਆ ਕੇ, ਮਰ ਵਾਟ, ਫਿਰ ਮੌਤ ਦੇ ਰਸਤੇ ਤੁਰਨਾ ਪੈਂਦਾ, ਵਾਟਮੈਨ ਰਸਤਾ। ਜਾਂ ਬਿਨ ਗੁਰ ਬਿਸ਼ੀਅਰ ਡਸੈ, ਗੁਰੂ ਤੋਂ ਬਿਨਾਂ ਪ੍ਰਤੱਖ ਸੱਪ ਵੀ ਡੰਗ ਮਾਰ ਜਾਂਦਾ, ਸੱਪ ਆ ਕੇ ਲੜ ਜਾਂਦਾ। ਅਤੇ ਮਰ ਵਾਟ, ਰਸਤੇ 'ਚ ਮਰ ਜਾਂਦਾ ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ। ਹਾਂਜੀ, ਇਉਂ ਹੋ ਜਾਂਦਾ।
ਨਾਨਕ
ਕਹਿੰਦੇ ਰਾਹ 'ਚ ਮਰ ਗਿਆ ਜੀ, ਕੀ ਕਰੀਏ?
ਨਾਨਕ ਗੁਰ ਬਿਨ ਘਾਟੇ ਘਾਟ,
ਗੁਰੂ ਤੋਂ ਬਿਨਾਂ ਤਾਂ ਸਭ ਕੁਝ ਘੱਟੇ ਘੱਟ ਹੈ ਜੀ। ਫਿਰ ਜ਼ਿੰਦਗੀ ਦਾ ਲਾਹਾ ਨਹੀਂ, ਜਿਹੜੀ ਜ਼ਿੰਦਗੀ ਲੰਘ ਰਹੀ ਹੈ ਨਾ, ਤੋਂ ਬਿਨਾਂ ਕਨਾਫਾ ਹੀ ਕਨਾਫਾ, ਨਫ਼ਾ ਨਹੀਂ ਕੋਈ।
ਜਿਸ ਗੁਰ ਮਿਲੇ ਤਿਸ ਪਾਰ ਉਤਾਰੈ,
ਹਾਂ ਪਰ ਜਿਹਨੂੰ ਮਿਲ ਜਾਂਦਾ ਗੁਰੂ, ਗੁਰੂ ਦਾ ਕਰਤੱਵ ਕੀ ਹੈ? ਆਪਣੇ ਸੁੱਖ ਨੂੰ ਪਾਰ ਲਾਉਂਦਾ, ਭਾਵੇਂ ਉਹ ਬ੍ਰਹਮ ਗਿਆਨੀ ਨਹੀਂ ਵੀ ਬਣਿਆ ਨਾ, ਨਰਕਾਂ 'ਚ ਨਹੀਂ ਡੁੱਬਣ ਦਿੰਦਾ, ਵਾਂ ਫੜ ਕੇ ਕੱਢ ਲੈਂਦਾ, ਕੱਢ ਹੀ ਨਰਕ 'ਤੇ ਤੂੰ ਆਉਂਦਾ ਨਾ। ਹਾਂਜੀ,
ਅਵਗੁਣ ਮੇਟੈ,
ਪਰ ਪਹਿਲਾਂ ਉਹ ਗੁਣ ਵੀ ਮੇਟ ਦਿੰਦਾ। ਹਾਂਜੀ, ਸ਼ੁਭ ਗੁਣ ਪੈਦਾ ਕਰ ਦਿੰਦਾ ਹੈ, ਹਾਂ ਸ਼ੁਭ ਗੁਣ ਜਿਹੜਾ ਪਾਉਣੇ ਵਿਚਾਰੇ ਸੀ, ਸਤ ਸਤਮ ਤੋਕ ਦਿਆ ਧਰਮ ਆਦਿਕ, ਉਹ ਗੁਣ ਪੈਦਾ ਕਰ ਦਿੰਦਾ ਅੰਦਰ ਦਾ, ਵੀ ਗੁਣ ਔਗੁਣਾਂ ਨੂੰ ਮਾਰ ਦਿੰਦਾ, ਇਉਂ ਨਿਸਤਾਰ ਤਾਰ ਲੈਂਦਾ।
ਮੁਕਤ ਮਹਾਂਸੁਖ ਗੁਰ ਸ਼ਬਦ ਵਿਚਾਰ,
ਗੁਰੂ ਸ਼ਬਦ ਵਿਚਾਰ ਦੁਆਰਾ ਮਹਾਂਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਨਾਲੇ ਤਾਂ ਨਾਲੇ ਮੁਕਤੀ ਮਿਲ ਜਾਂਦੀ ਹੈ। ਮੁਕਤ ਮਹਾਨੀ ਪੜ੍ਹਨਾ ਨਾ, ਮੁਕਤ ਮਹਾਂਸੁਖ, ਤੁਸੀਂ ਠੀਕ ਪੜ੍ਹਿਆ। ਹਾਂਜੀ, ਮਹਾਂਸੁਖ ਕਿਹੜਾ? ਆਤਮਿਕ ਸੁੱਖ, ਉਹ ਮਿਲ ਜਾਂਦਾ।
ਗੁਰਮੁਖ ਕਦੇ ਨਾ ਆਵੇ ਹਾਰ,
ਗੁਰਮੁਖ ਨੂੰ ਜੀ, ਗੁਰਮੁਖ 'ਤੇ ਵਿਸ਼ਰਾਮ ਕਰਕੇ, ਗੁਰਮੁਖ
ਗੁਰਮੁਖ
ਹਾਂ ਕੀ ਹੁੰਦਾ?
ਕਦੇ ਨਾ ਆਵੇ ਹਾਰ,
ਜ਼ਿੰਦਗੀ 'ਚ ਉਹਨੂੰ ਹਾਰ ਨਹੀਂ ਆਉਂਦੀ। ਹੋਰ
ਤਨ ਹਟੜੀ ਇਹ ਮਨ,
ਇਹ ਹਾਇ ਨੋਕ ਨਹੀਂ ਲਾਇਆ,
ਇਹੋ ਮਨ ਬਣਜਾਰਾ,
ਹਾਂ ਤਨ ਹਟੜੀ, ਜਿਹੜਾ ਸਰੀਰ ਰੂਪੀ ਹੱਟ ਹੈ ਨਾ, ਹਟੜੀ ਮੈਨੇ ਹੱਟ, ਸਰੀਰ ਰੂਪੀ ਹੱਟੀ ਵਿੱਚ ਇਹ ਮਨ ਜਿਹੜਾ ਬਣਜਾਰਾ ਹੋ ਕੇ ਬੈਠਾ ਹੈ, ਵਪਾਰੀ ਹੋ ਕੇ ਬੈਠਾ ਹੈ। ਕਿਹੜਾ ਵਪਾਰ ਕਰਾਈਏ ਫਿਰ ਮਨ ਤੋਂ? ਅੱਗੇ ਦੱਸ ਰਹੇ ਨੇ ਮਹਾਰਾਜ,
ਨਾਨਕ ਸਹਿਜੇ ਸੱਚ ਵਪਾਰ,
ਹਾਂ ਸਹਿਜ ਵਿੱਚ ਦਾ ਵਪਾਰ ਕਰੇ, ਗਿਆਨ ਦਾ, ਸੱਚੇ ਨਾਮ ਦਾ ਵਪਾਰ ਕਰੇ। ਹਾਂਜੀ, ਗੁਰਮੁਖ ਦੱਸਿਓ ਜੀ, ਹਾਂਜੀ ਚਾਲੀਵੇਂ
ਗੁਰਮੁਖ ਚੁਕੇ ਆਵਨ ਜਾਨ,
ਨਹੀਂ ਇਹ ਨਹੀਂ ਹੈਗਾ, ਗੁਰਮੁਖ ਬਾਂਧਿਓ ਸੇਤ ਵਧਾਤਾ,
ਗੁਰਮੁਖ ਬਾਂਧਿਓ ਸੇਤ ਵਧਾਤੇ,
ਵਧਾਤਾ ਤੇ ਦਰਾਮਾ ਲਾ ਦਿਓ,
ਵਧਾਤੇ
ਹਾਂ ਨਾਗੀਆਂ ਅਰਥ ਕਰ ਲਈਏ। ਗੁਰਮੁਖ ਵਿਸ਼ਿਸ਼ਟ ਗੁਰੂ ਦੁਆਰਾ ਵਧਾਤਾ ਕੌਣ? ਫਲ ਵਰਦਾਤਾ ਰਾਮ ਚੰਦਰ ਨੇ ਬੰਨ੍ਹਦੇ ਹੋ ਸੇਤ, ਸੇਤ ਮੈਨੇ ਪੁਲ, ਸਾਗਰ ਅਤੇ ਸਮੁੰਦਰ 'ਤੇ ਪੁਲ ਬਣਨਾ ਕੀਤਾ, ਜਿਹਨੂੰ ਸਾਗਰ ਸੇਤੂ ਦਾ ਰੌਲਾ ਪਿਆ ਸੀ ਨਾ ਪਿੱਛੇ ਜੀ, ਢਾਉਣ ਲੱਗੇ ਸੀ। ਇਹ ਕਹਿੰਦੇ ਉਸ ਵੇਲੇ ਜਦੋਂ ਇਹ ਪੁਲ ਬੰਨਿਆ ਨਾ, ਇਹ ਗੁਰਮੁਖ ਗੁਰੂ ਵਾਲਾ ਗੁਰੂ ਕਰਕੇ ਹੀ ਵਿਸ਼ਿਸ਼ਟ ਗੁਰੂ ਸੀ ਉਹਦਾ, ਕਿਹਦਾ? ਰਾਮ ਚੰਦਰ ਜੀ ਦਾ ਉਹ ਗੁਰੂ ਕਰਕੇ ਹੀ ਜੇ ਉਹ ਗੁਰੂ ਵਾਲਾ ਸੀ ਵਿਸ਼ੇਸ਼ ਦਾ ਗੁਰੂ ਸੀ ਤਾਂ ਉਸ ਵਧਾਤੇ ਰਾਮ ਚੰਦਰ ਨੇ ਬੰਨ੍ਹਦੇ ਉਹ ਸੇਤ ਸੇਤ ਮੈਨੇ ਪੁਲ ਸਾਗਰ 'ਤੇ ਪੁਲ ਬੰਨਣ ਦੇ ਯੋਗ ਹੋਇਆ ਸੀ ਗੁਰੂ ਕਰਕੇ ਹੀ ਵਿਸ਼ੇਸ਼ ਦੀ ਸਿੱਖਿਆ ਕਰਕੇ ਪੁਲ ਬੰਨਿਆ ਅਜੇ ਤੱਕ ਮੌਜੂਦ ਹੈ ਫਲ ਵਰਦਾਤਾ ਕੌਣ ਸੀ ਰਾਮ ਚੰਦਰ ਆਪਾਂ ਹਾਂਜੀ ਹੈਗਾ ਜੀ ਹਟਾਉਣ ਲੱਗੇ ਨੇ ਪਿੱਛੇ ਜੀ ਸ਼੍ਰੀਲੰਕਾ ਨੂੰ ਜੋੜਦਾ ਹੈ ਤਾਮਿਲਨਾਡੂ ਦੇ ਨਾਲੋਂ ਉਧੜਾ ਜੋੜਦਾ ਰੌਲਾ ਪਿਆ ਸੀ ਉਦੋਂ ਸਾਰੇ ਹਿੰਦੂਆਂ ਦਾ ਰੌਲਾ ਪਿਆ ਸੀ ਵੀ ਨਹੀਂ ਹਟਾਉਣ ਦੇਣਾ ਹੈ ਹਾਂਜੀ ਸਾਬਾਸ
ਲੰਕਾ ਲੁੱਟੀ ਦਾਤ ਸਤਾਪੇ
ਸੰਤਾਪੇ
ਸੰਤਾਪੇ
ਅਤੇ ਉਹ ਪੁਲ ਤੋਂ ਨਹੀਂ ਲੰਘ ਕੇ ਫਿਰ ਜਿਹੜੀ ਸੀ ਲੰਕਾ ਲੁੱਟੀ ਸੀ ਜਾ ਕੇ ਅਤੇ ਦੈਂਤ ਜਿਹੜਾ ਸੀ ਕੌਣ ਰਾਵਣ ਉਹਨੂੰ ਸੰਤਾਪੇ ਦੁੱਖ ਦਿੱਤਾ ਸੀ ਸੰਤਾਇਆ ਸੀ ਭਾਵ ਯੁੱਧ ਕੀਤਾ ਉਹਨਾਂ ਜਾ ਕੇ ਹਾਂਜੀ
ਰਾਮ ਚੰਦ ਮਾਰਿਓ ਇਹ ਰਾਵਣ
ਸਾਬਾਸ਼ ਠੀਕ ਪੜ੍ਹ ਰਹੇ ਹੋ ਰਾਮ ਚੰਦ ਮਾਰਿਓ ਇਹ ਰਾਵਣ ਇਹ ਰਾਵਣ ਪਾਠ ਇਕੱਠਾ ਤਾਂ ਨਹੀਂ ਕਿਸੇ ਪੁੱਥੀ 'ਤੇ ਹਾਂ ਪਰ ਅੱਡ ਅੱਡ ਪਾਠ ਮੁਤਾਬਕ ਜੇ ਕਹਿੰਦੇ ਜੇ ਦੇਖੋ ਆਹ ਵੀ ਵਿਸ਼ਰਾਮ ਜੇ ਤੁਸੀਂ ਮਾਰਿਆ ਤੋਂ ਕਰੋਗੇ ਰਾਮ ਚੰਦ ਮਾਰਿਓ ਰਾਮ ਚੰਦ ਨੂੰ ਮਾਰ ਦਿੱਤਾ ਕਿਹਨੇ ਮਾਰਿਆ ਰਾਵਣ ਨੇ ਮਾਰਤਾ ਉਲਟ ਅਰਥ ਹੋ ਗਿਆ ਜਦਕਿ ਰਾਮ ਚੰਦ ਨੇ ਕਿਹਨੂੰ ਮਾਰਿਆ ਸੀ ਰਾਵਣ ਨੂੰ ਮਾਰਿਆ ਸੀ ਰਾਮ ਚੰਦ ਤੇ ਰੁਕਣਾ ਪਊ ਰਾਮ ਚੰਦ ਮਾਰਿਓ ਇਹ ਰਾਵਣ ਇਹ ਦਾ ਅਰਥ ਹੈ ਹੁੰਦਾ ਜਾਂ ਇਹ ਨਾਮ ਹੰਕਾਰ ਦਾ ਵੀ ਹੁੰਦਾ ਹੰਕਾਰੀ ਰਾਵਣ ਨੂੰ ਮਾਰਿਆ ਰਾਮ ਚੰਦ ਨੇ ਉਹ ਪੁਲ ਤੋਂ ਲੰਘ ਕੇ ਅੱਗੇ ਫਿਰ ਹਾਂਜੀ ਕਿਵੇਂ ਮਾਰਿਆ ਸੀ ਅੱਗੇ ਦੱਸ ਰਹੇ ਨੇ ਜਾਂ ਇਹ ਜੇ ਇਹ ਰਾਵਣ ਪਾਠ ਇਕੱਠਾ ਹੈ ਇੱਕ ਰਾਵਣ ਦਾ ਮਾਸੀ ਦਾ ਪੁੱਤ ਹੋਇਆ ਉਹਦਾ ਨਾਂ ਇਹ ਰਾਵਣ ਸੀ ਉਹ ਰਾਮ ਚੰਦਰ ਤੋਂ ਵੀ ਨਹੀਂ ਸੀ ਮਰਿਆ ਤਾਂ ਨਾ ਲਛਮਣ ਤੋਂ ਮਰਿਆ ਉਹਨੇ ਕੀਤਾ ਦੋਹਾਂ ਨੂੰ ਫੜ ਕੇ ਨਾ ਰਾਮ ਚੰਦਰ ਨੂੰ ਵੀ ਲਛਮਣ ਨੂੰ ਵੀ ਪਤਾਲ 'ਚ ਲੈ ਗਿਆ ਹੇਠਾਂ ਵੀ ਉੱਥੇ ਤੁਹਾਡੀ ਬਲੀ ਦਊਂ ਚਲੋ ਉਹ ਫਿਰ ਹਨੂੰਮਾਨ ਨੂੰ ਪਤਾ ਲੱਗਿਆ ਹਨੂੰਮਾਨ ਦੌੜਿਆ ਪਤਾਲ 'ਚ ਗਿਆ ਉੱਥੋਂ ਉਹਨੇ ਮਾਰਿਆ ਸੀ ਹਨੂੰਮਾਨ ਨੇ ਉਹਨੂੰ ਇਹ ਰਾਵਣ ਨੂੰ ਪਰ ਇਹ ਪ੍ਰਸੰਗ ਨਾਲ ਸੰਬੰਧਿਤ ਨਹੀਂ ਉਹ ਇਹ ਤਾਂ ਰਾਮ ਚੰਦ ਨੇ ਮਾਰਿਆ ਚਲੋ ਮਾਰਿਆ ਕਿਵੇਂ ਸੀ ਹਾਂਜੀ ਬੋਲਿਓ ਦੁਆਰੇ ਭੇਦ ਬਪੀਖਣ
ਗੁਰਮੁਖ ਪ੍ਰਚਾਇਨ
ਹਾਂ ਤੁਸੀਂ ਇੱਥੇ ਦੇ ਮੈਂ ਖਿਆਲ ਬੋਰਨ ਹੋ ਗਏ ਜੀ ਹਾਂ ਕਿੱਥੋਂ ਦੇ
ਇੰਡੀਆ
ਇੰਡੀਆ ਦੇ ਠੀਕ ਚਲੋ ਭੇਦ ਲੱਗਦਾ ਹੈ ਵੀ ਜਿਵੇਂ ਇੱਥੇ ਦੇ ਬੋਰਨ ਉੱਦਾਂ ਦੀ ਬੋਲੀ ਜਿਵੇਂ ਨਾ ਭੇਦ ਬਵੀਖਣ ਗੁਰਮੁਖ ਪ੍ਰਚਾਇਨ ਭਵੀਖਣ ਕੌਣ ਸੀ ਰਾਵਣ ਦਾ ਮੁੰਡਾ ਭਰਾ ਸੀ ਚਲੋ ਉਹਨੇ ਭੇਦ ਦਿੱਤਾ ਫਿਰ ਇੱਕ ਦੇਖੋ ਰਾਮ ਚੰਦਰ ਮਾਰਨ ਲੱਗੇ ਨੇ ਨਾ ਜਦੋਂ ਰਾਵਣ ਨੂੰ ਮਾਰ ਲੱਗੇ 100 ਵਾਰੀ ਸਿਰ ਵੱਢਿਆ ਉਹਦਾ ਉਹ ਫਿਰ ਜਿੰਦਾ ਹੋ ਜਾਂਦਾ ਸੀ ਸਿਰ ਵੱਢਦਾ ਮੁੜ ਜਿੰਦਾ ਹੋ ਜਾਂਦਾ ਸਿਰ ਵੱਢਦਾ ਜਿੰਦਾ ਹੋ ਜਾਂਦਾ ਕਿਵੇਂ ਮਰੂਗਾ ਇਹ ਫਿਰ ਭਵਿੱਖਣ ਜਿਹੜਾ ਉਹਦਾ ਭਰਾ ਸੀ ਉਹਨੇ ਦੱਸਿਆ ਕਹਿਣ ਲੱਗਾ ਉਹਨੇ ਭੇਦ ਦਿੱਤਾ ਭੇਦ ਪ੍ਰਚੈਣ ਆ ਗਿਆ ਨਾ ਭੇਦ ਦਾ ਪਰਚਾ ਦਿੱਤਾ ਪ੍ਰਚੈਣ ਮੈਨੇ ਪਰਚਾ ਫਿਰ ਦੀਨ ਕਿਵੇਂ ਦਿੱਤਾ ਕਹਿਣ ਲੱਗਿਆ ਜਿੰਨੀ ਵਾਰੀ ਵੱਢੀ ਜਾਂਗੇ ਸਾਰੇ ਨੇ ਪੈਦਾ ਹੋਈ ਜਾਣੇ ਕਿਉਂ ਕਹਿੰਦਾ ਇਹਦੀ ਨਾਭੀ ਵਿੱਚ ਅੰਮ੍ਰਿਤਾ ਹੈ ਰਾਵਣ ਦੀ ਜਿਸ ਕਰਕੇ ਇਹ ਨਹੀਂ ਮਰਦਾ ਸੋ ਨਾਭੀ ਵਿੱਚ ਤੀਰ ਮਾਰ ਧੁੰਨੀ 'ਚ ਅੰਮ੍ਰਿਤ ਦੇ ਕੁੰਡ ਨੂੰ ਖਤਮ ਕਰ ਫਿਰ ਉਹਨੇ ਅਗਨੀ ਬਾਣ ਮਾਰਿਆ ਜਿਵੇਂ ਹੁਣ ਮਜੈਲਾਂ ਨੇ ਚੱਲਦੀਆਂ ਨੇ ਅਤੇ ਉਦੋਂ ਇਹ ਅਗਨੀ ਬਾਣ ਹੁੰਦੇ ਸੀ ਉਹ ਫਿਰ ਧੁੰਨੀ 'ਚ ਮਾਰਿਆ ਤੀਰ ਅਤੇ ਫਿਰ ਮਰਿਆ ਕਹਿੰਦੇ ਜੀ ਇਹ ਭਵਿੱਖਣ ਨੇ ਦੇਖੋ ਗੁਰਮੁਖ ਕਿਹਾ ਉਹਨਾਂ ਨੂੰ ਭਵਿੱਖਣ ਨੂੰ ਘਰ ਕਾ ਭੇਤੀ ਲੰਕਾ ਢਾਹੇ ਕਹਿੰਦੇ ਇੱਥੋਂ ਹੀ ਬਣੀਆਂ ਉਹ ਹਾਂਜੀ ਆਪਾਂ ਦੱਸ ਤਾਂ ਦਿੱਤਾ ਨਾ ਵੀ ਉੱਥੇ ਮਾਰ ਧੁੰਨੀ 'ਚ ਮਾਰ ਅਤੇ ਇਉਂ ਜੀ ਫਿਰ ਇਹ ਜਿਹੜਾ ਸੀ ਇਹ ਦੇਖੋ ਗੁਰਮੁਖ ਹੈ ਸਾਡੇ ਵਾਲੇ ਪ੍ਰੋਫੈਸਰ ਗਾਲਾਂ ਕੱਢੀ ਜਾਂਦੇ ਨੇ ਹਾਂਜੀ ਗੁਰਮੁਖ ਅੱਗੇ ਕੀ ਹੋਇਆ ਫਿਰ
ਗੁਰਮੁਖ ਸ਼ਾਇਰ
ਸ਼ਾਇਰ ਨਹੀਂ ਕਹਿਣਾ ਉਹ ਤਾਂ ਕਵੀ ਦਾ ਅਰਥ ਹੋ ਜੂ ਬਿਨਾਂ ਬਿੰਦੀ ਤੋਂ ਜੇ ਸ਼ਾਇਰ ਪੜ੍ਹਾਂਗੇ ਕਵੀਆਂ ਨੂੰ ਕਹਿੰਦੇ ਨੇ ਸ਼ਾਇਰ
ਸ਼ਾਇਰ
ਹਾਂ ਉਰਦੂ ਦਾ ਸ਼ਬਦ ਹੈ ਨਾ ਇੱਥੋਂ ਸ਼ਾਇਰ 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 ਮੈਨੂੰ ਸਮੁੰਦਰ ਗੁਰਮੁਖ
ਗੁਰਮੁਖ
ਸ਼ਾਇਰ
ਸ਼ਾਇਰ
ਪਾਹਣ ਤਾਰੇ
ਪਾਹਣ ਤਾਰੇ
ਹਾਂ ਹੁਣ ਇੱਥੇ ਗੁਰਮੁਖ ਕਿਆ ਦੇਖੋ ਰਾਮਚੰਦਰ ਗੁਰਮੁਖ ਨੇ ਜਿਹੜੇ ਸੀ ਜੀ ਕਿਵੇਂ ਤਾਰੇ ਪੱਥਰ ਪਾਹਣ ਮੈਨੇ ਪੱਥਰ ਤਾਰੇ ਸਮੁੰਦਰ 'ਤੇ ਕਿਵੇਂ ਤਾਰੇ ਸੀ ਉਹ ਵੀ ਵਿਸ਼ਿਸ਼ਟ ਨੇ ਗੁਰੂ ਨੇ ਦੱਸਿਆ ਸੀ ਕਿ ਪੱਥਰਾਂ ਦੇ ਉੱਤੇ ਰਾਮ ਰਾਮ ਲਿਖ ਤਾਂ ਤਰਨਗੇ ਰਾਮ ਦੇ ਨਾਮ ਦੀ ਐਡੀ ਮਹੱਤਤਾ ਹੈ ਸਿਮਰਨ ਦੀ। ਉਹਦੇ 'ਤੇ ਲਿਖੇ ਅਤੇ ਪੱਥਰ ਤਨ ਲਾਗੇ ਪੁਲ ਬੰਨਿਆ ਫਿਰ ਅਤੇ ਤਰਾਏ ਕਿਹਦੇ ਹੱਥੋਂ ਸੀ? ਨਲ ਅਤੇ ਨੀਲ ਉਹਨਾਂ ਦੇ ਹੱਥੋਂ ਤਰਾਏ ਸੀ। ਉਹਨਾਂ ਨੂੰ ਪਰ ਸੀ ਰਿਸ਼ੀਆਂ ਦਾ ਵੀ ਜਿਹੜੇ ਇਹ ਜਿਹੜੇ ਪੱਥਰ ਛੱਡਣਗੇ ਪਾਣੀ 'ਚ ਤਰਨਗੇ ਡੁੱਬਣਗੇ ਨਹੀਂ, ਉਹਨਾਂ ਦੇ ਹੱਥੀਂ ਤਰਾਏ ਸੀ। ਇਉਂ ਫਿਰ ਉਹ ਪੱਥਰ ਤਰੇ
ਗੁਰਮੁਖ
ਹਾਂਜੀ ਨਾਲ ਨੀਲ ਉਹਦੀ ਫੌਜ ਦੇ ਇੱਥੇ ਫੌਜੀ ਸਿਪਾਹੀ। ਚਲੋ
ਗੁਰਮੁਖ ਕੋਟ 33 ਅਧਾਰੇ।
ਇਉਂ ਗੁਰਮੁਖ ਨੇ ਰਾਮ ਚੰਦਰ ਨੇ ਜਾਂ ਵਿਸ਼ੇਸ਼ ਗੁਰੂ ਰਾਹੀਂ ਸਿੱਖਿਆ ਰਾਹੀਂ 33 ਕਰੋੜ ਦੇਵਤਾ ਕੈਦ ਵਿੱਚ ਪਾਇਆ ਸੀ ਰਾਵਣ ਨੇ, ਸਾਰੇ ਛਡਾਏ। ਜਿਵੇਂ ਕਲਗੀਧਰ ਜੀ ਨੇ ਹਿੰਦੂ ਰਾਜੇ ਛਡਾਏ ਸੀ, ਕਿੱਥੋਂ ਛਡਾਏ ਸੀ? ਹਾਂਜੀ ਜੇਲ੍ਹ 'ਚੋਂ। ਕਿੱਥੋਂ ਦੀ ਜੇਲ੍ਹ 'ਚੋਂ? ਗਵਾਲੀਅਰ ਦੀ। ਗੁਆਰ ਦੀ? ਕੋਈ ਕਹਿੰਦੇ ਕਨੇਡਾ ਦੀ? ਚਲੋ ਇੱਥੋਂ ਵੀ ਛਡਾ ਦੂੰਗਾ ਉਹ, ਕੋਈ ਨਹੀਂ ਸਰਦਾ ਧਰ। ਚਲੋ ਜੀ ਹਾਂਜੀ ਕਰੋ ਕਿਰਪਾ।
ਗੁਰਮੁਖ ਚੁੱਕਾ ਆਵਣ ਜਾਣ।
ਹਾਂ ਗੁਰਮੁਖਾਂ ਦਾ ਜੰਮ ਕੇ ਆਉਣਾ ਮਰ ਕੇ ਜਾਣਾ ਮੁੱਕ ਜਾਂਦਾ ਜੀ।
ਗੁਰਮੁਖ ਦਰਗਾਹ ਪਾ,
ਗੁਰਮੁਖ ਤੇ ਵਿਸ਼ਰਾਮ।
ਗੁਰਮੁਖ ਦਰਗਾਹ ਪਾਵਾ ਮਾਣ,
ਮਾਣ ਪਾਉਂਦੇ ਨੇ ਜੀ ਦਰਗਾਹ ਵਿੱਚ ਗੁਰਮੁਖ ਜਿਹੜੇ ਨੇ। ਗੁਰਮੁਖ
ਗੁਰਮੁਖ
ਕੀ ਕਰਦੇ ਨੇ?
ਖੋਟੇ ਖਰੇ ਪਛਾਣ,
ਉਹਨਾਂ ਨੂੰ ਪਤਾ ਹੁੰਦਾ ਵੀ ਆਹ ਖੋਟਾ ਖਰਾ ਹੈ, ਪਛਾਣ ਹੁੰਦੀ ਹੈ।
ਗੁਰਮੁਖ
ਖੋਟੇ ਦਾ ਇਤਬਾਰ ਨਹੀਂ ਕਰਦੇ, ਖਰੇ ਦੀ ਸੰਗਤ ਕਰਕੇ ਸਾਬਾਸ ਦਿੰਦੇ ਨੇ ਜੀ।
ਗੁਰਮੁਖ ਲਾਗਾ ਸਹਿਜ ਧਿਆਨ,
ਉਹਨਾਂ ਦਾ ਸਹਿਜ ਹੀ ਧਿਆਨ ਲੱਗ ਜਾਂਦਾ ਗੁਰਮੁਖਾਂ ਦਾ, ਜਾਂ ਉਹਨਾਂ ਨੂੰ ਗਿਆਨ ਵੀ ਹੁੰਦਾ ਅਤੇ ਧਿਆਨ ਲੱਗ ਜਾਂਦਾ ਪਰਮੇਸ਼ਰ 'ਚ।
ਗੁਰਮੁਖ ਦਰਗਾਹ ਸਿਫਤ ਸਮਾਏ,
ਗੁਰਮੁਖ ਜਿਹੜੇ ਨੇ ਦਰਗਾਹ ਰੱਬ ਦੀ ਵਿੱਚ ਸਿਫਤ ਕਰਦੇ ਹੋਏ ਸਮਾ ਜਾਂਦੇ ਨੇ।
ਨਾਨਕ ਗੁਰਮੁਖ
ਸਿਫਤ ਹੁੰਦੀ ਹੈ ਉਹਨਾਂ ਦੀ ਦਰਗਾਹ ਵਿੱਚ ਵੀ, ਰੇਰੇ ਦਰਗਾਹ ਕਹੇ ਨਾ ਕੋਈ ਉਹ ਤੋਂ ਕਹਿ ਕੇ ਨਹੀਂ ਬੁਲਾਉਂਦਾ ਉਹਨਾਂ ਨੂੰ, ਬਣ ਜਾਂਦਾ ਨਾ ਆਓ ਬੈਠਾ ਦੁਰਸੁਭ ਦੇਊ। ਹਾਂਜੀ ਆਓ ਜੀ ਬੈਠੋ ਜੀ ਬਰਾਜੋ ਜੀ ਕਹਿੰਦੇ ਨੇ। ਹਾਂ
ਹਾਂ ਨਾਨਕ ਗੁਰਮੁਖ ਬੰਧ ਨਾ ਪਾਏ।
ਹਾਂਜੀ ਬੰਧਨ ਨਹੀਂ ਪੈਂਦੇ ਗੁਰਮੁਖ ਨੂੰ। ਹਾਂਜੀ ਗੁਰਮੁਖ
ਗੁਰਮੁਖ ਨਾਮ ਨਿਰੰਜਨ ਪਾਏ।
ਗੁਰਮੁਖ ਜਿਹੜੇ ਨੇ ਜੀ ਨਿਰੰਜਨ ਜਿਹੜਾ ਮਲ ਮਲ ਤੋਂ ਰਹਿਤ ਹੈ ਪਰਮੇਸ਼ਰ, ਉਹਦੇ ਨਾਮ ਨੂੰ ਪਾ ਲੈਂਦੇ ਨੇ ਜਾਂ ਨਾਮ ਦੁਆਰਾ ਉਹਨੂੰ ਪਾ ਲੈਂਦੇ ਨੇ ਨਿਰੰਜਨ ਨੂੰ, ਵਾਹਿਗੁਰੂ ਨੂੰ। ਨਿਰਅੰਜਨ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਇਹ। ਅੰਜਨ ਮੈਨੇ ਸੁਰਮਾ, ਨਿਰ ਮੈਨੇ ਬਿਨਾ, ਸੁਰਮੇ ਤੋਂ ਬਿਨਾ, ਸੁਰਮੇ ਤੋਂ ਜਾਂ ਕਾਲਖ, ਠੀਕ ਹੈ ਕਾਲਖ ਰੂਪ ਤੋਂ। ਕਾਲਖ ਕੀ ਹੈ? ਮਾਇਆ, ਮਾਇਆ ਦੀ ਕਾਲਖ ਤੋਂ ਜਿਹੜਾ ਬਿਨਾ ਹੋਵੇ ਉਹਦਾ ਨਾਂ ਹੈ ਨਿਰੰਜਨ। ਚਲੋ
ਗੁਰਮੁਖ ਹਉਮੈ ਸ਼ਬਦ ਜਲਾਏ।
ਗੁਰਮੁਖ ਜੀ ਹਉਮੈ ਨੂੰ ਸ਼ਬਦ ਦੁਆਰਾ ਜਾਲ ਦਿੰਦੇ ਨੇ।
ਗੁਰਮੁਖ ਸੱਚੇ ਕੇ ਗੁਣ ਗਾਏ,
ਗੁਰਮੁਖ ਸੱਚੇ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਨੇ।
ਗੁਰਮੁਖ ਸੱਚੇ ਰਹਿ ਸਮਾਏ,
ਗੁਰਮੁਖ ਸੱਚੇ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ, ਨਰਕਾਂ 'ਚ ਨਹੀਂ ਸਮਾਉਂਦੇ।
ਗੁਰਮੁਖ ਸਾਚ ਨਾਮ ਪਤ ਉੱਤਮ ਹੋਏ,
ਸੱਚੇ ਪਤ ਸੱਚੇ ਨਾਮ ਦੁਆਰਾ ਉਹਨਾਂ ਦੀ ਪਤ ਹੁੰਦੀ ਹੈ ਅਤੇ ਉੱਤਮ ਹੁੰਦੇ ਨੇ ਜਾਂ ਉੱਤਮ ਪਤ ਹੁੰਦੀ ਹੈ।
ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ,
ਸਾਰੇ ਭਵਨਾਂ ਦੀ ਸੋਝੀ ਹੁੰਦੀ ਹੈ ਜੀ ਗੁਰਮੁਖਾਂ ਨੂੰ। ਹੁਣ ਫਿਰ ਸਵਾਲ ਸ਼ੁਰੂ ਹੁੰਦੇ ਨੇ, ਇਹ ਸੀ ਅਵੰਤਰ ਪ੍ਰਸ਼ਨ ਉੱਤਰ। ਹੁਣ ਇੱਥੇ ਜਿਹੜੇ ਨੇ ਇੱਕ ਕਲੈਨ 'ਚ ਪਹਿਲਾਂ ਸਵਾਲ ਆਉਣਗੇ, ਅੱਗੇ ਉੱਤਰ ਦੇਣਗੇ ਮਹਾਰਾਜ ਜੀ, ਜਿਵੇਂ ਅੱਗੇ ਹੁੰਦੇ ਸੀ। ਪਹਿਲਾਂ ਸ਼ੁਰੂ ਹੋਣ ਲੱਗੇ ਨੇ ਸਵਾਲ ਇਸ ਪੌੜੀ ਵਿੱਚ 43ਵੀਂ ਵਿੱਚ। ਕੀ ਸਵਾਲ ਕੀਤਾ ਜੀ, ਬੋਲੋ।
ਕਵਣ ਮੂਲ ਕਵਣ ਮਤ ਵੇਲਾ,
ਸਿੱਧ ਨੇ ਸਵਾਲ ਕੀਤਾ ਸ੍ਰਿਸ਼ਟੀ ਦਾ ਮੂਲ ਕੀ ਹੈ, ਕਿੱਥੋਂ ਬਣੀ, ਕਵਣ ਮਤ ਵੇਲਾ, ਸ਼ੁਭ ਮਤ ਦਾ ਵੇਲਾ ਕਿਹੜਾ ਹੈ। ਦੂਜਾ ਸਵਾਲ,
ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ,
ਜਿਹਦਾ ਤੂੰ ਚੇਲਾ ਉਹ ਤੇਰਾ ਗੁਰੂ ਕੌਣ ਹੈ। ਤੀਜਾ ਸਵਾਲ,
ਕਵਣ ਕਥਾ ਲੈ
ਲੈ ਨੀ ਲੈ
ਲੈ
ਤੇ ਵਿਸ਼ਰਾਮ ਕਰੋ,
ਕਵਣ ਕਥਾ ਲੈ ਰਹੋ ਨਿਰਾਲੇ।
ਹਾਂ ਉਹ ਕਿਹੜੀ ਕਥਾ ਨੂੰ ਲੈਣਾ ਕਰਕੇ ਤੁਸੀਂ ਨਿਰਾਲਾ ਲੈਣਾ ਕਰਦੇ ਹੋ ਸੰਸਾਰ ਤੋਂ। ਚੌਥਾ ਸਵਾਲ,
ਬੋਲੇ ਨਾਨਕ
ਬੋਲੇ ਨਾਨਕ
ਬੋਲੇ ਨਾਨਕ ਸੁਣੋ ਤੁਮ ਬਾਲੇ।
ਇਹ ਮਹਾਰਾਜ ਨੂੰ ਬਲ ਇਹ ਇੱਥੇ ਤੱਕ ਜਿਹੜੇ ਸਿੱਧ ਜਿਹੜੇ ਸੀ ਨਾ, ਪਹਿਲਾਂ ਤਾਂ ਬਹੁਤ ਉੱਤਰ ਦੇ ਜਿਹੜੇ ਇਕੱਠੇ ਕਰੀ ਗਏ, ਕੁਝ ਉਹ ਭੰਗ ਪੀਣ ਗਏ ਹੋਏ ਸੀ, ਭੰਗ ਪੀਂਦੇ ਨਾ ਇਹ, ਭੰਗ ਪੀ ਕੇ ਮੁੜ ਕੇ ਆਏ ਵਾਪਸ, ਹੁਣ ਉਹ ਸਵਾਲ ਕਰਨ ਲੱਗ ਗਏ, ਉਹਨਾਂ ਦੇ ਉੱਤਰ ਦੇਣਗੇ ਮਹਾਰਾਜ। ਉਹ ਫਿਰ ਭੰਗ ਪੀਤੇ ਹੋਈ ਆ ਮਹਾਰਾਜ ਨੂੰ ਬਾਲਾ ਹੀ ਕਹਿੰਦੇ ਨੇ, ਨਿਆਣਾ ਹੀ ਕਹਿੰਦੇ ਨੇ, ਆਹ ਵੱਡੀ ਉਮਰ ਦਾ ਮਾਣ ਹੈ। ਇਸ ਕਰਕੇ ਬਾਲਿਆ ਗਿਆ ਹੈ। ਬਾਲਿਆ ਬਾਲਕਿਆ ਸੁਣ ਇਹ ਗੱਲਾਂ ਦਿਹਾੜੀਆਂ ਦੇ ਉਤਰਦੇ। ਹਾਂਜੀ
ਇਸ ਕਥਾ ਕਾ ਦੇਹੋ ਵਿਚਾਰ,
ਦੇਹੋ ਤਾਂ ਨਹੀਂ ਹੈਗਾ ਇੱਥੇ,
ਦੇਹ ਵਿਚਾਰ
ਜਿਹੜੀ ਹੈ ਦੇਹ,
ਦੇਹ
ਆ ਇਸ ਕਥਾ ਦਾ ਵਿਚਾਰ ਦੇਣਾ ਕਰ। ਹਾਂਜੀ ਭਵ ਜਲ,
ਭਵ ਜਲ ਸ਼ਬਦ ਲਘਾ ਲੰਘਾਵਣ ਹਾਰ,
ਉਹ ਕਿਹੜਾ ਸ਼ਬਦ ਜਿਸ ਕਰਕੇ ਸੰਸਾਰ ਤੋਂ ਲੰਘਿਆ ਜਾਵੇ। ਹੁਣ ਉੱਤਰ ਦੇਣਗੇ ਮਹਾਰਾਜ ਜੀ ਅਗਲੀ ਪੌੜੀ 'ਚ।
ਪਵਨ ਆਰੰਭ ਸਪਤ ਗੁਰ ਮਤ ਬੇਲਾ,
ਪਹਿਲਾ ਸਵਾਲ ਸੀ ਮਤ ਬੇਲਾ, ਇੱਥੋਂ ਸ਼ੁਰੂ ਕਰਕੇ ਇਹਦੇ ਵਿੱਚ ਦੋ ਸਵਾਲ ਆ ਜਾਣਗੇ। ਪਵਨ ਆਰੰਭ, ਪਵਨ ਨਾਮ ਸਵਾਸਾਂ, ਵਾਹਿਗੁਰੂ ਜੀ ਹਾਂ ਸਵਾਸਾਂ ਦਾ, ਸਵਾਸਾਂ ਦਾ ਦਸਵੇਂ ਦੁਆਰ ਵਿੱਚ ਲਾਉਣ ਦਾ ਆਰੰਭ ਕਰੇ, ਫਿਰ ਮਤ ਸੁਭ ਮਤ ਦਾ ਵੇਲਾ ਆਉਣਾ ਲੱਗ ਜੂ ਦਸਵੇਂ ਦੁਆਰ ਜਾਣ ਕਰਕੇ। ਜਾਂ ਪਵਨ ਨਾਮ ਸਵਾਸਾਂ ਦਾ ਹੀ ਹੁੰਦਾ, ਸਵਾਸ ਸਵਾਸ ਸਿਮਰਨ ਕਰੇ, ਸਿਮਰਨ ਦਾ ਆਰੰਭ ਕਰੇ ਅਤੇ ਸੋਹਣੀ ਮਤ ਦਾ ਵੇਲਾ ਆਜੂ। ਪਵਨ ਆਰੰਭ, ਪਵਨ ਨਾਮ ਵਾਸਨਾ ਦਾ ਵੀ ਹੁੰਦਾ, ਸ਼ੁਭ ਵਾਸਨਾ ਦਾ ਆਰੰਭ ਕਰੇ, ਸੋਹਣੀਆਂ ਵਾਸਨਾ ਉਠਾਵੇ ਅਤੇ ਸ਼ੁਭ ਮਤੀ ਦਾ ਵੇਲਾ ਹੋ ਜਾਂਦਾ। ਦੂਜਾ ਸਵਾਲ ਸੀ ਕਵਨ ਮੂਲ, ਸ੍ਰਿਸ਼ਟੀ ਦਾ ਮੂਲ ਕੀ ਹੈ। ਹੁਣ ਇਹਦੇ ਵਿੱਚੋਂ ਪੜ੍ਹਿਓ ਇਸੇ ਲੈਨ ਨੂੰ ਦੁਬਾਰੇ, ਤੁਸੀਂ ਜਿਹੜੀ ਪੜ੍ਹ ਰਹੇ ਸੀ
ਪਵਨ ਆਰੰਭ ਸਤਿਗੁਰ ਮਤ ਬੇਲਾ।
ਹਾਂਜੀ ਪਵਨ ਤੋਂ ਲੈਣਾ ਜੀ ਹਵਾ, ਹਵਾ ਨਾਲ ਪੰਜ ਤੱਤ ਹੋਰ ਲੈ ਲੈਣੇ ਨੇ, ਇੱਕ ਤਾਂ ਹਵਾ ਤੱਤ ਹੋ ਗਿਆ ਨਾ, ਅਤੇ ਚਾਰ ਤੱਤ ਹੋਰ ਨੇ ਜਿਹਨਾਂ ਤੋਂ ਇਹ ਸ੍ਰਿਸ਼ਟੀ ਦਾ ਮੂਲ ਬਣਿਆ ਪੰਜ ਤੱਤਾਂ ਤੋਂ, ਉਹਦਾ ਉੱਤਰ ਆ ਗਿਆ। ਹਵਾ, ਅੱਗ, ਆਕਾਸ਼, ਹੋਰ ਪਾਣੀ, ਧਰਤੀ, ਸੋ ਇੱਥੋਂ ਧਰਤੀ ਦਾ ਮੂਲ ਬਣਿਆ ਪੰਜ ਤੱਤਾਂ ਤੋਂ, ਸਾਰੇ ਸੰਸਾਰ ਦਾ, ਸ੍ਰਿਸ਼ਟੀ ਦਾ, ਸੋ ਉਹਦਾ ਉੱਤਰ ਆ ਗਿਆ। ਅੱਗੇ ਜੀ ਸਵਾਲ ਸੀ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਇਹਦਾ ਉੱਤਰ ਕੀ ਦੇਣਗੇ।
ਸ਼ਬਦ ਗੁਰੂ ਸੁਰਤ ਧਨ ਚਲ ਧਨ ਚੇਲਾ,
ਮਤ ਵੇਲਾ ਤੋਂ ਉੱਤਰ ਆ ਗਏ ਪਹਿਲਾਂ, ਸਤਿਗੁਰ ਮਤ ਵੇਲਾ, ਸਤਿਗੁਰਾਂ ਨਾਲ ਮਿਲ ਕੇ ਮਤ ਦਾ ਵੇਲਾ ਸ਼ੁਭ ਹੁੰਦਾ ਹੈ। ਪਵਨ ਆਰੰਭੇ ਸੁਭ ਵਾਸਨਾ ਆਰੰਭੇ, ਸਤਿਗੁਰੂ ਨੂੰ ਮਿਲ ਕੇ ਸਵਾਸ ਸਵਾਸ ਭਜਨ ਕਰੇ। ਹਾਂਜੀ ਜਾਂ ਸਤਿਗੁਰ ਮਤ ਵੇਲਾ, ਇਹਦਾ ਅਰਥ ਹੈ ਸਤਿਗੁਰੂ ਨੂੰ ਮਿਲੇ, ਸ਼ੁਭ ਮਤ ਦਾ ਵੇਲਾ ਆ ਜਾਂਦਾ ਹੈ ਸਤਿਗੁਰੂ ਨੂੰ ਮਿਲ ਕੇ। ਇਹ ਤਿੰਨੇ ਅਰਥ ਸੰਪਰਦਾਈ ਨੇ। ਚਲੋ ਹੁਣ ਅਗਲੇ ਸਵਾਲ ਦਾ ਉੱਤਰ ਹੈ ਸ਼ਬਦ ਗੁਰੂ। ਸਵਾਲ ਕੀ ਸੀ ਤੇਰਾ ਕਵਨ ਗੁਰੂ, ਸੋ ਮਹਾਰਾਜ ਕਹਿੰਦੇ ਸਾਡਾ ਗੁਰੂ ਕੌਣ ਹੈ, ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ, ਸ਼ਬਦ, ਸ਼ਬਦ ਨਾਮ ਬ੍ਰਹਮ ਦਾ ਵੀ ਹੈ, ਸ਼ਬਦ ਨਾਮ ਬਾਣੀ ਦਾ ਵੀ ਹੈ, ਬਾਣੀ ਸਾਡਾ ਗੁਰੂ ਹੈ, ਜਾਂ ਬ੍ਰਹਮ ਜਿਹੜਾ ਪਰਮੇਸ਼ਰ ਹੈ ਉਹ ਸਾਡਾ ਗੁਰੂ ਹੈ। ਫਿਰ ਚੇਲਾ ਕੀ ਹੋਇਆ, ਸੋ ਰਤ, ਸੋ ਮੈਨੇ ਸ੍ਰੇਸ਼ਟ ਰਤ ਮੈਨੇ ਪ੍ਰੀਤੀ, ਜਿਹੜਾ ਸ੍ਰੇਸ਼ਟ ਪ੍ਰੀਤੀ ਪੂਰਵਕ ਧੁਨ, ਉਹਦਾ ਜਿਹੜਾ ਜਸ ਉਚਾਰਨ ਹੈ, ਧੁਨ ਮੈਨੇ ਉਚਾਰਨਾ, ਕੀ ਉਚਾਰਨਾ ਉਹਦਾ ਜਸ ਨੂੰ, ਇਹ ਚੇਲਾ ਹੈ। ਸ੍ਰੇਸ਼ਟ ਪ੍ਰੀਤੀ ਪੂਰਵਕ ਉਹਦੇ ਜਸ ਨੂੰ ਉਚਾਰਨਾ ਹੀ ਚੇਲਾ ਹੈ। ਕਥ ਕਥਾ ਲੈ ਬੋਲੋ, ਬਹੁਤ ਦੂਰ ਪਿਆ ਮੈਂ ਤੁਹਾਨੂੰ ਜਿਹੜੇ ਗੱਲ, ਕਥ ਕਥਾ ਲੈ ਅਤੇ ਵਿਸ਼ਰਾਮ ਕਰੋ।
ਅਕਥ ਕਥਾ ਲੈ ਰਹੋ ਨਿਰਾਲਾ,
ਉਹਨੇ ਕਹਿੰਦੀ ਨਿਰਾਲੇ ਕਿਵੇਂ ਰਹਿੰਦੇ ਹੋ, ਮਨ ਜਿਹੜਾ ਅਕਥ ਪਰਮੇਸ਼ਰ ਹੈ ਉਹਦੀ ਕਥਾ ਨੂੰ ਲੈ ਕਰਕੇ ਕਮਾ ਕੇ ਅਸੀਂ ਨਿਰਾਲੇ ਰਹਿੰਦੇ ਹਾਂ, ਉਹਦਾ ਉੱਤਰ ਆ ਗਿਆ।
ਨਾਨਕ ਜਗ ਜਗ ਗੁਰ ਗੋਪਾਲਾ,
ਅਗਲਾ ਅਰਥ ਕੀ ਸੀ, ਸੁਣ ਤੁਸੀਂ ਇਹ ਕਥਾ ਦਾ ਵਿਚਾਰ ਦੱਸੋ ਜੀ। ਉਮਰ ਜੀ ਕਹਿੰਦੇ ਜਿਹੜਾ ਪਰਮੇਸ਼ਰ ਹੈ ਨਾ, ਯੁੱਗਾਂ ਯੁੱਗਾਂ ਵਿੱਚ ਸਾਰੇ ਯੁੱਗਾਂ ਵਿੱਚ ਮੌਜੂਦ ਹੈ, ਇਹ ਉਹਦੀ ਕਥਾ ਦਾ ਵਿਚਾਰ ਹੈ। ਗੋਪਾਲ ਜਿਹੜਾ ਪਰਮੇਸ਼ਰ, ਗੁਰਮੈਨੇ ਚੇਤਨ, ਇੱਥੇ ਗੁਰਦਾਰਥ ਚੇਤਨ ਵੀ ਹੈ, ਗੁਰਮੈਨੇ ਵੱਡਾ ਵੀ ਹੁੰਦਾ, ਗੁਰਮੈਨੇ ਪੂਜਨਿਕ ਵੀ ਹੁੰਦਾ। ਸੋ ਜਿਹੜਾ ਗੁਰੂ ਗੋਪਾਲ ਪਰਮੇਸ਼ਰ ਵੱਡਾ ਸਾਰਿਆਂ ਤੋਂ, ਜਿਹੜਾ ਗੋਪਾਲ ਪਰਮੇਸ਼ਰ ਪੂਜਨੀਕ ਹੈ ਗੁਰਮੈਨੇ, ਜਿਹੜਾ ਗੋਪਾਲ ਚੇਤਨ ਵੀ ਹੈ, ਉਹ ਇਕੱਲਿਆ ਕਲਯੁੱਗ ਵਿੱਚ ਨਹੀਂ ਸੀ, ਪਿਛਲੇ ਯੁੱਗਾਂ ਵਿੱਚ ਵੀ ਸੀ। ਇਹ ਕਥਾ ਦਾ ਵਿਚਾਰ ਹੈ। ਇੱਕ ਸ਼ਬਦ
ਜਿਤ ਕਥਾ ਵਿਚਾਰੀ,
ਇੱਕੋ ਜਿਹੜਾ ਸ਼ਬਦ ਮੈਨੇ ਬ੍ਰਹਮ ਹੈ, ਇਹ ਉਹਦੀ ਕਥਾ ਦਾ ਵਿਚਾਰ ਨਾ ਕੀਤਾ, ਇਹ ਕਥਾ ਆ ਗਈ।
ਹਾਂਜੀ
ਗੁਰਾਂ ਦੁਆਰਾ ਜਿਹੜਾ ਸੀ, ਹੁਣ ਸਿਧਾਂਤ ਦੀ ਪੰਕਤੀ ਅਖੀਰਲੀ, ਗੁਰਮੁਖ ਹੋ ਕੇ ਗੁਰਾਂ ਦੁਆਰਾ ਹੋਮੈ ਦੀ ਅਗਨੀ ਜਿਹਨਾਂ ਨੇ ਨਿਵਾਰਨਾ ਕੀਤਾ ਹੈ। ਸੋ ਇੱਥੇ ਤੱਕ ਸੀ ਜੀ ਸਵੇਰ ਦਾ ਜੀ, ਸੋ ਕੱਲ੍ਹ ਨੂੰ ਇੱਥੋਂ ਸ਼ੁਰੂ ਕਰ ਲਿਓ ਕੁੰਜੇ ਜੀ, ਇਹ ਜਿਹੜਾ ਪੰਥ ਕੱਲ੍ਹ ਨੂੰ ਵਾਰੀ ਆ ਜਾਊ। ਗੁੱਸੇ ਤਾਂ ਨਹੀਂ ਨਾ ਕੋਈ, ਜੇ ਗੁੱਸਿਆ ਤਾਂ ਇਸ ਨੂੰ ਦੁਬਾਰੇ ਪੜ੍ਹ ਲਓ ਸਾਰੇ, ਪੜ੍ਹੋ ਇਹਨੂੰ ਫਿਰ ਇਸੇ ਸ਼ਬਦ ਨੂੰ ਪਵਨ ਆਰੰਭ ਤੋਂ, ਤੁਸੀਂ ਵੀ ਇਕੱਠੇ ਆਰੰਭ ਕਰੋ। ਕਈ ਰਹੋ ਪੜ੍ਹ ਗਏ, ਉਹ ਰਹੋ ਪੜ੍ਹਨਾ ਲੈ ਅਤੇ ਵਿਸ਼ਰਾਮ ਕਰਨਾ। ਕਿਉਂ ਨਾਨਕ ਤਾਂ ਕਿਉਂ ਨਹੀਂ ਰੁਕੇ ਜੋ ਨਾਨਕ ਯੁਗ ਯੁਗ ਪੜ੍ਹ ਗਏ? ਆ ਕਰਤਾ ਦੇਖੋ, ਗੁਰਮੁਖ ਹੋਮੈ ਪੜ੍ਹ ਗਏ, ਗੁਰਮੁਖ ਤਾਂ ਵਿਸ਼ਰਾਮ ਕਰਨਾ ਰੁਕਣਾ, ਗੁਰਮੁਖ ਪੌਸ ਕਰਨਾ, ਗੁਰਮੁਖ ਨਿਵਾਰੀ। ਚਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਬੰਬ ਪਾਠੀ ਹੀ ਹੁੰਦੇ ਹਾਂ ਜੀ ਅਸੀਂ। ਚਲੋ ਬੋਲੋ ਵਾਹਿਗੁਰੂ।